And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ। ਜਦੋਂ ਤੁਸੀਂ ਜਹਾਜ਼ ਦਾ ਸਫ਼ਰ ਕਰਦੇ ਹੋ, ਤੁਸੀਂ ਵੀ ਖਿੜਕੀ 'ਚੋਂ ਬਾਹਰ, ਜੇ ਖਿੜਕੀ ਵਿੰਡੋ ਸੀਟ ਹੋਵੇ, ਬੰਦਾ ਦੇਖਦਾ ਬਾਹਰ,
ਹੱਥ ਨਹੀਂ ਕੱਢਦਾ? ਮੈਂ
ਨਹੀਂ, ਹੱਥ ਤੱਕ ਕੱਢ ਹੀ ਨਹੀਂ ਸਕਦੇ। ਚੰਗੀ ਗੱਲ ਆ, ਸਿਆਣੇ ਹੋ ਤੁਸੀਂ, ਤੁਹਾਨੂੰ ਕਹਿਣ ਦੀ ਲੋੜ ਹੀ ਨਹੀਂ।
ਹਾਂਜੀ,
ਪਰ ਬੰਦਾ ਖਿੜਕੀ ਤੋਂ ਬਾਹਰ ਵੇਖਦਾ, ਫਿਰ ਬੰਦਾ ਦੇਖਦਾ ਵੀ ਅੱਛਾ ਇਹ ਫਲਾਨੀ ਜਗ੍ਹਾ, ਇਹ ਫਲਾਨੀ ਜਗ੍ਹਾ। ਕਈ ਵਾਰੀ ਪਾਇਲਟ ਅਨਾਊਂਸ ਵੀ ਕਰ ਦਿੰਦਾ ਕਿ ਜੀ ਆਪਣੇ ਖੱਬੇ ਪਾਸੇ ਵੇਖੋ ਜਾਂ ਸੱਜੇ ਪਾਸੇ ਵੇਖੋ, ਅਸੀਂ ਫਲਾਨੀ ਥਾਂ ਤੋਂ ਗੁਜ਼ਰ ਰਹੇ ਹਾਂ। ਡੋਨਲਡ ਟਰੰਪ ਕੱਲ੍ਹ ਜਦੋਂ ਫਲੋਰੀਡਾ ਤੋਂ ਜਾ ਰਹੇ ਸੀ ਨਿਊ ਓਰਲੀਨਸ ਸੁਪਰਬੋਲ ਵਾਲਾ, ਸੁਪਰਬੋਲ 59 ਦਾ ਮੁਕਾਬਲਾ ਵੇਖਣ, ਉਦੋਂ ਇੱਕ ਤਾਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਜਹਾਜ਼ 'ਤੇ। ਅੱਛਾ, ਪਾਇਲਟ ਨੇ ਨਾ ਉਦੋਂ ਅਨਾਊਂਸਮੈਂਟ ਵੀ ਕੀਤੀ। ਇੱਕ ਪਾਇਲਟ ਨੇ ਕਿਹਾ ਜੀ ਜੇ ਤੁਸੀਂ ਬਾਹਰ ਦੇਖੋਗੇ ਤਾਂ ਅਸੀਂ ਇਸ ਵੇਲੇ ਹੁਣ ਦ ਨਿਊਲੀ ਨੇਮਡ ਗਲਫ ਆਫ ਅਮੈਰੀਕਾ ਦੇ ਉੱਤੋਂ ਦੀ ਅਸੀਂ ਉਡਾਨ ਭਰ ਰਹੇ ਹਾਂ। ਡੋਨਲਡ ਟਰੰਪ ਬੜੇ ਖੁਸ਼ ਹੋਏ, ਕਹਿੰਦੇ ਹੀ ਡਿਡ ਰੀਲੀ ਵੈਲ, ਕਹਿੰਦੇ ਉਹਨੇ ਬੜੀ ਵਧੀਆ ਅਨਾਊਂਸਮੈਂਟ ਕੀਤੀ ਆ। ਅਤੇ ਉਸ ਤੋਂ ਬਾਅਦ ਵਾਸੂ ਜੀ, ਫਿਰ ਜਿਹੜੀ ਉਹਨਾਂ ਨੇ ਅਗਲੀ ਗੱਲ ਕਹੀ ਉਸੇ ਪ੍ਰੈਸ ਕਾਨਫਰੰਸ ਦੇ ਵਿੱਚ, ਟਰੰਪ ਨੇ ਟੈਰਿਫ ਵਾਲੀ ਗੱਲ ਦੁਬਾਰਾ ਤੋਂ ਫਲੋਟ ਕਰ ਦਿੱਤੀ। ਹਵਾ ਦੇ ਵਿੱਚ ਉੱਡਦੇ ਉੱਡਦੇ ਹਵਾਈ ਗੱਲ ਇੱਕ ਹੋਰ ਕਰ ਗਏ।
ਸੋ ਦੇਖੋ, ਇਹਦਾ ਕੰਟੈਕਸਟ ਇਹ ਵੀ, ਸੁਪਰ ਬੋਲ ਅਟੈਂਡ ਕਰਨ ਜਾ ਰਹੇ ਸੀ ਤੇ ਏਅਰਫੋਰਸ ਵਨ ਦੇ ਵਿੱਚ ਨਾਲ ਉਹਨਾਂ ਨੇ ਆਪਣੇ ਜਰਨਲਿਸਟ ਨੂੰ ਇਸੇ ਕਰਕੇ ਬਿਠਾਇਆ ਹੋਇਆ ਸੀ ਕਿਉਂਕਿ ਉਹਨਾਂ ਨੇ ਉਸ ਵੇਲੇ ਐਗਜ਼ੈਕਟਿਵ ਆਰਡਰ ਸਾਈਨ ਕਰਨਾ ਸੀ ਉੱਡਦੇ ਉੱਡਦੇ ਕਿ ਅਸੀਂ ਗਲਫ ਆਫ ਮੈਕਸੀਕੋ ਨੂੰ ਰੀਨੇਮ ਕਰ ਰਹੇ ਹਾਂ, ਗਲਫ ਆਫ ਅਮੈਰੀਕਾ ਰੱਖ ਰਹੇ ਉਹਦਾ ਨਾਮ। ਉਹਦੇ ਵਾਸਤੇ ਰਿਪੋਰਟਰਸ ਬੁਲਾਏ ਹੋਏ ਸੀ ਤੇ ਐਗਜ਼ੈਕਟਿਵ ਆਰਡਰ ਸਾਈਨ ਕਰ ਰਹੇ ਸੀ ਤੇ ਉਹ ਟਾਈਮਿੰਗ ਇਸ ਤਰ੍ਹਾਂ ਦੀ ਬਿਠਾਈ ਕਿ ਜਦੋਂ ਵਾਈਲ ਹੀ ਵਾਜ਼ ਟਾਕਿੰਗ ਅਬਾਊਟ ਰੀਨੇਮਿੰਗ ਗਲਫ ਆਫ ਮੈਕਸੀਕੋ, ਉਹ ਉਸੇ ਵੇਲੇ ਪਾਇਲਟ ਨੇ ਅਨਾਊਂਸ ਕੀਤਾ ਕਿ ਜੇ ਤੁਸੀਂ ਦੇਖੋ ਤੇ ਅਸੀਂ ਹੁਣ ਗਲਫ ਆਫ ਅਮੈਰੀਕਾ ਦੇ ਉੱਪਰੋਂ ਦੀ ਅਸੀਂ ਪਾਸ ਕਰ ਰਹੇ ਹਾਂ। ਤੇ ਪ੍ਰਾਈਮ ਮਿਨਿਸਟਰ ਕਹਿਣ ਲੱਗਾ, ਮੈਂ ਪ੍ਰੈਜ਼ੀਡੈਂਟ ਬੜੇ ਖੁਸ਼ ਹੋਏ ਤੇ ਕਹਿੰਦੇ ਦੇਖਿਆ ਕਿੰਨਾ ਸਵਾਦ ਆਇਆ, ਕਿੰਨਾ ਵਧੀਆ ਲੱਗਿਆ,
ਕਹਿੰਦੇ ਕਿੰਨੀ ਵਧੀਆ ਅਨਾਊਂਸਮੈਂਟ ਕੀਤੀ ਉਹਨੇ।
ਸੋ ਫਿਰ ਉਹਨਾਂ ਨੇ ਨਾਲ ਉਹ ਐਗਜ਼ੈਕਟਿਵ ਆਰਡਰ ਸਾਈਨ ਕੀਤਾ ਜਿਹੜਾ ਉਹ ਸਕੈਚ ਜੇ ਨਾਲ ਕਰਦੇ
ਹੁੰਦੇ ਆ। ਹਾਂਜੀ, ਫੈਲਟ ਪੈਨ ਨਾਲ।
ਹਾਂ, ਸੋ ਉਹ ਕਰਕੇ ਸਾਰਾ ਬੜਾ ਉਹ ਡਰਾਇੰਗ ਜੀ ਬਣਾਉਂਦੇ ਪੂਰੀ। ਤੇ ਬਾਅਦ ਕਹਿੰਦੇ ਹੁਣ ਇਹਦੀ ਕੀਮਤ ਬਹੁਤ ਵੱਧ ਗਈ ਹੈ, ਕਹਿੰਦੇ ਇਸ ਫੈਲਟ ਪੈਨ ਦੀ। ਤੇ ਉਹਨਾਂ ਨੇ ਫਿਰ ਆਪਣੇ ਮੈਂ ਇੰਟੀਰੀਅਰ ਦੇ ਸੈਕਟਰੀ ਨਾਲ ਖੜਾਏ ਹੋਏ ਸੀ ਜਿਨ੍ਹਾਂ ਦੀ ਰਿਸਪੋਂਸਿਬਿਲਿਟੀ ਬਣਦੀ ਆ ਰੀਨੇਮਿੰਗ ਦੀ। ਉਹਨਾਂ ਕਹਿੰਦੇ ਆਈ ਐਮ ਗਿਵਿੰਗ ਦਿਸ ਟੂ ਯੂ, ਤੁਸੀਂ ਦੇਖ ਲਓ ਇਹਦਾ ਕੀ ਕਰਨਾ। ਸੋ ਰੈਂਡਮ, ਸੋ ਜਰਨਲਿਸਟ ਤਾਂ ਬਿਠਾਏ ਸੀ ਬਿਕੋਜ਼ ਦਿਸ ਵਾਜ਼ ਦ ਇਵੈਂਟ। ਉਸ ਤੋਂ ਬਾਅਦ ਫਿਰ ਜਰਨਲਿਸਟ ਨਾਲ ਗੱਲਬਾਤ ਜਦੋਂ ਕਰਨ ਲੱਗੇ ਤੇ ਫਿਰ ਇੱਕ ਨੇ, ਇਹ ਜ਼ਾਹਰ ਹੀ ਗੱਲ ਹੈ, ਇਹਦਾ ਜ਼ਿਕਰ ਹੋਣਾ ਹੀ ਸੀ ਕਿ ਵੀ ਕੈਨੇਡਾ ਦੇ ਬਾਰੇ ਤੁਸੀਂ ਕੀ ਕਹੋਗੇ, ਟੈਰਿਫਸ ਬਾਰੇ ਕਿ ਟੈਰਿਫਸ ਲੱਗਣਗੀਆਂ, ਕਿੱਦਾਂ ਖੁਸ਼ ਹੋਏ ਕਿ ਨਹੀਂ। ਤੇ ਕਹਿੰਦੇ ਕਿ ਉਹ ਨਵੇਂ ਹੀ ਸੱਪ ਕੱਢਿਆ, ਕਹਿੰਦੇ ਕਿ ਮੈਂ ਤਾਂ ਜੀ ਕੱਲ੍ਹ ਅਨਾਊਂਸ ਕਰਨ ਲੱਗਿਆ ਕਿ 25% ਟੈਰਿਫ ਆਪਾਂ ਲਾ ਦੇਣੀ ਆ ਸਟੀਲ ਤੇ ਅਲੂਮੀਨੀਅਮ ਇੰਪੋਰਟਸ ਤੇ।
ਪਹਿਲਾਂ ਕੱਲਾ ਸਟੀਲ ਗਿਆ?
ਹਾਂ, ਪਹਿਲਾਂ ਕਹਿੰਦੇ ਸਟੀਲ, ਕਹਿੰਦੇ 25% ਟੈਰਿਫ ਲਾ ਦੇਣੀ ਆ ਆਲ ਇਨਕਮਿੰਗ ਸਟੀਲ ਦੇ ਉੱਤੇ ਤੇ ਕੱਲ ਹੀ ਕਹਿੰਦੇ ਆਪਾਂ ਅਨਾਊਂਸਮੈਂਟ ਕਰ ਦੇਣੀ ਆ। ਉਹ ਲਾਗੂ ਕਦੋਂ ਹੋਏਗਾ ਪਤਾ ਨਹੀਂ, ਸੋ ਅਨਾਊਂਸਮੈਂਟ ਮਤਲਬ ਕੱਲ ਮਤਲਬ ਅੱਜ ਟੂਡੇ ਸੋਮਵਾਰ ਅੱਜ ਅਨਾਊਂਸਮੈਂਟ ਕਰ ਦੇਣੀ ਆ। ਤੇ ਫਿਰ ਕਿਉਂਕਿ ਪਹਿਲਾਂ ਵੀ 2018 ਚ ਵੀ ਇਹਨਾਂ ਨੇ ਇਸੇ ਤਰ੍ਹਾਂ ਅਨਾਊਂਸ ਕੀਤਾ ਸੀ 25% ਸਟੀਲ ਤੇ 10% ਅਲੂਮੀਨੀਅਮ 2018 ਚ। ਤੇ ਜਦੋਂ ਅਸੀਂ ਆਪਣੀ ਕਾਊਂਟਰ ਸਟ੍ਰੈਟਜੀ ਅਨਾਊਂਸ ਕੀਤੀ, ਲਿਸਟ ਬਣਾ ਕੇ ਦਿੱਤੀ ਤੇ ਫਿਰ ਇਹਨਾਂ ਨੇ ਉਹਨੂੰ ਵਿਦਡਰਾਅ ਕਰ ਲਿਆ ਸੀ।
ਜਿਹੜੇ ਉਹ ਟੈਰਿਫ ਸੀ ਵਸਤੂ ਵੀ ਤਕਰੀਬਨ ਸਾਲ ਲੱਗੇ ਵੀ ਰਹੇ ਸੀ,
ਸਾਲ ਲੱਗੇ ਰਹੇ
ਉਹਦੋਂ ਡੀਲ ਹੋਈ ਸੀ।
ਜਿਹੜੀਆਂ ਸਟੀਲ ਐਕਸਪੋਰਟ ਸੀਗੀਆਂ 38% ਘੱਟ ਗਈਆਂ ਸੀ।
ਕੈਨੇਡਾ ਤੋਂ ਜਾਣ ਵਾਲਾ ਸਟੀਲ ਜਿਹੜਾ ਅਮਰੀਕਾ ਜਾਂਦਾ ਸੀ ਕੱਲਾ ਸਟੀਲ, ਉਹਦੇ ਵਿੱਚ 38% ਦੀ ਗਿਰਾਵਟ ਆਈ ਸੀ। ਅੱਗੇ ਚੱਲ ਕੇ ਚਲੋ ਉਸ ਬਾਰੇ ਗੱਲ ਕਰਦੇ ਹਾਂ।
ਸੋ ਜਦੋਂ ਉਹਨਾਂ ਨੇ ਕਿਹਾ ਕਿ ਅਸੀਂ ਲਗਾਉਣ ਲੱਗੇ ਹਾਂ ਟੈਰਿਫ 25% ਸਟੀਲ ਦੇ ਉੱਤੇ, ਰਿਪੋਰਟਰ ਨੇ ਪੁੱਛਿਆ ਜੀ ਅਲੂਮੀਨੀਅਮ ਵੀ?
ਵਟ ਅਬਾਊਟ ਅਲੂਮੀਨੀਅਮ ਸਰ?
ਕਹਿੰਦੇ ਬੋਥ
ਅਲੂਮੀਨੀਅਮ ਟੂ।
ਸੋ ਕਹਿੰਦੇ ਅਲੂਮੀਨੀਅਮ 10%, ਕਹਿੰਦੇ ਨਹੀਂ 25%
ਦੋਨਾਂ ਦੇ ਉੱਪਰ। ਫਿਰ ਗੱਲ ਆਈ ਵੀ ਕੈਨੇਡਾ ਤੇ ਮੈਕਸੀਕੋ ਤੇ ਵੀ, ਫਿਰ ਉਹਨੇ ਕਿਉਂਕਿ ਡੋਨਲਡ ਟਰੰਪ ਨੇ ਕਿਹਾ ਸੀ ਵੀ ਜਿੰਨਾ ਵੀ ਸਟੀਲ ਤੇ ਅਲੂਮੀਨੀਅਮ ਬਾਹਰਲੇ ਮੁਲਕਾਂ ਤੋਂ ਅਮਰੀਕਾ 'ਚ ਆਉਂਦਾ, ਸਾਰਾ ਪਹਿਲਾਂ ਤਾਂ ਕਿਹਾ ਇਕੱਲੇ ਸਟੀਲ ਦੇ ਉੱਪਰ, ਲਾਈਕ ਯੂ ਮੈਂਸ਼ਨ ਵੀ ਇਕੱਲੇ ਸਟੀਲ ਤੇ ਟੈਰਿਫ ਲੱਗੂ। ਫਿਰ ਪੁੱਛਿਆ ਗਿਆ ਅਲੂਮੀਨੀਅਮ ਤੇ ਵੀ, ਹਾਂ ਅਲੂਮੀਨੀਅਮ ਤੇ ਵੀ ਲੱਗੂ। ਫਿਰ ਪੁੱਛਿਆ ਗਿਆ ਵਟ ਅਬਾਊਟ ਕੈਨੇਡਾ ਐਂਡ ਮੈਕਸੀਕੋ, ਉਹਨਾਂ ਤੇ ਵੀ ਲੱਗੂ, ਸਾਰਿਆਂ ਤੇ ਲੱਗੂ, ਕਿਉਂਕਿ ਕੈਨੇਡਾ ਐਂਡ ਮੈਕਸੀਕੋ ਬਾਰੇ ਇਸ ਵੇਲੇ ਅੰਡਰਸਟੈਂਡਿੰਗ ਕੀ ਆ? ਪਿਛਲੇ ਹਫ਼ਤੇ ਤੇ ਅਨਾਊਂਸਮੈਂਟ ਹੋਈ ਹੈ ਕਿ ਦੋਹਾਂ ਮੁਲਕਾਂ ਨੂੰ ਮੈਕਸੀਕੋ ਨੂੰ 1 ਮਾਰਚ ਤੱਕ ਦਾ ਸਮਾਂ ਦਿੱਤਾ ਗਿਆ, ਕੈਨੇਡਾ ਨੂੰ 30 ਦਿਨ ਦਿੱਤੇ ਗਏ ਨੇ। ਸੋ ਉਹ ਵੀ ਕੈਲਕੂਲੇਸ਼ਨ ਮੁਤਾਬਕ ਕਿਹਾ ਜਾ ਰਿਹਾ ਵੀ 4 ਜਾਂ 5 ਮਾਰਚ ਬਣ ਸਕਦੀ ਆ। ਸੋ ਅਜੇ ਵਾਸੂ ਜੀ, ਅੱਜ ਤਾਂ 10 ਤਰੀਕ ਆ, ਕੱਲ੍ਹ ਤਾਂ 9 ਤਾਰੀਖ ਹੀ ਸੀ। ਸੋ ਵਿਦਇਨ ਅ ਵੀਕ ਡੋਨਲਡ ਟਰੰਪ ਨੇ ਆਪਣਾ ਜਿਹੜਾ ਸਟੈਂਸ ਆ ਉਹ ਇਹਨਾਂ ਟੈਰਿਫਸ ਦੇ ਉੱਪਰ ਤਬਦੀਲ ਕਰ ਲਿਆ। ਅਤੇ ਹੁਣ ਅਨਾਊਂਸ ਕਦੋਂ ਕਰਦੇ ਨੇ, ਅੱਜ ਕਰਦੇ ਨੇ, ਲਾਗੂ ਕਦੋਂ ਤੋਂ ਹੁੰਦੇ ਨੇ, ਕਿਉਂਕਿ ਉਹ ਡੀਟੇਲਸ ਕੱਲ੍ਹ ਬਹੁਤੀਆਂ ਕੋਈ ਸਾਂਝੀਆਂ ਕੀਤੀਆਂ ਨਹੀਂ, ਪਰ ਇਹਨੂੰ ਲੈ ਕੇ ਇਕਦਮ ਜਿਹੜੀ ਕੈਨੇਡਾ ਦੀ ਸਟੀਲ ਅਤੇ ਅਲੂਮੀਨੀਅਮ ਇੰਡਸਟਰੀ ਆ ਉਹਦੇ ਵਿੱਚ ਜ਼ਰੂਰ ਭੱਜਣਾ ਪੈ ਗਈਆਂ ਨੇ। ਕੰਸਰਨਸ ਅਮਰੀਕਾ ਵਾਲੇ ਪਾਸੇ ਵੀ ਨੇ ਕਿਉਂਕਿ ਇਹਦੇ ਨਾਲ ਅਮਰੀਕਾ ਦੇ ਵਿੱਚ ਭਾਵੇਂ ਉਹ ਵਹੀਕਲਸ ਬਣਦੇ ਹੋਣ, ਭਾਵੇਂ ਉਹ ਹਵਾਈ ਜਹਾਜ਼ ਬਣਦੇ ਹੋਣ, ਭਾਵੇਂ ਉਹ ਮਿਲਟਰੀ ਇਕੁਇਪਮੈਂਟ ਬਣਦਾ ਹੋਵੇ, ਉਹਦੇ ਵਿੱਚ ਅਲੂਮੀਨੀਅਮ ਦੀ ਵਰਤੋਂ ਹੁੰਦੀ ਆ। ਅਤੇ ਇਹਦੇ ਕਰਕੇ ਜਿਹੜੇ ਈਵਨ ਜਿਹੜੇ ਅਮੈਰੀਕਨ ਪ੍ਰੋਡਕਟਸ ਹੀ ਨੇ ਉਹ ਉਹਨਾਂ ਦੀ ਕੰਪੈਟੀਟਿਵਨੈਸ ਘੱਟ ਜਾਣੀ ਉਹਨਾਂ ਦੀ ਕਿਉਂਕਿ ਕੋਸਟ ਵੱਧ ਜਾਣੀ, ਮਹਿੰਗੇ ਹੋ ਜਾਣਗੇ।
ਕੈਨੇਡਾ ਲਾਰਜੈਸਟ ਸਪਲਾਇਰ ਹੈ ਸਟੀਲ ਅਤੇ ਅਲੂਮੀਨੀਅਮ ਦਾ ਟੂ ਦ ਯੂ ਐਸ, ਅਤੇ ਉਹਦੇ ਨਾਲ ਡੈਫੀਨੇਟਲੀ ਯੂ ਐਸ ਦੇ ਵਿੱਚ ਸਾਰੀਆਂ ਕੀਮਤਾਂ ਵੱਧ ਜਾਣਗੀਆਂ। ਅਤੇ ਪਿਛਲੀ ਵਾਰ ਵੀ ਜਦੋਂ ਇੰਡਸਟਰੀ ਨੇ ਸਮਝਾਇਆ ਸੀ ਡੋਨਲਡ ਟਰੰਪ ਨੂੰ ਕਿ ਇਟਸ ਨੋਟ ਹੈਲਪਿੰਗ ਦ ਕੌਜ਼ ਆਫ ਅਮੈਰੀਕਾ, ਅਤੇ ਫਿਰ ਹੀ ਉਹਨਾਂ ਨੇ ਆਪਣੀਆਂ ਟੈਰਿਫਸ ਵਾਪਸ ਲਈਆਂ ਸਨ। ਅਤੇ ਵਿਜੇ ਜੀ 23,000 ਵਰਕਰਸ ਜਿਹੜੇ ਡਾਇਰੈਕਟਲੀ ਇੰਪਲੋਇਡ ਨੇ ਸਟੀਲ ਸੈਕਟਰ ਦੇ ਵਿੱਚ, ਓਨਲੀ ਸਟੀਲ ਸੈਕਟਰ,
ਪ੍ਰਾਇਮਰੀਲੀ ਇਨ ਓਨਟਾਰੀਓ,
ਮੋਸਟ ਆਫ ਦੈਮ ਆਰ ਇਨ ਓਨਟਾਰੀਓ। ਸੋ ਇਹ ਟੈਰਿਫਸ ਬਹੁਤ ਵੱਡੀ ਖਬਰ ਆਪਣੇ ਆਪ ਦੇ ਵਿੱਚ ਜੋ ਅੱਜ ਅਨਾਊਂਸਮੈਂਟ ਕਰ ਦਿੰਦੇ ਨੇ, ਬਟ ਇਟ ਡਜ਼ ਨੋਟ ਐਂਡ ਹੀਅਰ। ਜਿਹੜੀ ਉਹਨਾਂ ਨੇ ਗੱਲਬਾਤ ਕੀਤੀ ਕੱਲ੍ਹ ਰਿਪੋਰਟਰਸ ਨਾਲ, ਨਾਲ ਉਹਨਾਂ ਨੇ ਵੀ ਕਿਹਾ, ਕਹਿੰਦੇ ਕਿ ਮੈਂ ਰੈਸੀਪ੍ਰੋਕਲ ਟੈਰਿਫਸ ਵੀ ਅਨਾਊਂਸ ਕਰਾਂਗਾ, ਦੈਟ ਵਿਲ ਹੈਪਨ ਟਿਊਜ਼ਡੇ ਔਰ ਵੈਨਸਡੇ। ਸੋ ਉਹਦਾ ਕੀ ਮਤਲਬ ਹੈ ਕਿ ਕਹਿੰਦੇ ਸਾਰੇ ਜਿਹੜੇ ਵੀ ਮੁਲਕ ਨੇ ਵੀ ਜਿਨ੍ਹਾਂ ਦੇ ਨਾਲ ਟ੍ਰੇਡ ਕਰਕੇ ਸਾਨੂੰ ਘਾਟਾ ਪੈ ਰਿਹਾ, ਕਹਿੰਦੇ ਉਹਨਾਂ ਦੇ ਉੱਤੇ ਵੀ ਜਦੋਂ ਅਸੀਂ ਜੋ ਕਹਿ ਲਓ ਵੀ ਕਾਊਂਟਰ ਟੈਰਿਫ ਜਾਂ ਰੈਸੀਪ੍ਰੋਕਲ ਟੈਰਿਫਸ ਉਹ ਕਹਿ ਰਹੇ ਨੇ, ਕਹਿੰਦੇ ਉਹ ਵੀ ਮੈਂ ਮੰਗਲਵਾਰ ਜਾਂ ਬੁੱਧਵਾਰ ਅਨਾਊਂਸ ਕਰਨੀਆਂ ਨੇ। ਫਿਰ ਨਾਲ ਹੀ ਵਿਜੇ ਜੀ ਇਹਨਾਂ ਨੇ ਇੱਕ ਰਿਵਿਊ ਆਰਡਰ ਕੀਤਾ ਸੀ
1 ਅਪ੍ਰੈਲ ਤੱਕ,
ਉਹ 1 ਅਪ੍ਰੈਲ ਤੱਕ ਉਹਦੀ ਡੈਡਲਾਈਨ ਆ। ਉਹਦਾ ਵੀ ਮਕਸਦ ਇਹੀ ਹੈ ਕਿ ਸਾਰੇ ਮੁਲਕਾਂ ਦਾ ਜਾਇਜ਼ਾ ਲਓ ਵੀ ਕਿਹਦੇ ਨਾ ਕਿਹਦੇ ਨਾਲ ਆਪਾਂ ਟ੍ਰੇਡ ਕਰਦੇ ਹਾਂ, ਕਿੱਥੇ ਕਿੱਥੇ ਘਾਟਾ ਪੈ ਰਿਹਾ, ਅਤੇ ਆਪਾਂ ਫਿਰ ਉਹ ਦੇਖੀਏ ਵੀ ਕਿੱਦਾਂ ਉਹਨੂੰ ਰੀਸੈਟ ਕਰਨਾ। ਉਹਨਾਂ ਨੂੰ ਫਿਰ ਇਹਦੇ ਬਾਰੇ ਪੁੱਛਿਆ ਗਿਆ, ਕਹਿੰਦੇ ਵੀ ਸਾਰੇ ਮੁਲਕਾਂ 'ਤੇ ਹੋਏਗੀ ਰੈਸੀਪ੍ਰੋਕਲ ਟੈਰਿਫ ਜਿਹੜੀ ਤੁਸੀਂ ਕਹਿ ਰਹੇ ਹੋ? ਕਹਿੰਦੇ ਕਿ ਯਾ ਸਾਰਿਆਂ 'ਤੇ, ਪਰ ਤੁਸੀਂ ਦੇਖੋ ਵੀ ਔਲ ਜਿਹੜੇ ਜਿਹੜੇ ਮੁਲਕ ਦੇ ਨਾਲ ਵੀ, ਉਹਦਾ ਮਤਲਬ ਕੀ ਸੀ? ਕਹਿੰਦੇ ਵੀ ਅਸੀਂ ਕਿਸੇ ਮੁਲਕ ਦੇ ਉੱਤੇ ਜੇ ਮੰਨ ਲਓ 105% ਟੈਰਿਫ ਲਾਉਂਦੇ ਹਾਂ, ਤੇ ਜੇ ਉਹ ਸਾਡੇ ਉੱਤੇ, ਕਹਿੰਦੇ ਕੋਈ ਹੋਰ ਮੁਲਕ ਆ ਸਾਡੇ ਉੱਤੇ 105% ਟੈਰਿਫ ਲਾ ਰਿਹਾ, ਤੇ ਜੇ ਅਸੀਂ ਵੀ ਅੱਗੋਂ 105% ਟੈਰਿਫ ਲਾ ਰਹੇ ਹਾਂ, ਫਿਰ ਤਾਂ ਕਹਿੰਦੇ ਠੀਕ ਆ, ਪਰ ਜੇ ਅਸੀਂ ਉਹਦੇ ਉੱਤੇ ਫਰਜ਼ ਕਰੋ ਵੀ 25% ਟੈਰਿਫ ਹੀ ਲਗਾ ਰਹੇ ਹਾਂ, ਤੇ ਕਹਿੰਦੇ ਫਿਰ ਉਹ ਜਿਹੜਾ ਮੁਲਕ ਆ ਪ੍ਰਭਾਵਿਤ ਹੋਏਗਾ। ਉਹਨਾਂ ਨੇ ਕਹਿਣਾ ਵੀ ਜਿਹੜੇ ਵੀ ਮੁਲਕ ਸਾਡੇ ਸਮਾਨ ਉੱਤੇ ਜ਼ਿਆਦਾ ਟੈਰਿਫ ਲਗਾ ਰਹੇ ਨੇ ਤੇ ਅਸੀਂ ਜਵਾਬ ਵਿੱਚ ਘੱਟ ਟੈਰਿਫ ਲਗਾਉਂਦੇ ਹਾਂ, ਉਹਨਾਂ ਦੀ ਅਸੀਂ ਟੈਰਿਫ ਵਧਾਵਾਂਗੇ, ਬਰਾਬਰ ਕਰਾਂਗੇ, ਦੈਟਸ ਰੈਸੀਪ੍ਰੋਕਲ ਟੈਰਿਫ। ਇਹਦੀ ਅਨਾਊਂਸਮੈਂਟ ਕਹਿੰਦੇ ਮੰਗਲਵਾਰ ਜਾਂ ਬੁੱਧਵਾਰ ਕਰਾਂਗੇ। ਸੋਮਵਾਰ ਕੀ ਅਨਾਊਂਸਮੈਂਟ? ਅੱਜ ਕਿਹੜੀ ਅਨਾਊਂਸਮੈਂਟ ਹੋਈ ਹੈ? ਸਾਰ ਨੇ ਸਟੀਲ ਤੇ ਅਲੂਮੀਨੀਅਮ ਟੈਰਿਫਸ ਔਨ ਆਲ। ਸੋ ਇਹਦੇ ਵਿੱਚ ਵੀ ਸਾਰੇ ਮੁਲਕ ਇੰਪੈਕਟਡ ਨੇ, ਇੰਕਲੂਡਿੰਗ ਕੈਨੇਡਾ, ਕਿ ਜਿੱਥੋਂ ਜਿੱਥੋਂ ਸਟੀਲ ਤੇ ਅਲੂਮੀਨੀਅਮ ਅਮਰੀਕਾ ਆਉਂਦੀ ਹੈ।
ਵਾਸੂ ਜੀ, ਆਲਰੇਡੀ ਦੇਖੋ ਐਗਜ਼ਾਮਪਲਸ ਦੇਖੋ ਕਈ ਹੋਣਗੀਆਂ ਇੱਦਾਂ ਦੀਆਂ, ਹਾਲੇ ਆਪਾਂ ਇਕੱਲੀ ਗੱਲ ਕਰ ਰਹੇ ਹਾਂ ਸਟੀਲ ਦੀ।
ਹਾਂਜੀ,
ਅਲੂਮੀਨੀਅਮ ਮੈਜੋਰਿਟੀ ਜਿਹੜਾ ਅਮਰੀਕਾ ਨੂੰ ਭੇਜਿਆ ਜਾਂਦਾ ਕੈਨੇਡਾ ਤੋਂ ਜਾਂਦਾ ਕਿਊਬੈਕ ਤੋਂ, ਅਤੇ ਇੱਕ ਦਿਨ ਅਸੀਂ ਇੱਕ ਦਿਨ ਪਹਿਲਾਂ ਵੀ ਗੱਲ ਕਰਦੇ ਸੀ ਵੀ ਜਿੰਨਾ ਅਲੂਮੀਨੀਅਮ ਅਮਰੀਕਾ ਨੂੰ ਚਾਹੀਦਾ ਅਤੇ ਜਿੰਨੀ ਉਹ ਜਿੰਨਾ ਅਮਰੀਕਾ ਦੇ ਵਿੱਚ ਅਲੂਮੀਨੀਅਮ ਉਹ ਖੁਦ ਪ੍ਰੋਡਿਊਸ ਕਰਦੇ ਨੇ, ਉਹ ਤੋਂ ਤਕਰੀਬਨ 7 ਗੁਣਾ ਜ਼ਿਆਦਾ ਉਹਨਾਂ ਨੂੰ ਚਾਹੀਦਾ ਹੁੰਦਾ। ਅਤੇ ਜੇ ਕੈਨੇਡੀਅਨ ਸਪਲਾਈ ਇਸ ਤਰ੍ਹਾਂ ਘੱਟਦੀ ਆ ਜਾਂ ਜੇ ਉਹਦੀ ਲਾਗਤ ਵੱਧਦੀ ਹੈ, ਜਾਂ ਇਹ ਕਹਿ ਲਓ ਡੋਨਲਡ ਟਰੰਪ ਇਸ ਗੱਲ ਨੂੰ ਲੈ ਕੇ ਬੜੇ ਸ਼ਾਤਰ ਨੇ ਕਿ ਟੈਰਿਫ ਉਹਨਾਂ ਚੀਜ਼ਾਂ 'ਤੇ ਲਗਾ ਰਹੇ ਨੇ ਜਿਹਦਾ ਈਜ਼ੀਲੀ ਕੋਈ ਸਬਸਟੀਚਿਊਟ ਵੀ ਲੱਭਣਾ ਮੁਸ਼ਕਲ ਹੋਏਗਾ ਅਮਰੀਕਾ ਦੀ ਇੰਡਸਟਰੀ ਨੂੰ। ਪਰ ਕੰਸਰਨ ਸਿਰਫ ਇਹ ਨਹੀਂ ਨਾ, ਉਹ ਅਲੂਮੀਨੀਅਮ ਇਸਤੇਮਾਲ ਹੁੰਦਾ ਐਜ਼ ਅ ਰਾ ਮਟੀਰੀਅਲ ਇਨ ਮੈਨੀ ਅਦਰ ਥਿੰਗਸ। ਪਿਕਅਪ ਟਰੱਕ ਮਹਿੰਗੇ ਹੋ ਜਾਣੇ ਨੇ, ਅਸੀਂ ਪਹਿਲਾਂ ਵੀ ਇੱਕ ਦਿਨ ਗੱਲ ਕਰਦੇ ਸੀ, ਫੋਰਡ F-150 ਦੇ ਟਰੱਕ ਜਿਹੜੇ ਦਰੜ ਦਰੜ ਕਰਦੇ ਨੇ ਸੜਕਾਂ 'ਤੇ ਨੌਰਥ ਅਮਰੀਕਾ ਦੇ ਵਿੱਚ, ਉਹਦੇ ਵਿੱਚ ਜਿਹੜਾ ਅਲੂਮੀਨੀਅਮ ਲੱਗਦਾ ਉਹ ਕਿਊਬੈਕ ਤੋਂ ਬਣ ਕੇ ਜਾਂਦਾ, ਮੈਜੋਰਿਟੀ ਆਫ ਦ ਫੋਰਡ F-150 ਪਿਕਅਪ ਟਰੱਕਸ। ਅਤੇ ਇਸ ਤੋਂ ਇਲਾਵਾ ਬਾਕੀ ਜਿਹੜੇ ਹਵਾਈ ਜਹਾਜ਼ ਬਣਦੇ ਨੇ ਬੋਇੰਗ ਵਾਲਿਆਂ ਦਾ, ਆਲਰੇਡੀ ਵੱਖੋ ਵੱਖ ਸੇਫਟੀ ਕੰਸਰਨਸ ਕਰਕੇ ਹੋਰਨਾਂ ਰੀਜ਼ਨਸ ਕਰਕੇ ਬਿਜ਼ਨਸ ਬੜਾ ਇੰਪੈਕਟ ਹੋਇਆ। ਅਲੂਮੀਨੀਅਮ ਉੱਪਰ ਲੱਗਣ ਵਾਲੇ ਟੈਰਿਫਸ ਉਹਨਾਂ ਦੇ ਜਹਾਜ਼ਾਂ ਨੂੰ ਹੋਰ ਮਹਿੰਗਾ ਕਰ ਦੇਣਗੇ। ਸੋ ਇੱਕ ਜਹਾਜ਼ ਜਿਹਦੀ ਸੇਫਟੀ ਨੂੰ ਲੈ ਕੇ ਇਹੋ ਜਿਹੇ ਕੰਸਰਨਸ ਬਣੇ ਨੇ ਪਿਛਲੇ ਸਾਲਾਂ ਦੇ ਵਿੱਚ, ਉਹ ਕਿਸੇ ਤੋਂ ਲੁਕੇ ਨਹੀਂ। ਔਨ ਟੋਪ ਆਫ ਦੈਟ ਜੇ ਉਹਦੀ ਲਾਗਤ ਹੋਰ ਵੱਧ ਜਾਂਦੀ ਆ, ਉਹ ਮਹਿੰਗਾ ਹੋ ਜਾਂਦਾ, ਤਾਂ ਉਹਦੇ ਨਾਲ ਅਮੈਰੀਕਨ ਇੰਡਸਟਰੀ ਵਾਸਤੇ ਵੀ ਕੰਸਰਨ ਆ। ਕੈਨੇਡਾ ਦੇ ਵਿੱਚ ਥਾਊਜ਼ੰਡਸ ਆਫ ਜੋਬਸ ਵਿਲ ਬੀ ਐਟ ਸਟੇਕ, ਲਾਈਕ ਵੀ ਮੈਨਸ਼ਨ ਕਿ ਇਕੱਲੇ 23,000 ਜੋਬਸ ਦੇ ਇਕੱਲੇ ਸਟੀਲ ਵਾਲੇ ਵਰਕਰਸ ਹੀ ਹੈਗੇ ਨੇ ਕੈਨੇਡਾ 'ਚ। ਕੈਨੇਡਾ ਤਕਰੀਬਨ 10 ਮਿਲੀਅਨ ਟਨ ਸਟੀਲ ਹਰ ਸਾਲ ਅਮਰੀਕਾ ਨੂੰ ਭੇਜਦਾ, ਅਤੇ ਉਹਦੇ ਉੱਪਰ ਹੁਣ ਜੇ ਟੈਰਿਫ ਜੇ ਟਰੰਪ ਲਗਾਉਂਦੇ ਨੇ, ਸੋ ਕਾਫੀ ਮਾਰੂ ਹੋਣਾ ਕੈਨੇਡੀਅਨ ਇਕੋਨਮੀ ਵਾਸਤੇ, ਕੈਨੇਡੀਅਨ ਜੋਬਸ ਵਾਸਤੇ ਵੀ, ਐਜ਼ ਵੈਲ ਐਜ਼ ਫੋਰ ਯੂ ਐਸ ਐਜ਼ ਵੈਲ।
ਪਰ ਇਹ ਜਿਹੜੇ ਸਾਰੇ ਅੰਕੜੇ ਨੇ,
ਹਾਂ,
ਇਹ ਡੋਨਲਡ ਟਰੰਪ ਦੇ ਖਾਨੇ ਪੈਂਦੇ ਹੀ ਨਹੀਂ।
ਯਾ,
ਸੋ ਇਹ ਜਿਹੜੇ ਹੁਣ ਵਿਜੇ ਜੀ ਜਿਹੜੀ ਇਹਨਾਂ ਨੇ ਇਸੇ ਗੱਲਬਾਤ ਦੌਰਾਨ ਇੱਕ ਵਾਰ ਫਿਰ ਤੋਂ ਕਿਹਾ, ਕਹਿੰਦੇ ਕਿ ਜੇ ਅਸੀਂ ਕੈਨੇਡਾ ਨੂੰ ਅਲਾਓ ਨਾ ਕਰੀਏ ਕਿ ਉਹ ਸਾਨੂੰ ਗੱਡੀਆਂ ਬਣਾ ਕੇ ਤੇ ਹੋਰ ਸਮਾਨ ਬਣਾ ਕੇ ਭੇਜੇ, ਤੇ ਕਹਿੰਦੇ ਇਟ ਡਜ਼ ਨਾਟ ਰਿਮੇਨ ਅ ਵਾਇਬਲ ਕੰਟਰੀ। ਫਿਰ ਉਹਨਾਂ ਨੇ ਕੈਨੇਡਾ ਦੀ ਵਾਇਬਿਲਿਟੀ ਐਜ਼ ਅ ਕੰਟਰੀ, ਐਜ਼ ਅ ਨੇਸ਼ਨ ਗੱਲ ਕੀਤੀ ਆ। ਤੇ ਇਸ ਤੋਂ ਪਹਿਲਾਂ ਵਿਜੇ ਜੀ ਜਿਹੜੀ ਉਹਨਾਂ ਨੇ ਇੱਕ ਪ੍ਰੀ ਸ਼ੋ ਇੱਕ ਇੰਟਰਵਿਊ ਦਿੱਤੀ
ਫੌਕਸ ਨਿਊਜ਼
ਨੂੰ, ਬ੍ਰੈਟ ਬੇਅਰ ਨੂੰ, ਉਸ ਇੰਟਰਵਿਊ ਦੇ ਵਿੱਚ ਵੀ ਉਹਨਾਂ ਨੂੰ ਇਹ ਪੁੱਛਿਆ ਗਿਆ ਸਵਾਲ ਕਿ ਜਸਟਿਨ ਟਰੂਡੋ ਦੀ ਸ਼ੁੱਕਰਵਾਰ ਵਾਲੀ ਇੱਕ ਜਿਹੜੀ ਆਡੀਓ ਵਾਇਰਲ ਹੋਈ ਆ, ਉਹ ਲੀਕ ਹੋ ਗਈ ਇੱਕ ਤਰੀਕੇ ਨਾਲ, because it was supposed to be off the record.
Hot mic
moment ho gaya, kise da phone on sega, he was talking to business leaders, oh puri video bani, oh de vich audio jada hai ga, it's very audible.
Jai.
Te oh de vich oh keh rahe ne ke sari unha ne gal ki ti, ke Donald Trump kehnde main thonu dass rahe ha ke oh bade serious ne, ehde bare shukrwar shaam wale show japa badi detail ch gal ki ti vi si.
Jai.
ਕਿ ਇਹ ਉਹ ਬੜੇ ਕਹਿ ਰਹੇ ਸੀ ਕਿ ਜੀ ਮੈਂ ਤੁਹਾਨੂੰ ਦੱਸ ਰਿਹਾ ਇਟਸ ਅ ਰੀਅਲ ਥਿੰਗ ਕਿ ਡੋਨਲਡ ਟਰੰਪ ਦੀ ਅੱਖ ਸਾਡੇ ਨੈਚੁਰਲ ਰਿਸੋਰਸਿਸ ਤੇ ਆ ਤੇ ਉਹਨਾਂ ਨੂੰ ਐਗਜੈਕਟਲੀ ਪਤਾ ਸਾਡੇ ਕੋਲ ਕਿਹੜੇ ਕਿਹੜੇ ਕ੍ਰਿਟੀਕਲ ਮਿਨਰਲਸ ਨੇ ਤੇ ਉਹਨਾਂ ਦਾ ਕੰਟਰੋਲ ਹਾਸਲ ਕਰਨਾ ਚਾਹੁੰਦੇ ਨੇ ਤੇ ਡੋਨਲਡ ਟਰੰਪ ਨੂੰ ਇਦਾਂ ਲੱਗਦਾ ਕਿ ਸਭ ਤੋਂ ਸੌਖਾ ਤਰੀਕਾ ਦਾ ਈਜ਼ੀਐਸਟ ਵੇ ਟੂ ਡੂ ਦੈਟ ਇਜ਼ ਟੂ ਐਬਜ਼ੋਰਬ ਅਸ ਐਜ਼ 51st ਸਟੇਟ
ਵੀ ਸਾਡੇ ਗਾਹਕ ਨਾ ਬਣੋ ਸਾਡੇ ਮੁਲਕ ਤੇ ਹੀ ਕਬਜ਼ਾ ਕਰ ਲਓ
ਸੋ ਇਹ ਗੱਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬਿਜ਼ਨਸ ਲੀਡਰਸ ਨੂੰ ਕਹੀ
ਪਹਿਲੀ
ਗੱਲ ਤਾਂ ਇਹ ਵੀ ਕਿਉਂ ਹੀ ਕਹੀ
ਯਾ
ਸੋ ਆਪਾਂ ਜਿਹੜੀ ਗੱਲ ਕਰਦੇ ਹਾਂ ਵੀ ਹੁਣ ਅੱਗੋਂ ਇਲੈਕਸ਼ਨ ਆ ਰਹੇ ਨੇ ਤੇ ਸਾਡਾ ਜਿਹੜਾ ਮੁਲਕ ਹੈ ਸਾਡੀਆਂ ਸਰਕਾਰਾਂ ਸਾਡੀਆਂ ਆਪੋਜੀਸ਼ਨ ਪਾਰਟੀਆਂ ਸਰਕਾਰਾਂ ਮਤਲਬ ਜਿਹੜੀਆਂ ਪ੍ਰੋਵਿੰਸ਼ਲ ਗਵਰਨਮੈਂਟਸ ਵੀ ਨੇ ਤੇ ਜਿਹੜੀ ਸਾਡੀਆਂ ਆਪੋਜੀਸ਼ਨ ਪਾਰਟੀਜ਼ ਵੀ ਨੇ ਉਹ ਵੀ ਸਾਰੀਆਂ ਚਾਹੁਣਗੀਆਂ ਕਿ ਮੁੱਦੇ ਨੂੰ ਜ਼ਿੰਦਾ ਰੱਖਿਆ ਜਾਵੇ
ਜੀ ਜੀ ਜੀ
ਇਹਦੇ ਆਧਾਰ ਤੇ ਇਲੈਕਸ਼ਨ ਲੜ ਲਿਆ ਜਾਵੇ ਇਲੈਕਸ਼ਨ ਜਿੱਤ ਲਿਆ ਜਾਵੇ ਸੋ ਪ੍ਰਧਾਨ ਮੰਤਰੀ ਨੇ ਏਡੀ ਵੱਡੀ ਗੱਲ ਕਹੀ ਜ਼ਾਹਰ ਸੀ ਕਿ ਉਹਦਾ ਕੋਈ ਨਾ ਕੋਈ ਪ੍ਰਤੀਕਰਮ ਤਾਂ ਹੋਣਾ ਹੀ ਸੀ
ਯਾ ਉਹਦਾ ਸਵਾਲ ਤਾਂ ਬਣਨਾ ਹੀ ਸੀ ਨਾ ਡੋਨਲਡ ਟਰੰਪ ਨੂੰ ਜਿਹੜਾ ਜਿਵੇਂ ਕੱਲ ਕੁਐਸਚਨ ਪੁੱਛ ਲਿਆ ਗਿਆ ਜਿਹੜੀ ਗ੍ਰੈਵਿਟੀ
ਕੱਲ ਸਵਾਲ ਇਹ ਪੁੱਛਿਆ ਗਿਆ ਕਿ ਜੋ ਜਸਟਿਨ ਟਰੂਡੋ ਨੇ ਕਿਹਾ ਕਿ ਡੂ ਯੂ ਅਗਰੀ ਵਿਦ ਹਿਮ ਦੈਟ ਇਜ਼ ਇਟ ਅ ਰੀਅਲ ਥਿੰਗ ਤੇ ਫਿਰ ਡੋਨਲਡ ਟਰੰਪ ਨੇ ਕਹਿਣਾ ਸੀ ਯਾ
ਮਤਲਬ ਉੱਥੇ ਡੋਨਲਡ ਟਰੰਪ ਜੇ ਇਹ ਕਹਿ ਦੇਣ ਜਿੰਨਾ ਹੁਣ ਉਹਨਾਂ ਨੇ ਪਿਛਲੇ 2-3 ਮਹੀਨੇ ਚ ਨੈਰੇਟਿਵ ਸਿਰਜਿਆ ਸੋਚੋ ਇਹ ਤਾਂ ਉਹਨਾਂ ਨੂੰ ਇੱਕ ਤਰ੍ਹਾਂ
ਵਾਲੀ ਬਣਾ ਕੇ
ਵਾਲੀ ਬਣਾ ਕੇ ਹਾਂ ਆ ਲਓ ਜੀ ਬੜਾ ਆਰਾਮ ਨਾਲ ਤੁਸੀਂ ਮਾਰੋ ਇੱਥੇ ਸ਼ਾਟ ਥਾਲ ਚ ਪਰੋਸ ਕੇ ਇੱਕ ਅਜਿਹਾ ਸਵਾਲ ਉਹਨਾਂ ਵਾਸਤੇ ਦੇ ਦਿੱਤਾ ਗਿਆ ਜਿਹਨੂੰ ਜਵਾਬ ਦੇਣਾ ਬੜਾ ਸੌਖਾ ਸੀ ਉਹ ਕਹਿੰਦੇ ਬਿਲਕੁਲ 51ਵੀਂ ਸਟੇਟ ਕੈਨੇਡਾ ਸਾਡੀ ਬਣੇ ਕਹਿੰਦੇ ਅਸੀਂ $200 billion ਸਾਲ ਦਾ ਕੈਨੇਡਾ ਨੂੰ ਸਰ ਉਹੀ ਗੱਲ $200 billion ਦੀ ਪਹਿਲੀ ਗੱਲ ਤੇ ਸਬਸਿਡੀ ਵਸੂ ਜੀ ਹੈ ਹੀ ਕੋਈ ਨਹੀਂ ਅਮਰੀਕਾ ਦੇ ਜਿਹੜੇ ਸਟੇਟ ਡਿਪਾਰਟਮੈਂਟ ਦੇ ਆਪਣੇ ਅੰਕੜੇ ਕਹਿੰਦੇ ਨੇ ਅਸੀਂ ਕਿੰਨੀ ਵਾਰ ਆਪ ਵੀ ਇਹ ਗੱਲ ਕਰ ਲਈਏ ਹੁਣ ਕਿੰਨੀ ਵਾਰ ਤਾਂ ਮੈਨਸ਼ਨ ਕਰ ਚੁੱਕੇ ਹਾਂ ਕਿ ਜਦੋਂ ਕੈਨੇਡਾ ਤੋਂ ਅਮਰੀਕਾ ਜ਼ਿਆਦਾ ਸਮਾਨ ਖਰੀਦਦਾ ਕਿਉਂ ਹੈ ਕਿਉਂਕਿ ਤੇਲ ਖਰੀਦਦਾ ਕੈਨੇਡਾ ਤੋਂ US ਉਹ ਵੀ ਸਸਤੇ ਭਾਅ ਦੇ ਤੇਲ ਖਰੀਦਿਆ ਜਾਂਦਾ ਜੇ ਅਸਲ ਦੇ ਵਿੱਚ ਅਮਰੀਕਾ ਕੈਨੇਡਾ ਤੋਂ ਆਇਲ ਨਾ ਖਰੀਦੇ ਜੇ ਅਸੀਂ ਆਇਲ ਨੂੰ ਮਨਫੀ ਕਰਕੇ ਵੇਖੀਏ ਫਿਰ ਐਕਚੁਲੀ ਕੈਨੇਡਾ ਅਮਰੀਕਾ ਤੋਂ ਜ਼ਿਆਦਾ ਚੀਜ਼ਾਂ ਖਰੀਦਦਾ ਸੋ ਜਿਹੜਾ ਉਹ ਟ੍ਰੇਡ ਡੈਫੀਸਿਟ ਉਹ ਨਾਲੇ ਆਇਲ ਦੇ ਬਾਵਜੂਦ ਉਹ ਜਿਹੜਾ ਟ੍ਰੇਡ ਡੈਫੀਸਿਟ ਆ $55 billion ਦੇ ਨੇੜੇ ਆਉਂਦਾ ਉਹ
ਤੇ ਜੇ ਤੁਸੀਂ ਇਹਦੇ ਵਿੱਚ ਸਰਵਿਸਿਜ਼ ਐਡ ਕਰਦੇ ਹੋ ਤਾਂ ਫਿਰ ਅਮਰੀਕਾ ਦਾ ਸਰਪਲਸ ਹੈ
ਅਮਰੀਕਾ ਸਰਪਲਸ ਆ ਕਿਉਂਕਿ ਜਿੰਨਾ ਸੋਫਟਵੇਅਰ ਬਾਕੀ ਡਿਜੀਟਲ ਸਰਵਿਸਿਜ਼ ਵਗੈਰਾ ਉਹ ਸਾਰੀ ਕੰਪਨੀਆਂ ਮੋਸਟਲੀ ਅਮਰੀਕਨ ਨੇ ਸੋ ਇੱਕ ਤਾਂ ਉਹ ਪਹਿਲੂ ਆ ਦੂਜੀ ਗੱਲ ਇਹ ਵੀ ਆ ਬਸੂ ਜੀ ਅੱਛਾ ਉਸੇ ਹੀ ਇੰਟਰਵਿਊ ਦੇ ਵਿੱਚ ਡੋਨਲਡ ਟਰੰਪ ਨੇ ਕਿਹਾ ਕਿ ਦੇਖੋ ਅਸੀਂ ਬਹੁਤੇ ਅਮੀਰ ਨਹੀਂ ਹੈਗੇ ਇਸ ਵੇਲੇ 36 trillion ਦਾ ਡੈਫੀਸਿਟ 36 trillion ਦੀ ਡੈਟ ਚੱਕੀ ਫਿਰਦੇ ਹਾਂ ਅਤੇ ਕਹਿੰਦੇ ਸੋ 36 trillion ਦੀ ਡੈਟ ਨੂੰ ਅਸੀਂ ਕਲੀਅਰ ਕਿਵੇਂ ਕਰਨਾ ਕਹਿੰਦੇ ਇਹ ਓਨਲੀ ਇਹ ਫੇਅਰ ਹੋਏਗੀ ਗੱਲ ਜੇ ਮੁਲਕ 'ਚ ਸਾਡੇ 'ਤੇ ਟੈਰਿਫ ਲਗਾਉਂਦੇ ਨੇ ਠੀਕ ਆ ਉਹਨਾਂ ਨੇ ਪੈਸੇ ਬਣਾਏ ਅਸੀਂ ਉਹਨਾਂ 'ਤੇ ਟੈਰਿਫ ਲਗਾਇਆ ਅਤੇ ਉਹਦੇ ਨਾਲ ਸਾਡੇ ਖਜ਼ਾਨੇ ਦੇ ਵਿੱਚ ਵੀ ਪੈਸੇ ਆਉਣਗੇ ਇਹ ਵਾਸੂ ਜੀ ਜੇ ਇੱਕ ਤਰੀਕੇ ਵੇਖਿਆ ਜਾਵੇ ਜੇ ਸੱਚੀ ਇਹ ਟੈਰਿਫ ਵਾਲੀ ਗੇਮ ਸਾਰੇ ਮੁਲਕ ਖੇਡਣ ਲੱਗ ਜਾਂਦੇ ਨੇ ਦਿਸ ਇਜ਼ ਅ ਵੇ ਆਫ ਟੈਕਸਿੰਗ ਪੁਟਿੰਗ ਅ ਟੈਕਸ ਐਂਡ ਐਕਸਟਰਾ ਟੈਕਸ ਔਨ ਦਾ ਸਿਟੀਜ਼ਨਸ ਕਿ ਤੁਸੀਂ ਅਦਰਵਾਈਜ਼ ਕੋਈ ਹੋਰ ਟੈਕਸ ਨਹੀਂ ਵਾਧਾ ਕੀਤਾ ਤੁਸੀਂ ਫਿਰ ਟੈਰਿਫ ਦਾ ਹਵਾਲਾ ਦੇ ਕੇ ਕਹਿ ਸਕਦੇ ਹੋ ਦੇਖੋ ਜੀ ਟੈਰਿਫ ਤਾਂ ਅਮਰੀਕਾ ਨੇ ਲਾਇਆ ਅਸੀਂ ਕੀ ਕਰੀਏ ਇਸ ਕਰਕੇ ਚੀਜ਼ ਮਹਿੰਗੀ ਹੋ ਗਈ ਅਮਰੀਕਨਾਂ ਨੂੰ ਡੋਨਲਡ ਟਰੰਪ ਨੇ ਇਹ ਕਹਿ ਦੇਣਾ ਕਿ ਦੇਖੋ ਟੈਰਿਫ ਤਾਂ ਦੂਜੇ ਮੁਲਕਾਂ ਨੇ ਲਾਇਆ ਕਿਉਂਕਿ ਅਸੀਂ ਉਹਨਾਂ ਨਾਲ ਇੱਕ ਫੇਅਰ ਡੀਲ ਦੀ ਡਿਮਾਂਡ ਕਰ ਰਹੇ ਹਾਂ ਅਤੇ ਇਹਦੇ ਵਿੱਚ ਸਰਕਾਰ ਦਾ ਕੀ ਕਸੂਰ ਆ ਇਸੇ ਤਰ੍ਹਾਂ ਜਦੋਂ 2018 ਦੇ ਵਿੱਚ ਟਰੰਪ ਨੇ ਸਟੀਲ ਅਤੇ ਅਲੂਮੀਨੀਅਮ 'ਤੇ ਟੈਰਿਫਸ ਲਗਾਏ ਸੀ ਉਦੋਂ ਬਸ ਜੀ ਅਮਰੀਕਾ ਦੇ ਵਿੱਚ ਕਈ ਚੀਜ਼ਾਂ ਵਾਸ਼ਿੰਗ ਮਸ਼ੀਨਾਂ ਗੱਡੀਆਂ ਕੁਝ ਮਹਿੰਗੀਆਂ ਹੋ ਗਈਆਂ ਸੀ ਪਰ ਉਦੋਂ ਇੰਟਰਸਟਿੰਗ ਗੱਲ ਇੱਕ ਇਹ ਸੀ ਜਿਵੇਂ ਨਾ ਜਦੋਂ ਇੰਡੀਆ 'ਚ ਨੋਟਬੰਦੀ ਹੋਈ ਨੋਟਬੰਦੀ ਕਰਕੇ ਲੋਕ ਤੰਗ ਪਰੇਸ਼ਾਨ ਬਹੁਤ ਹੋਏ ਖੱਜਲ ਖੁਆਰ ਬਹੁਤ ਹੋਏ ਸੀ ਪਰ ਉਹਨਾਂ ਨੇ ਸਰਕਾਰ ਨੂੰ ਉਹਦਾ ਦੋਸ਼ ਨਹੀਂ ਦਿੱਤਾ ਅਲਟੀਮੇਟਲੀ ਚੋਣਾਂ ਦੇ ਵਿੱਚ ਸਰਕਾਰ ਫਿਰ ਤੋਂ ਜਿੱਤ ਗਈ ਸੀ ਹੋਰ ਜ਼ਿਆਦਾ ਵੱਡੇ ਬਹੁਮਤ ਨਾਲ ਜਿੱਤ ਗਈ ਸੀ ਇਸੇ ਤਰ੍ਹਾਂ ਜਦੋਂ 2018 ਦੇ ਵਿੱਚ ਟਰੰਪ ਵੱਲੋਂ ਸਟੀਲ ਅਤੇ ਅਲੂਮੀਨੀਅਮ ਉੱਪਰ ਟੈਰਿਫ ਲਗਾਏ ਗਏ ਅਮਰੀਕਾ ਦੇ ਵਿੱਚ ਉਸਦੇ ਨਤੀਜੇ ਵਜੋਂ ਅਮੈਰੀਕਨ ਕੰਜ਼ਿਊਮਰ ਵਾਸਤੇ ਚੀਜ਼ਾਂ ਮਹਿੰਗੀਆਂ ਹੋਈਆਂ ਉਦੋਂ ਉਹਨਾਂ ਨੇ ਡੋਨਲਡ ਟਰੰਪ ਨੂੰ ਕੋਈ ਇਹਦਾ ਬਹੁਤਾ ਦੋਸ਼ ਨਹੀਂ ਸੀ ਦਿੱਤਾ ਉਹਦੀ ਕੋਈ ਪੋਲੀਟੀਕਲ ਹੀਟ ਡੋਨਲਡ ਟਰੰਪ ਨੂੰ ਫੇਸ ਨਹੀਂ ਸੀ ਕਰਨੀ ਪਈ ਪਰ ਕੀ ਐਤਕੀ ਵੀ ਅਜਿਹਾ ਹੋਏਗਾ
ਇਹ ਬੜਾ ਇੰਟਰਸਟਿੰਗ ਹੈ ਜੋ ਤੁਸੀਂ ਗੱਲ ਕੀਤੀ ਜੋ ਕੰਪੈਰੀਜ਼ਨ ਕੀਤਾ 2018 ਨਾਲ ਕਿਉਂਕਿ ਡੋਨਲਡ ਟਰੰਪ ਨੂੰ ਸਪੈਸੀਫਿਕਲੀ ਇਹ ਸਵਾਲ ਪੁੱਛਿਆ ਗਿਆ ਰਿਪੋਰਟਰਸ ਵੱਲੋਂ ਕਿ ਵੀ ਜਿਹੜੀ ਤੁਹਾਡੀ ਪਿਛਲੀ ਟਰਮ ਸੀ ਤੇ ਹੁਣ ਵਾਲੀ ਜਿਹੜੀ ਟਰਮ ਆ ਇਹਦੇ ਵਿੱਚ ਇੰਨਾ ਫਰਕ ਕਿਉਂ ਹੈ ਤੁਸੀਂ ਹੁਣ ਇਸ ਵਾਰ ਇੰਨੇ ਅਗਰੈਸਿਵ ਕਿਉਂ ਤੇ ਡੋਨਲਡ ਟਰੰਪ ਨੇ ਉਹਦੇ ਜਵਾਬ 'ਚ ਕਿਹਾ ਕਹਿੰਦੇ ਵੀ ਉਦੋਂ ਪਿਛਲੀ ਵਾਰ ਨਾ ਮੈਂ ਨਵਾਂ ਸੀ ਕਹਿੰਦੇ ਮੈਂ ਇੱਕ ਨਿਊਯਾਰਕ ਅਮੈਰੀਕਨ ਸੀ ਮੈਂ ਇੱਕ ਵਾਸ਼ਿੰਗਟਨ ਅਮੈਰੀਕਨ ਨਹੀਂ ਸੀ ਕਹਿੰਦੇ ਵਾਸ਼ਿੰਗਟਨ ਡੀਸੀ ਵਾਲਾ ਬੰਦਾ ਨਹੀਂ ਸੀ ਮੈਂ ਹੁਣ ਮੈਂ ਇਨਸਾਈਡਰ ਹਾਂ
ਕਹਿੰਦੇ
ਪਿਛਲੀ ਵਾਰ ਮੇਰੀ ਟੀਮ ਦੇ ਵਿੱਚ ਕਹਿੰਦੇ ਮੈਂ ਵਧੀਆ ਬੰਦੇ ਰੱਖੇ ਪਰ ਕੁਝ ਬੰਦੇ ਕਹਿੰਦੇ ਠੀਕ ਨਹੀਂ ਵੀ ਰੱਖ ਪਾਇਆ ਮੈਂ ਕਿਉਂਕਿ ਜਿਹੜੇ ਮੈਨੂੰ ਲੱਭੇ ਕਹਿੰਦੇ ਮੈਂ ਰੱਖ ਲਏ ਹੁਣ ਇਸ ਵਾਰ ਕਹਿੰਦੇ ਬਿਕੋਜ਼ ਆਈ ਐਮ ਐਨ ਇਨਸਾਈਡਰ ਮੈਨੂੰ ਐਕਸਪੀਰੀਅੰਸ ਤਜਰਬਾ ਹੋ ਗਿਆ ਕਹਿੰਦੇ ਵਾਸ਼ਿੰਗਟਨ ਡੀਸੀ ਦਾ ਇਸ ਵਾਰ ਕਹਿੰਦੇ ਮੈਂ ਸਾਰੇ ਘਾਕ ਬੰਦੇ ਆਪਣੇ ਨਾਲ ਰੱਖੇ ਨੇ ਅਤੇ ਕਹਿੰਦੇ ਇਸ ਕਰਕੇ ਮੇਰੀ ਇਸ ਵਾਰ ਜਿਹੜੀ ਜਿਹੜੀ ਸਾਰੀ ਸਟਰੈਟਜੀ ਹੈ ਸਾਰੀ ਜੋ ਮੇਰੀ ਅਪਰੋਚ ਹੈ ਕਹਿੰਦੇ ਬੜੀ ਅਗਰੈਸਿਵ ਹੈ ਅਤੇ ਇਹਦੇ ਵਿੱਚ ਵਿੱਚ ਹੀ ਉਹਨਾਂ ਨੇ ਈਲੋਨ ਮਸਕ ਦੀ ਵੀ ਤਾਰੀਫ ਕੀਤੀ ਅਤੇ ਕਹਿੰਦੇ ਈਲੋਨ ਮਸਕ ਕਹਿੰਦੇ ਵਧੀਆ ਕੰਮ ਕਰ ਰਿਹਾ ਅਤੇ ਕਹਿੰਦੇ ਮੈਂ ਉਹਨੂੰ ਬਸ ਹੁਣ ਬਹੁਤ ਜਲਦੀ ਕਹਿਣ ਲੱਗਿਆ ਵੀ ਐਜੂਕੇਸ਼ਨ ਵੱਲ ਵੀ ਝਾਤ ਮਾਰ ਕੇ ਦੇ ਉੱਧਰੋਂ ਵੀ ਪੈਸੇ ਬਚਣਗੇ ਸੋ ਹੁਣ ਇਸ ਵਾਰ ਡੋਨਲਡ ਟਰੰਪ ਅਗਰੈਸਿਵ ਬਹੁਤ ਨੇ ਪਲੱਸ ਉਹਨਾਂ ਨੂੰ ਪਤਾ ਕਿ ਦਿਸ ਇਜ਼ ਹਿਜ਼ ਲਾਸਟ ਟਰਮ ਹੀ ਹੈਜ਼ ਨਥਿੰਗ ਟੂ ਲੂਜ਼ ਸੋ ਉਹ ਹੁਣ ਕਹਿ ਲਓ ਵੀ ਇਜ਼ ਅ ਲੂਜ਼ ਕੈਨਨ ਰਾਈਟ ਨਾਓ
ਬਾਕੀ ਵਾਸੂ ਜੀ ਅਸੀਂ ਪਹਿਲਾਂ ਗੱਲ ਕੀਤੀ ਸੀ ਨਾ ਕਿ 2 ਸਾਲਾਂ ਨੂੰ ਆ ਜਾਣਾ ਮਿਡ ਟਰਮ ਇਲੈਕਸ਼ਨ ਅਤੇ ਜਿਹੜੀ ਆਹ ਮੋਮੈਂਟਮ ਜਿਸ ਹਿਸਾਬ ਦਾ ਬਣਿਆ ਹੋਇਆ ਉਹਨੂੰ ਕੈਪੀਟਲਾਈਜ਼ ਕਰਨਾ ਚਾਹੁੰਦੇ ਨੇ ਇੱਕ ਪਹਿਲੂ ਹੋਰ ਆ ਡੋਨਲਡ ਟਰੰਪ ਨੇ ਅਜੇ ਤੱਕ ਜਿੰਨੇ ਵੀ ਐਗਜੈਕਟਿਵ ਆਰਡਰ ਸਾਈਨ ਕੀਤੇ ਦੇਖੋ ਹੇਠਲੀ ਅਦਾਲਤਾਂ 'ਚ ਕਿਸੇ ਚੀਜ਼ 'ਤੇ ਰੋਕ ਲੱਗ ਗਈ ਕਿਸੇ ਚੀਜ਼ ਨੂੰ ਕੰਸਟੀਟਿਊਸ਼ਨਲ ਚੈਲੇਂਜ ਕਰਕੇ ਉਸ ਹਿਸਾਬ ਨਾਲ ਇੰਪਲੀਮੈਂਟ ਨਹੀਂ ਕੀਤਾ ਜਾ ਸਕਿਆ ਡੋਨਲਡ ਟਰੰਪ ਨੂੰ ਐਤਕੀ ਇਹ ਵੀ ਪਤਾ ਕਿ ਪਿਛਲੀ ਟਰਮ 'ਚ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਤਬਦੀਲੀਆਂ ਕਰ ਗਏ ਸੀ ਨਾ ਅਪੁਆਇੰਟਮੈਂਟਸ ਕਰ ਗਏ ਸੀ ਸੁਪਰੀਮ ਕੋਰਟ ਦੇ ਵਿੱਚ ਹੁਣ ਜਿਹੜੇ ਜੱਜਿਸ ਦੀ ਮੈਜੋਰਿਟੀ ਆ ਉਹ ਕੰਜ਼ਰਵੇਟਿਵ ਬੈਂਟ ਵਾਲੇ ਜੱਜਿਸ ਨੇ 6-3 ਆਈ ਬਿਲੀਵ 6-3 ਹੈ ਨਾ ਟੋਟਲ 9 ਜਸਟਿਸਿਸ ਦੇ ਵਿੱਚੋਂ 6 ਕੰਜ਼ਰਵੇਟਿਵ ਬੈਂਟ ਵਾਲੇ ਨੇ ਅਜੇ ਤੱਕ ਡੋਨਲਡ ਟਰੰਪ ਦੀ ਇਸ ਮੌਜੂਦਾ ਟਰਮ ਦੇ ਵਿੱਚ ਅਜੇ ਤਾਂ ਸਮਾਂ ਹੀ ਕੋਈ ਬਹੁਤਾ ਨਹੀਂ ਹੋਇਆ ਮਹੀਨਾ ਵੀ ਨਹੀਂ ਹੋਇਆ ਹਜੇ ਸੁਪਰੀਮ ਕੋਰਟ ਤੱਕ ਨਹੀਂ ਕੋਈ ਮਾਮਲਾ ਪਹੁੰਚਿਆ ਅਤੇ ਡੋਨਲਡ ਟਰੰਪ ਨੂੰ ਸ਼ਾਇਦ ਅੰਦਰ ਖਾਤੇ ਕੀ ਪਤਾ ਹੀ ਹੈ ਇਹ ਗੱਲ ਵੀ ਕਿ ਜੇ ਸੁਪਰੀਮ ਕੋਰਟ ਦੇ ਵਿੱਚ ਵੀ ਉਹਨਾਂ ਵੱਲੋਂ ਪਾਸ ਕੀਤਾ ਕੋਈ ਲਾਅ ਜਾਂ ਸਾਈਨ ਕੀਤਾ ਕੋਈ ਐਗਜੈਕਟਿਵ ਆਰਡਰ ਉਹ ਚੈਲੇਂਜ ਉੱਥੇ ਤੱਕ ਜਾਂਦਾ ਤਾਂ ਉੱਥੇ ਵੀ ਜਿਹੜੇ ਜੱਜ ਬੈਠੇ ਨੇ ਉਹ ਜ਼ਿਆਦਾ ਉਹ ਵਾਲੀ ਗਿਣਤੀ ਹੈ ਜਿਹੜੇ ਕਿ ਜਿਨ੍ਹਾਂ 'ਤੇ ਆਸਾਰ ਨੇ ਕਿ ਉਹ ਡੋਨਲਡ ਟਰੰਪ ਦੀ ਨੀਤੀ ਵੱਲ ਝੁਕਾਅ ਰੱਖਦੇ ਹੋਏ ਡੋਨਲਡ ਟਰੰਪ ਦੀ ਨੀਤੀ ਨੂੰ ਅਪਹੋਲਡ ਕਰਨਗੇ ਸੋ ਇੱਕ ਉਹ ਵੀ ਪਹਿਲੂ ਹੈ ਮੇ ਬੀ ਦੈਟਸ ਅਨਦਰ ਰੀਜ਼ਨ ਵਾਈ ਹੀ ਸੋ ਐਗਰੈਸਿਵ
ਆਲਸੋ ਵਿਜੇ ਜੀ ਜਿਹੜੀ ਅਸੀਂ ਗੱਲ ਆਪਣੇ ਕੈਨੇਡੀਅਨ ਪੋਲੀਟੀਸ਼ੀਅਨਸ ਦੇ ਸੰਦਰਭ ਵਿੱਚ ਕਰ ਰਹੇ ਹਾਂ ਕਿ ਜੀ ਗੁਆਂਢੀ ਮੁਲਕ ਤੋਂ ਖਤਰਾ ਕਿ ਵਿਦੇਸ਼ੀ ਤਾਕਤਾਂ ਤੋਂ ਖਤਰਾ ਇਹ ਪੋਲੀਟਿਕਸ ਵਿੱਚ ਬਹੁਤ ਸੌਖਾ ਤੇ ਬਹੁਤ ਵਧੀਆ ਤਰੀਕਾ ਹੁੰਦਾ ਡੋਮੈਸਟਿਕ ਮਸਲਿਆਂ ਤੇ ਧਿਆਨ ਹੀ ਨਾ ਜਾਏ ਇਹਦੇ ਬਾਰੇ ਵੀ ਰਿਪੋਰਟਰ ਨੇ ਸਵਾਲ ਪੁੱਛਿਆ ਡੋਨਲਡ ਟਰੰਪ ਨੂੰ ਕਿ ਜੋ ਤੁਸੀਂ ਹੁਣ ਫੋਰਨ ਪਾਲਿਸੀ ਨੂੰ ਲੈ ਕੇ ਇੰਨੇ ਅਗਰੈਸਿਵ ਹੋਏ ਹੋ ਇਸ ਵਾਰ ਹਾਊ ਡਜ਼ ਦਿਸ ਗੋ ਵਿਦ ਯੋਰ ਅਮੈਰੀਕਾ ਫਸਟ ਪਾਲਿਸੀ ਕਿ ਆਮ ਤੌਰ ਤੇ ਤਾਂ ਇਹ ਇੱਕ ਕਹਿ ਲਓ ਵੀ ਸੋਚ ਹੁੰਦੀ ਹੈ ਇੱਕ ਪ੍ਰਿਜ਼ੰਪਸ਼ਨ ਹੁੰਦੀ ਹੈ ਕਿ ਰਿਪਬਲਿਕਨਸ ਜੇਕਰ ਆਣਗੇ ਤੇ ਉਹ ਡੋਮੈਸਟਿਕ ਇਕਾਨਮੀ ਬਾਰੇ ਜ਼ਿਆਦਾ ਗੱਲ ਕਰਨਗੇ ਕਿ ਉਹ ਲੋਕਲ ਇਕਾਨਮੀ ਦੇ ਉੱਤੇ ਜ਼ਿਆਦਾ ਫੋਕਸ ਕਰਨਗੇ ਇੱਥੇ ਦੀ ਪ੍ਰੋਡਕਸ਼ਨ ਨੂੰ ਵਧਾਉਣ ਦੀ ਗੱਲ ਕਰਨਗੇ ਤੇ ਤੁਸੀਂ ਤਾਂ ਫਿਰ ਡੈਮੋਕਰੈਟਸ ਵਾਂਗ ਵਿਦੇਸ਼ੀ ਮੁਲਕਾਂ ਬਾਰੇ ਗੱਲ ਕਰਨ ਲੱਗੇ ਹਾਊ ਡਜ਼ ਦਿਸ ਐਡ ਅਪ ਹਾਊ ਡਜ਼ ਦਿਸ ਗੋ ਵਿਦ ਯੋਰ ਪਾਲਿਸੀ ਕਹਿੰਦੇ ਕਿਉਂਕਿ ਇਹਦੇ ਨਾਲ ਫਿਰ ਪੈਸੇ ਬਹੁਤ ਬਚਣਗੇ ਸੋ ਡੋਨਲਡ ਟਰੰਪ ਉਹਨੂੰ ਹੁਣ ਇਸ ਤਰ੍ਹਾਂ ਦਾ ਟਰਨ ਦੇ ਰਹੇ ਨੇ ਕਿ ਮੈਂ ਵਿਦੇਸ਼ੀ ਮੁਲਕਾਂ ਦੀ ਬਾਰੇ ਜਿਹੜੀ ਫੋਰਨ ਪਾਲਿਸੀ ਨੂੰ ਇੱਕ ਤਰ੍ਹਾਂ ਰੀਵੈਂਪ ਕਰਨ ਬਾਰੇ ਗੱਲ ਇਸ ਕਰਕੇ ਕਰ ਰਿਹਾ ਕਿਉਂਕਿ ਇਹਦੇ ਨਾਲ ਸਾਡੀ ਇਕਾਨਮੀ ਨੂੰ ਪੈਸੇ ਬਹੁਤ ਸਾਰੇ ਬਚਣੇ ਨੇ ਮੈਂ ਦੇਖਿਓ ਕਹਿੰਦੇ ਬਿਲੀਅਨਸ ਆਫ ਡਾਲਰਸ ਤੁਹਾਡੇ ਵਾਸਤੇ ਬਚਾ ਕੇ ਲੈ ਕੇ ਆਉਣੇ ਤੁਹਾਡੇ 'ਤੇ ਖਰਚ ਕਰਾਂਗੇ ਪਰ ਵਿਜੇ ਜੀ ਗੱਲ ਇਹਦੇ ਵਿੱਚ ਵੀ ਸਾਰੀ ਸਿਆਸਤ ਹੀ ਹੈ ਕਿ ਲੋਕਲ ਮਸਲੇ ਜਿਹੜੇ ਨੇ ਨਾ ਉਹ ਹੈਗੇ ਨੇ ਇਸ ਵੇਲੇ ਇਕਨੋਮਿਕ ਤੇ ਸਰਕਾਰਾਂ ਨੂੰ ਵੀ ਪਤਾ ਕਿ ਉਹ ਜਾਂਦੇ ਜਾਂਦੇ ਜਾਣਗੇ
ਰਾਈਟ
ਇਕਨੋਮਿਕ ਸਾਈਕਲਸ ਹੁੰਦੇ ਨੇ ਦੇਰ ਇਜ਼ ਓਨਲੀ ਸੋ ਮੱਚ ਅ ਗਵਰਨਮੈਂਟ ਕੈਨ ਡੂ
ਬਿਲਕੁਲ
ਰਾਈਟ ਸੋ ਉਹਨਾਂ ਨੂੰ ਦੇ ਆਰ ਬਾਈਡਿੰਗ ਦੇ ਟਾਈਮ ਸੋ ਉਹ
ਵਕਤ ਪਾ ਰਹੇ ਨੇ
ਹਾਂ ਵਕਤ ਪਾ ਰਹੇ ਨੇ ਉਹਨਾਂ ਨੂੰ ਹੈ ਕਿ ਕੁਝ ਕਰਕੇ ਤਾਂ ਦਿਖਾਉਣਾ ਪੈਣਾ ਸਾਡੀ ਸਰਕਾਰ ਵਾਸਤੇ ਚੈਲੇਂਜ ਇਹ ਹੈ ਕਿ ਇਲੈਕਸ਼ਨ ਆਉਣ ਵਾਲਾ ਕੁਝ ਕਰਕੇ ਦਿਖਾਉਣਾ ਉੱਧਰ ਚੈਲੇਂਜ ਇਹ ਹੈ ਕਿ ਹੁਣੇ ਹੁਣੇ ਸਰਕਾਰ ਬਣੀ ਹੈ ਆਉਂਦਿਆਂ ਸਾਰ ਕੁਝ ਕਰਕੇ ਦਿਖਾਉਣਾ
ਕਿਉਂਕਿ ਤੁਸੀਂ ਵੱਡੀ ਤਬਦੀਲੀ ਦਾ ਵਾਅਦਾ ਕਰਕੇ ਉਹ ਨਾਰਾ ਦੇ ਕੇ ਤੁਸੀਂ ਜਿੱਤ ਕੇ ਆਏ ਹੋ
ਕੁਝ ਕਰਨਾ ਸੋ ਡੋਨਲਡ ਟਰੰਪ ਇਸ ਵੇਲੇ ਤਾਂ ਕਰਕੇ ਨਹੀਂ ਉਥਲ ਪੁਥਲ ਮਚਾ ਰਹੇ ਨੇ ਕਿ ਲੱਗੇ ਕਿ ਆਉਂਦਿਆਂ ਸਾਰ ਹੀ ਦੇਖੋ ਰਾਸ਼ਟਰਪਤੀ ਨੇ ਕਿੰਨਾ ਸਾਰਾ ਕੰਮ ਕਰਤਾ ਤੇ ਇੱਧਰ ਸਾਡੀ ਸਰਕਾਰਾਂ ਤਾਂ ਕਰ ਰਹੀਆਂ ਨੇ ਕਿ ਲੱਗੇ ਵੀ ਸਰਕਾਰ ਕੁਝ ਕਰ ਰਹੀ ਹੈ ਵੀ ਇਹਨੂੰ ਦੁਬਾਰਾ ਵੋਟ ਪਾਈਏ ਇਸ ਕਰਕੇ ਐਂਡ ਦੇ ਨੋ ਕਿ ਜਿਹੜੇ ਮਸਲੇ ਨੇ ਉਹ ਆਰਥਿਕ ਨੇ ਉਹ ਵਿੱਤੀ ਨੇ ਤੇ ਉਹ ਦੇਰ ਇਜ਼ ਓਨਲੀ ਸੋ ਮੱਚ ਗਵਰਨਮੈਂਟ ਕੈਨ ਡੂ ਤੇ ਇਸ ਕਰਕੇ ਉਹ ਜਿਹੜਾ ਟਾਰਗੇਟ ਹੈਗਾ ਉਹਨੂੰ ਦੇਸ਼ ਤੋਂ ਬਾਹਰ ਲੈ ਜਾਓ
ਕਰੈਕਟ
ਉਹਨੂੰ ਵਿਦੇਸ਼ੀ ਮਸਲਾ ਬਣਾ ਦਿਓ
ਉਹ ਫਲਿਪ ਆਫ ਅ ਸਵਿਚ ਨਾਲ ਤੁਸੀਂ ਡੋਮੈਸਟਿਕ ਇਸ਼ੂ ਨੂੰ ਇੰਨੀ ਛੇਤੀ ਨਹੀਂ ਰਿਜ਼ੋਲਵ ਕਰ ਸਕਦੇ ਵਾਸੂ ਜੀ ਓਵਰਆਲ ਅਮਰੀਕਾ ਦਾ ਜਿਹੜਾ ਟੋਟਲ ਜਿਹੜਾ ਟ੍ਰੇਡ ਡੈਫੀਸਿਟ ਆ ਉਹ ਤਕਰੀਬਨ $1 ਟ੍ਰਿਲੀਅਨ ਦਾ ਸਾਲ ਦਾ ਮਤਲਬ ਕਿ ਅਮਰੀਕਾ ਤੋਂ ਬਾਕੀ ਸਾਰੇ ਮੁਲਕ ਜਿੰਨੇ ਦਾ ਸਮਾਨ ਖਰੀਦਦੇ ਨੇ ਵਰਸਿਜ਼ ਅਮਰੀਕਾ ਬਾਹਰੋਂ ਜਿੰਨੇ ਦਾ ਸਮਾਨ ਖਰੀਦਦਾ ਉਹਦੇ ਵਿੱਚ ਅਮਰੀਕਾ -$1 ਟ੍ਰਿਲੀਅਨ ਹੈ ਸਾਲਾਨਾ ਸੋ ਅਮਰੀਕਾ ਜ਼ਿਆਦਾ ਸਮਾਨ ਖਰੀਦਦਾ ਅਤੇ ਕਈਆਂ ਦਾ ਇਹ ਮੰਨਣਾ ਕਿ ਜਿਹੜੀ ਇਹ ਸਥਿਤੀ ਹੈ ਸਸਟੇਨੇਬਲ ਹੈ ਹੀ ਕੋਈ ਨਹੀਂ ਕਿ ਤੁਸੀਂ ਇੰਨਾ ਵੱਡਾ ਟ੍ਰੇਡ ਡੈਫੀਸਿਟ ਚਲਾ ਕੇ ਮੁਲਕ ਵਾਸਤੇ ਤੁਸੀਂ ਇੱਕ ਵਧੀਆ ਇਕਾਨਮੀ ਸਥਾਪਿਤ ਨਹੀਂ ਕਰ ਸਕਦੇ ਤੁਹਾਡੇ ਕਰਜ਼ੇ ਜਿਹੜਾ ਲੈਵਲ ਆਫ ਨੈਸ਼ਨਲ ਡੈਟ ਆ ਉਹਦੇ ਵਿੱਚ ਵਾਧਾ ਹੋਣਾ ਯਕੀਨੀ ਆ ਸੋ ਹੁਣ ਕੀ ਇਹ ਟੈਰਿਫਸ ਉਹਦਾ ਇੱਕ ਤਰੀਕਾ ਹੋਣਗੇ ਪਰ ਮੁੱਕਦੀ ਗੱਲ ਫਿਰ ਉੱਥੇ ਹੀ ਆ ਟੈਰਿਫ ਲਗਾ ਕੇ ਇਹ ਵੀ ਲੋਕਾਂ ਦੇ ਉੱਪਰ ਇੱਕ ਨਵਾਂ ਟੈਕਸ ਦੇ ਬਰਾਬਰ ਹੀ ਹੋਣਾ ਕਿ ਜਿਹੜੀ ਚੀਜ਼ ਤੁਸੀਂ ਅੱਜ ਮੰਨ ਲਓ $20 ਦੀ ਖਰੀਦਦੇ ਹੋ ਉਹਦੇ ਉੱਪਰ 25% ਟੈਰਿਫ ਲੱਗਣ ਤੋਂ ਬਾਅਦ ਜੇ ਉਹ ਚੀਜ਼ ਤੁਹਾਨੂੰ ਹੁਣ $22-23 ਦੀ ਪੈਂਦੀ ਆ ਦੈਨ ਨਹੀਂ 25% ਵੁੱਡ ਬੀ ਮੋਰ $25 ਔਨ ਸੋ ਉਹ ਜਿਹੜੇ ਐਕਸਟਰਾ $5 ਨੇ ਜਿਹੜੀ ਉਹ ਕਿਉਂਕਿ ਜਿਹੜਾ ਕਾਊਂਟਰ ਟੈਰਿਫ ਲੱਗਿਆ ਉਹ ਜਿਹੜੀ ਤੁਹਾਡੀ ਮੁਲਕ ਦੀ ਸਰਕਾਰ ਆ ਉਹਦੇ ਹੱਥੀਂ ਚਲੇ ਜਾਣੇ ਨੇ ਪੈਸੇ ਅਤੇ ਕਰਜ਼ੇ ਇਕੱਲੇ ਅਮਰੀਕਾ ਦੇ ਸਰਕਾਰ ਦੇ ਸਿਰ ਨਹੀਂ ਚੜ੍ਹੇ, ਕਰਜ਼ੇ ਸਾਰੀਆਂ ਸਰਕਾਰਾਂ ਦੇ ਸਿਰ ਚੜ੍ਹੇ ਹੋਏ ਨੇ। ਜੇ ਅਸੀਂ ਆਪਣੀ ਕੈਨੇਡਾ ਦੀ ਵੀ ਨੈਸ਼ਨਲ ਡੈਟ ਦੀ ਗੱਲ ਕਰਦੇ ਹਾਂ ਵਿਜ਼ ਵਿਜ਼ਾਰ ਜੀ ਡੀ ਪੀ, ਅਤੇ ਉਹ ਵੀ ਹੁਣ ਪਿਛਲੇ ਸਾਲਾਂ ਦੇ ਵਿੱਚ ਦੁੱਗਣੀ ਹੋ ਚੁੱਕੀ ਹੋਈ ਆ
ਥੋੜ੍ਹੇ ਸਾਲਾਂ ਨੂੰ। ਮੇਬੀ ਜੇ ਦੇਖੋ ਜੇ ਟੈਰਿਫ ਲੱਗਦੇ ਨੇ, ਕਿਉਂਕਿ ਬਹੁਤ ਵੱਡਾ ਇੱਕ ਜੇ ਹੈ, ਇੱਕ ਬਹੁਤ ਵੱਡਾ ਇਫ ਹੈ, ਬਹੁਤ ਵੱਡਾ ਇੱਕ ਹਾਈਪੋਥੈਟੀਕਲ ਹੈ। ਸੋ ਇਹਦੇ ਵਿੱਚ ਜੇਕਰ ਟੈਰਿਫ ਲੱਗਦੇ ਨੇ ਤੇ ਉਸ ਤੋਂ ਥੋੜੇ ਸਾਲਾਂ ਬਾਅਦ ਵਿਜੇ ਜੀ, ਆਈ ਐਮ ਸ਼ੋਰ ਕਿ ਅਮੈਰੀਕਨਸ ਵੀ ਇਸ ਗੱਲ ਨੂੰ ਸਮਝਣਗੇ ਕਿ ਟ੍ਰੇਡ ਡੈਫਿਸਿਟ ਤਾਂ ਕਰਕੇ ਆ ਕਿ ਬਾਹਰੋਂ ਸਮਾਨ ਸਸਤਾ ਮਿਲਦਾ।
ਯੈਸ,
ਤੁਸੀਂ ਬਾਹਰੋਂ ਉਹੀ ਸਮਾਨ ਖਰੀਦਦੇ ਹੋ ਜਿਹੜਾ ਤੁਹਾਨੂੰ ਸਸਤਾ ਮਿਲਦਾ, ਫੋਰ ਐਗਜ਼ਾਮਪਲ ਕੈਨੇਡੀਅਨ ਕਰੂਡ।
ਕਰੈਕਟ,
ਤੁਸੀਂ ਚਾਈਨਾ ਤੋਂ ਸਮਾਨ ਖਰੀਦਦੇ ਹੋ ਤੁਹਾਨੂੰ ਸਸਤਾ ਮਿਲਦਾ। ਸੋ ਉਹ ਉਸ ਚੀਜ਼ ਨੂੰ ਰੋਕਣ ਦਾ, ਦੇਖੋ ਕੋਈ ਵੀ ਜਿਹੜਾ ਮੁਲਕ ਆ ਉਹ ਨਹੀਂ ਚਾਹੁੰਦਾ ਟ੍ਰੇਡ ਡੈਫਿਸਿਟ ਹੋਵੇ, ਹਰ ਕੋਈ ਚਾਹੁੰਦਾ ਕਿ ਅਸੀਂ ਜ਼ਿਆਦਾ ਸਮਾਨ ਵੇਚੀਏ, ਖਰੀਦੀਏ ਘੱਟ, ਪਰ ਉਹ ਅਚੀਵ ਕਰਨ ਦਾ ਤਰੀਕਾ ਕੀ ਆ, ਤੁਸੀਂ ਆਪਣੀ ਡੋਮੈਸਟਿਕ ਪ੍ਰੋਡਕਸ਼ਨ ਜਿਹੜੀ ਆ ਉਹ ਇੰਨੀ ਐਫੀਸ਼ੀਐਂਟ ਕਰ ਲਓ ਕਿ ਤੁਹਾਡੇ ਇੱਥੇ ਇੰਨਾ ਸਮਾਨ ਸਸਤਾ ਬਣਨ ਲੱਗ ਜਾਏ, ਇਕਨੋਮੀ ਆਫ ਸਕੇਲ ਹੋਵੇ, ਕਿ ਕਿਆ ਬਾਤਾਂ ਹੋ ਜਾਣ ਕਿ ਤੁਸੀਂ ਚਾਈਨਾ ਤੋਂ ਸਸਤਾ ਸਮਾਨ ਇੱਥੇ ਬਣਾਉਣ ਲੱਗ
ਜਾਏ।
ਉਹ ਤਰੀਕਾ ਹੈ ਡਿਸਪਲੇਸ ਕਰਨ ਦਾ ਆਪਣੀਆਂ ਇੰਪੋਰਟਸ ਨੂੰ। ਇਹ ਨਹੀਂ ਕਿ ਤੁਸੀਂ ਜਿਹੜੀਆਂ ਮਹਿੰਗੀਆਂ, ਜਿਹੜੀਆਂ ਸਸਤੀਆਂ ਇੰਪੋਰਟਸ ਨੇ ਉਹਨਾਂ ਉੱਤੇ ਟੈਰਿਫ ਲਗਾ ਕੇ ਉਹਨਾਂ ਨੂੰ ਵੀ ਮਹਿੰਗਾ ਕਰ ਦਿਓ, ਸਭ ਕੁਝ ਹੀ ਮਹਿੰਗਾ। ਜਿਵੇਂ ਆਪਾਂ ਆਪਣੇ ਹੈਲਥ ਕੇਅਰ ਬਾਰੇ ਨਹੀਂ ਕਹਿੰਦੇ ਵੀ ਇਕੁਅਲੀ ਬੈਡ ਹੈਲਥ ਕੇਅਰ ਫੋਰ ਐਵਰੀ ਵਨ, ਇਹ ਤਾਂ ਉਹੀ ਗੱਲ ਹੋ ਗਈ ਨਾ, ਇਕੁਅਲੀ ਐਕਸਪੈਂਸਿਵ ਥਿੰਗਸ ਫੋਰ ਐਵਰੀ ਵਨ, ਵੀ ਸਾਡਾ ਸਮਾਨ ਮਹਿੰਗਾ ਤੁਹਾਡਾ ਵੀ ਮਹਿੰਗਾ
ਕਰਨਾ,
ਬਜਾਏ ਇਹਦੇ ਤੁਸੀਂ ਇਹ ਕਹੋ ਕਿ ਵੀ ਤੁਸੀਂ ਆਪਣਾ ਸਮਾਨ ਵੀ ਸਸਤਾ ਕਰੋਗੇ, ਉਹਦੇ ਵਾਸਤੇ ਤੁਸੀਂ ਆਪਣੀਆਂ ਸਪਲਾਈ ਚੇਨਸ ਨੂੰ ਬਿਹਤਰ ਕਰੋਗੇ, ਆਪਣੇ ਤੁਸੀਂ ਇੱਥੇ ਟ੍ਰੇਨਿੰਗ ਬੈਟਰ ਕਰੋਗੇ, ਤੁਸੀਂ ਵਰਕਫੋਰਸ ਦੇ ਵਿੱਚ ਇਜ਼ਾਫਾ ਕਰੋਗੇ, ਉਹਦੇ ਹੋਰ ਤਰੀਕੇ ਨੇ, ਤੁਸੀਂ ਉਹ ਅਚੀਵ ਕਰੋ। ਤੇ ਜਿਹੜੀ ਚੀਜ਼ ਤੁਹਾਨੂੰ ਲੱਗਦਾ ਵੀ ਤੁਸੀਂ ਇੱਥੇ ਆਪਣੀ ਸਸਤੀ ਪ੍ਰੋਡਿਊਸ ਨਹੀਂ ਕਰ ਸਕਦੇ, ਇੰਪੋਰਟ ਕਰ ਲਓ, ਦੈਟਸ ਵਾਈ ਟ੍ਰੇਡ ਐਗਜ਼ਿਸਟ।
ਬਿਲਕੁਲ ਬਿਲਕੁਲ।
ਸੋ ਤੁਸੀਂ ਉਹ ਕਹੋ ਕਿ ਜੀ ਇੱਕੋ ਹੀ ਚੀਜ਼ ਨੂੰ ਲੈ ਕੇ ਵੀ ਅਸੀਂ ਸਾਰਾ ਕੁਝ ਮਹਿੰਗਾ ਕਰ ਦੇਣਾ, ਡਸਨਟ ਵਰਕ ਲਾਈਕ ਦੈਟ,
ਡਸਨਟ ਵਰਕ ਲਾਈਕ ਦੈਟ। ਅੱਛਾ, ਪਰ ਇਹ ਵਾਸੂ ਜੀ ਹੁਣ ਜੋ ਇਸ ਵੇਲੇ ਟ੍ਰੇਡ ਦੀ ਸਿਚੁਏਸ਼ਨ ਬਣੀ ਹੋਈ ਆ, ਡੋਨਲਡ ਟਰੰਪ ਕਰਕੇ ਜਿਹੋ ਜਿਹੀ ਅਨਸਰਟਨਟੀ ਪੈਦਾ ਹੋ ਗਈ ਆ, ਉਹਦੇ ਖਿਲਾਫ ਭਾਵੇਂ ਵੱਖੋ ਵੱਖਰੀਆਂ ਉਹ ਵਪਾਰਕ ਜਥੇਬੰਦੀਆਂ ਹੋਣ, ਵੱਖੋ ਵੱਖਰੀਆਂ ਸਰਕਾਰਾਂ ਹੋਣ, ਉਹ ਇਸ ਵੇਲੇ ਹੁਣ ਗੁਹਾਰ ਲਗਾ ਰਹੀਆਂ ਨੇ ਵੀ ਇਹ ਨਹੀਂ ਹੋਣਾ ਚਾਹੀਦਾ। ਇੱਕ ਗੱਲ ਬੜੀ ਇੰਟਰਸਟਿੰਗ ਰਹੀ ਹੈ ਪਿਛਲੇ ਦੋ ਤਿੰਨ ਮਹੀਨਿਆਂ ਦੇ ਵਿੱਚ, ਡੋਨਲਡ ਟਰੰਪ ਜਿਸ ਹਿਸਾਬ ਦੇ ਨਾਲ ਕੈਨੇਡਾ ਨੂੰ ਅਨੈਕਸ ਕਰਨ ਦੀ ਗੱਲਬਾਤ ਕਰਦੇ ਨੇ, ਕੈਨੇਡਾ ਨੂੰ 51ਵੀਂ ਸਟੇਟ ਬਣਾਉਣ ਦੀ ਗੱਲ ਕਰਦੇ ਨੇ, ਕਿਸੇ ਵੀ ਹੋਰ ਐਲਾਈਡ ਮੁਲਕ ਨੇ ਜਾਂ ਈਵਨ ਅਮੈਰੀਕਾ ਦੇ ਵਿੱਚੋਂ, US ਦੇ ਵਿੱਚੋਂ ਜਿਹੜੀਆਂ ਹੋਰ ਸੰਸਥਾਵਾਂ ਨੇ, ਉਹਨਾਂ ਨੇ ਇਸ ਗੱਲ ਦੇ ਇਹਨੂੰ ਪੁਸ਼ਬੈਕ ਨਹੀਂ ਕੀਤਾ। ਡੋਨਲਡ ਟਰੰਪ ਨੇ ਜਦੋਂ ਕਿਹਾ ਕੈਨੇਡਾ 51ਵੀਂ ਸਟੇਟ ਬਣੇ, ਹੁਣ ਤਾਂ ਕਿੰਨੀ ਵਾਰ ਕਹਿ ਚੁੱਕੇ ਨੇ, ਹੁਣ ਤਾਂ ਜਸਟਿਨ ਟਰੂਡੋ ਤੱਕ ਇਹ ਗੱਲ ਪਿਛਲੇ ਹਫ਼ਤੇ ਕਹਿ ਤੀ ਕਿ ਜੀ ਇਟਸ ਅ ਰੀਅਲ ਥਿੰਗ, ਟਰੰਪ ਨੇ ਕਿਹਾ ਯੈਸ ਇਟਸ ਅ ਰੀਅਲ ਥਿੰਗ, ਕੰਟਰੀ ਵਾਇਬਲ ਨਹੀਂ ਹੈ, ਸੋਵਰਨਟੀ 'ਤੇ ਸਵਾਲ ਉਠਾਉਂਦੇ ਨੇ। ਅਦਰਵਾਈਜ਼ ਵਾਸੂ ਜੀ ਡੈਮੋਕ੍ਰੇਸੀ ਲਈ, ਮੁਲਕਾਂ ਦੀ ਆਪਣੀ ਪ੍ਰਭੂ ਸੱਤਾ ਲਈ ਹਾਹ ਦਾ ਨਾਰਾ ਮਾਰਨ ਵਾਲੇ ਵੱਖੋ ਵੱਖਰੇ ਗਰੁੱਪ ਅਤੇ ਵੱਖੋ ਵੱਖਰੇ ਮੁਲਕ ਜਿਹੜੇ ਕੈਨੇਡਾ ਦੇ ਨਾਲ ਰਲ ਕੇ ਉਸ ਤਰ੍ਹਾਂ ਦੀਆਂ ਗੱਲਾਂ ਕਰਦੇ ਸੀ, ਹੁਣ ਜਦੋਂ ਕੈਨੇਡਾ ਬਾਰੇ ਉਹੋ ਜਿਹੀ ਗੱਲ ਹੋ ਰਹੀ ਹੈ ਕੋਈ ਨਹੀਂ ਕੁਸਕਦਾ।
ਜਦੋਂ ਡੋਨਲਡ ਟਰੰਪ ਨੇ ਗ੍ਰੀਨਲੈਂਡ ਬਾਰੇ ਗੱਲ ਕੀਤੀ ਸੀ, ਡੈਨਮਾਰਕ ਬਾਰੇ ਗੱਲ ਕੀਤੀ ਸੀ, ਉਦੋਂ ਯੂਰੋਪੀਅਨ ਯੂਨੀਅਨ ਵੱਲੋਂ ਸਟੇਟਮੈਂਟ ਆਈ ਸੀ, ਉਦੋਂ ਜਰਮਨੀ ਨੇ, ਫਰਾਂਸ ਨੇ, ਹੋਰ ਯੂਰੋਪੀਅਨ ਯੂਨੀਅਨ ਨੇ ਉਦੋਂ ਕਿਹਾ ਸੀ ਕਿ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ, ਉਦੋਂ ਉਸ ਚੀਜ਼ ਦੀ ਨਿਖੇਧੀ ਕੀਤੀ ਗਈ ਸੀ, ਪਰ ਕੈਨੇਡਾ ਬਾਰੇ ਨਹੀਂ ਗੱਲ ਕਰਦੇ। ਮੇ ਬੀ ਉਹ ਤਾਂ ਕਰਕੇ ਨਹੀਂ ਕਰਦੇ ਵਿਜੇ ਜੀ, ਉਹਨਾਂ ਨੂੰ ਲੱਗਦਾ ਕਿ ਅਸੀਂ ਤਾਂ ਥਰਡ ਪਰਸਨ ਆ, ਇਹ ਤਾਂ ਦੋ ਭਰਾਵਾਂ ਦੇ ਵਿੱਚ ਦੀ ਗੱਲ ਆ,
ਤੁਸੀਂ ਆਪਣਾ ਆਪ ਸੁਲਝਾਓ,
ਇਹ ਤਾਂ ਆਪਸ ਵਿੱਚ ਇੱਕ ਪਰਿਵਾਰ ਨੇ, ਵੀ ਅਸੀਂ ਕਿਤੇ ਅਮਰੀਕਾ ਨੂੰ ਕੈਨੇਡਾ ਤੋਂ ਜ਼ਿਆਦਾ ਪਿਆਰੇ ਥੋੜੀ ਆ, ਅਸੀਂ ਵਿੱਚ ਬੋਲਦੇ ਚੰਗੇ ਨਹੀਂ ਲੱਗਦੇ। ਸੋ ਡੈਨਮਾਰਕ ਬਾਰੇ ਗੱਲ ਕੀਤੀ, ਉਹਨਾਂ ਲੱਗਾ ਵੀ ਇਹ ਸਾਡਾ ਬੰਦਾ, ਇਹ ਸਾਡੇ ਗਰੁੱਪ ਦਾ, ਅਸੀਂ ਹੋਰ ਕਿਸੇ ਦੇ ਪਿੰਡ ਜਾ ਕੇ ਉਹਨਾਂ ਦੇ ਆਪਸੀ ਮਸਲਿਆਂ ਦੇ ਵਿੱਚ ਜਾ ਕੇ ਐਵੇਂ ਉਹਨਾਂ ਨੂੰ ਛੇੜੀਏ, ਸਾਡਾ ਬਣਦਾ ਨਹੀਂ। ਜਦੋਂ ਉਹਨਾਂ ਦੇ ਪਿੰਡ ਬਾਰੇ ਗੱਲ ਹੋਈ ਤਾਂ ਫਿਰ ਉਹਨਾਂ ਨੇ ਏਦਾਂ ਅਸੀਂ ਬਰਦਾਸ਼ਤ ਨਹੀਂ ਕਰਨਾ, ਪਰ ਉਹਨਾਂ ਲੱਗਾ ਵੀ ਕੈਨੇਡਾ ਜਿਹੜਾ ਹੈ ਉਹ ਅਮਰੀਕਾ ਦੇ ਪਿੰਡ 'ਚ ਰਹਿੰਦਾ।
ਦੇਰ ਇਜ਼ ਨਥਿੰਗ ਆਊਟ ਆਫ ਆਸਟ੍ਰੇਲੀਆ, ਨਿਊਜ਼ੀਲੈਂਡ, ਦ UK, ਇੱਦਾਂ ਦੀ ਕੋਈ ਗੱਲ ਆਈ ਨਹੀਂ ਕਿ ਹੁੰਦਾ ਨਾ ਇੱਕ ਸਟਰੋਂਗ ਪੁਸ਼ ਬੈਕ ਤੁਹਾਨੂੰ ਸੁਣਨ ਨੂੰ ਮਿਲੇ, ਕੋਈ ਨਹੀਂ ਕੁਸਕਦਾ
ਉਹਨਾਂ ਨੂੰ, ਜਾਣਨ ਆਪਣੀ ਵੀ ਪਈ,
ਉਹਨੂੰ ਆਪਣੀ ਪਈ ਹੋਈ ਹੈ।
ਡੋਨਲਡ ਟਰੰਪ ਕਹਿੰਦੇ ਨੇ ਯੂਰੋਪੀਅਨ ਯੂਨੀਅਨ ਇਜ਼ ਨੈਕਸਟ,
ਵੀ
ਅਸੀਂ ਜਿਹੜੀ ਅਗਲੀਆਂ ਟੈਰਿਫਸ ਦੀ ਜਿਹੜੀ ਗੱਲ ਕਰਨੀ ਹੈ ਯੂ ਬਾਰੇ ਕਰਨੀ ਹੈ।
ਸੋ ਵਾਸੂ ਜੀ ਸਿਆਸਤ ਦੇ ਵਿੱਚ ਸਿਆਸਤਦਾਨਾਂ ਦੇ ਵਿਚਾਰ ਅਕਸਰ ਬਦਲ ਜਿਆ ਕਰਦੇ ਨੇ, ਕਿਉਂਕਿ ਕਈ ਵਾਰੀ ਵਿਚਾਰ ਅਤੇ ਵਾਅਦੇ ਸਿਰਫ ਇਸ ਹਿਸਾਬ ਨਾਲ ਬਦਲਦੇ ਨੇ ਕਿ ਲੋਕਾਂ ਨੂੰ ਕਿਵੇਂ ਪ੍ਰਭਾਵਿਤ ਕੀਤਾ ਜਾ ਸਕਦਾ, ਕਿਵੇਂ ਆਪਣੀ ਜਿਹੜੀ ਸਪੋਰਟ ਆ ਉਹਨੂੰ ਹੋਰ ਲਾਮਬੰਦ ਕੀਤਾ ਜਾ ਸਕਦਾ। ਪਰ ਜਦੋਂ ਵਿਚਾਰ ਬਦਲਦੇ ਨੇ ਕਿਸੇ ਅਜਿਹੀ ਚੀਜ਼ ਨੂੰ ਲੈ ਕੇ ਜਿਹਦੇ ਬਾਰੇ ਪਿਛਲੇ 8-10 ਸਾਲਾਂ ਤੋਂ ਇੱਕ ਗਰੁੱਪ ਆਫ ਪੋਲੀਟੀਸ਼ੀਅਨਸ ਦਾ ਇੱਕ ਕਹਿ ਲਓ ਬੜਾ ਡਿਫਾਈਨਡ ਇੱਕ ਸਟੈਂਸ ਰਿਹਾ ਹੋਵੇ, ਤਾਂ ਫਿਰ ਉਹਨੂੰ ਲੈ ਕੇ ਸਵਾਲ ਬੜੇ ਉੱਠਦੇ ਨੇ। ਹੁਣ ਜਿਵੇਂ ਕ੍ਰਿਸਟੀਆ ਫਰੀਲੈਂਡ ਹੁਣ ਭਾਵੇਂ ਕਾਰਬਨ ਟੈਕਸ ਦੀ ਗੱਲ ਕਰਦੇ ਨੇ, ਭਾਵੇਂ ਉਹ ਪਾਈਪਲਾਈਨਸ ਦੀ ਗੱਲ ਕਰਦੇ ਨੇ, ਕੁਝ ਜਿਹੜੇ ਐਕਸਪਰਟਸ ਨੇ ਉਹਨਾਂ ਦਾ ਤਾਂ ਇਹ ਕਹਿਣਾ ਕਿ ਸਾਡਾ ਹਾਸਾ ਛੁੱਟਦਾ ਇਹ ਗੱਲ ਸੁਣ ਕੇ ਵੀ ਕ੍ਰਿਸਟੀਆ ਫਰੀਲੈਂਡ ਕਿਉਂਕਿ ਹੁਣ ਪਾਰਟੀ ਦੇ ਲੀਡਰ ਬਣਨਾ ਚਾਹੁੰਦੇ ਨੇ, ਤਾਂ ਜਿਹੜੀਆਂ ਚੀਜ਼ਾਂ ਦੀਆਂ ਉਹ ਪਹਿਲਾਂ ਮੁਖਾਲਫਤ ਕਰਦੇ ਰਹੇ ਪਿਛਲੇ 10 ਸਾਲਾਂ 'ਚ, ਐਨਰਜੀ ਪ੍ਰੋਜੈਕਟਸ ਦੇ ਸੰਦਰਭ ਦੇ ਵਿੱਚ, ਕਾਰਬਨ ਟੈਕਸ ਦੇ ਸੰਦਰਭ ਦੇ ਵਿੱਚ, ਕੈਪੀਟਲ ਗੇਨਸ ਟੈਕਸ ਦੇ ਸੰਦਰਭ ਦੇ ਵਿੱਚ, ਹੁਣ ਉਹਨਾਂ ਤੋਂ ਹੀ ਯੂਟਰਨ ਲੈ ਰਹੇ ਨੇ। ਕਹਿੰਦੇ ਹੁਣ ਤਾਂ ਜਿਵੇਂ ਤੁਸੀਂ ਅਤੇ ਬਸ ਜੀ ਸਾਡੇ ਇੰਡਸਟਰੀ ਮਿਨਿਸਟਰ ਨੇ ਫਰਾਂਸੁਆ ਫਿਲੀਪ ਸ਼ੈਂਪੇਨ, ਉਹਨਾਂ ਨੂੰ ਵੀ ਹੁਣ ਪਾਈਪਲਾਈਨਸ ਦਾ ਮੋਹ ਜਾਗਿਆ ਅਤੇ ਉਹ ਵੀ ਕਹਿ ਰਹੇ ਨੇ ਕਿ ਭਾਈ ਸਾਨੂੰ ਵੈਸਟ ਤੋਂ ਈਸਟ ਵਾਲੇ ਪਾਸੇ ਦੀਆਂ ਜਿਹੜੀਆਂ ਪਾਈਪਲਾਈਨਸ ਨੇ ਉਹ ਬਣਾਉਣ ਬਾਰੇ ਹੁਣ ਵਿਚਾਰ ਕਰਨਾ ਚਾਹੀਦਾ, ਕਿਉਂਕਿ ਹਾਲਾਤ ਬੜੇ ਬਦਲ ਗਏ ਨੇ।
ਯਾ ਇਲੈਕਸ਼ਨ ਆ ਗਿਆ, ਸੋ ਜਿਹੜੀ ਤੁਸੀਂ ਕਿਹਾ ਨਾ ਵੀ ਵਿਚਾਰ ਬਦਲਦੇ ਰਹਿੰਦੇ ਨੇ, ਵਿਚਾਰ ਬਦਲਣ ਦੀ ਜਿਹੜੀ ਐਕਸੈਲਰੇਸ਼ਨ ਆ ਉਹ ਇਲੈਕਸ਼ਨ ਤੋਂ ਪਹਿਲਾਂ ਥੋੜੀ ਤੇਜ਼ ਹੋ ਜਾਇਆ ਕਰਦੀ ਹੈ। ਸੋ ਡਾਇਰੈਕਟਲੀ ਪ੍ਰੋਪੋਰਸ਼ਨਲ ਹੈ, ਇਹ ਵੀ ਫਿਜ਼ਿਕਸ ਦਾ ਇੱਕ ਲਾਅ ਹੈ, ਨਿਊਟਨ ਦਾ ਫੋਰਥ ਲਾਅ ਆਫ ਮੋਸ਼ਨ।
ਨਿਊਟਨ ਨੇ ਉਦੋਂ ਜੇ ਪੋਲੀਟੀਕਲ ਸਾਇੰਟਿਸਟ ਹੁੰਦਾ ਤੇ ਹੋਰ ਉਹਨੇ ਇਹ ਵਾਲਾ ਜਿਹੜਾ ਕੰਟੈਕਸਟ ਉਹ ਜੋੜ ਦੇਣਾ ਸੀ।
ਯਾ ਉਹਨੇ ਲਿਖਿਆ ਸੀਗਾ, ਉਹ ਵਿੱਚ ਮਿਟ ਮੁਟ ਗਿਆ ਕਿ ਕਰਿਆ ਗਿਆ ਕਿਤੇ। ਅੱਛਾ, ਸੋ ਵਿਜੇ ਜੀ ਹੁਣ ਪਿਛਲੇ ਦਿਨ ਅਸੀਂ ਦੇਖਿਆ ਕਿ ਨੈਚੁਰਲ ਰਿਸੋਰਸਿਸ ਮਿਨਿਸਟਰ ਜੋਨਾਥਨ ਵਿਲਕਿਨਸਨ ਨੇ ਇੱਦਾਂ ਦੀ ਗੱਲ ਕੀਤੀ,
ਨੈਚੁਰਲ ਰਿਸੋਰਸ ਐਨਵਾਇਰਮੈਂਟ ਮਿਨਿਸਟਰ,
ਐਨਵਾਇਰਮੈਂਟ ਮਿਨਿਸਟਰ ਸਟੀਵਨ ਗਿਲਬੋ, ਚਲੋ ਤਾਂ ਕਾਰਬਨ ਟੈਕਸ ਤੇ, ਮਤਲਬ ਪਾਈਪਲਾਈਨ ਬਾਰੇ ਐਗਜੈਕਟਲੀ, ਮਤਲਬ ਇਹ ਗੱਲ ਪਹਿਲਾਂ ਜੋਨਾਥਨ ਵਿਲਕਿਨਸਨ ਕਰਦੇ ਨੇ, ਜਿਹੜੇ ਨੈਚੁਰਲ ਰਿਸੋਰਸਿਸ ਮਿਨਿਸਟਰ ਨੇ ਪਿਛਲੇ ਕਾਫੀ ਸਮੇਂ ਤੋਂ, ਜਿਹੜੇ ਪਹਿਲਾਂ ਪਾਈਪਲਾਈਨਸ ਵਗੈਰਾ ਦੀ, ਨੈਚੁਰਲ ਰਿਸੋਰਸ ਪ੍ਰੋਜੈਕਟਸ ਦੀ, ਜਿਹੜੀ ਇਸ ਤਰ੍ਹਾਂ ਖਾਸ ਤੌਰ 'ਤੇ ਫੋਸਿਲ ਫਿਊਲ ਨਾਲ ਸੰਬੰਧਿਤ ਪ੍ਰੋਜੈਕਟਸ ਨੇ, ਉਹਨਾਂ ਦੀ ਮੁਖਾਲਫਤ ਕਰਦੇ ਰਹੇ, ਅਤੇ ਹੁਣ ਫਰਾਂਸੋ ਫਿਲੀਪ ਸ਼ੈਂਪੇਨ ਜਿਹੜੇ ਸਾਡੇ ਇੰਡਸਟਰੀ ਮਿਨਿਸਟਰ ਨੇ, ਇੰਡਸਟਰੀ ਮਿਨਿਸਟਰ, ਸੋ ਪਹਿਲਾਂ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ TC ਐਨਰਜੀ ਵਰਗੀਆਂ, ਆਪਣੇ ਪ੍ਰੋਜੈਕਟਸ ਜਿਹੜੇ ਕੈਂਸਲ ਕਰ ਕਰਕੇ, ਕਿੰਡਰ ਮੋਰਗਨ ਵਰਗੀ ਕੰਪਨੀ ਪਾਈਪਲਾਈਨ ਤੋਂ ਪਾਈਪਲਾਈਨ ਵੇਚ ਕੇ ਸਰਕਾਰ ਨੂੰ ਵੇਚ ਕੇ ਇੱਥੋਂ ਪੁੱਠੇ ਪੈਰੀ ਭੱਜ ਗਈ। ਸੋ ਉਹਨਾਂ ਕੰਪਨੀਆਂ ਜਿਹੜੀ ਉਹ ਕੰਪਨੀਆਂ ਜਿਹੜੀ ਮਿਨਿਸਟਰੀ ਦੇ ਕਹਿ ਲਓ ਵੀ ਪਰਵਿਊ ਹੇਠ ਆਉਂਦੀਆਂ,
ਬਿਲਕੁਲ
ਇੰਡਸਟਰੀ,
ਹਾਂਜੀ
ਮਿਨਿਸਟਰੀ, ਇੰਡਸਟਰੀ ਮਿਨਿਸਟਰੀ ਜਿਹੜੀ ਹੈ ਉਹ ਹੁਣ ਕਹਿ ਰਹੀ ਹੈ, ਸੋ ਮਿਨਿਸਟਰ ਫਰਾਂਸੋ ਫਿਲੀਪ ਸ਼ੈਂਪੇਨ ਕਹਿ ਰਹੇ ਨੇ ਕਿ ਜੀ ਹੁਣ ਸਮਾਂ ਬਹੁਤ ਬਦਲ ਗਿਆ ਹੈ। ਸੋ ਇਹਦਾ ਕੋਈ ਪ੍ਰਵਚਨ ਸਮਾਂ ਬਹੁਤ ਬਦਲ ਗਿਆ ਹੈ। ਸੋ ਕਹਿੰਦੇ ਹੁਣ ਤੁਸੀਂ ਆਪ ਭੂਤ ਮੇ ਨਹੀਂ ਰਹਿ ਸਕਦੇ, ਯੂ ਕੈਨੋਟ ਬੀ ਇਨ ਦ ਪਾਸਟ, ਸੋ ਇਹ ਹੁਣ
ਭੂਤਕਾਲ,
ਯੂ ਕੈਨੋਟ ਬੀ ਇਨ ਦ ਪਾਸਟ
ਜੀ।
ਸੋ ਇਹ ਕਹਿ ਰਹੇ ਨੇ ਕਿ ਹੁਣ ਸਾਨੂੰ ਅੱਗੇ ਦੇਖਣਾ ਪੈਣਾ, ਤੇ ਕਹਿੰਦੇ ਯੂ ਨੀਡ ਟੂ ਲੁੱਕ ਫਾਰਵਰਡ ਟੂ ਦ ਫਿਊਚਰ। ਸੋ ਸਡਨਲੀ ਫੋਸਿਲ ਫਿਊਲ, ਕਰੂਡ ਆਇਲ, ਉਹ ਫਿਊਚਰ ਦੀ ਗੱਲ ਹੋ ਗਈ ਹੈ ਹੁਣ,
ਜਦੋਂ ਕਿ ਪਹਿਲਾਂ ਹੁੰਦਾ ਸੀ ਦਿਸ ਇਜ਼ ਨਾਟ ਦ ਫਿਊਲ ਆਫ ਦ ਫਿਊਚਰ।
ਹਾਂ, ਇਹ ਫਿਊਲ ਆਫ ਦ ਫਿਊਚਰ ਨਹੀਂ ਹੈ, ਐਨਰਜੀ ਟ੍ਰਾਂਜੀਸ਼ਨ ਇਜ਼ ਦ ਵੇ ਟੂ ਗੋ, ਗ੍ਰੀਨ ਐਨਰਜੀ, ਗ੍ਰੀਨ ਯੇ, ਗ੍ਰੀਨ ਵੋ। ਹੁਣ ਕਰੂਡ ਆਇਲ ਸਡਨਲੀ ਫਿਊਚਰ ਹੋ ਗਿਆ, ਭਵਿੱਖ ਦਾ ਫਿਊਲ ਬਣ ਗਿਆ
ਜੀ।
ਸੋ ਕਹਿੰਦੇ ਹੁਣ ਸਾਨੂੰ ਅਗਾਂਹ ਦੇਖਣਾ ਪੈਣਾ, ਅਸੀਂ ਪਿੱਛੇ ਨਹੀਂ ਦੇਖ ਸਕਦੇ, ਵੀ ਕੈਨੋਟ ਲਿਵ ਇਨ ਦ ਪਾਸਟ। ਕਹਿੰਦੇ ਐਂਡ ਦੈਟ ਮੇ ਮੀਨ ਵੀ ਨੀਡ ਟੂ ਹੈਵ, ਪਹਿਲਾਂ ਦੇਖੋ ਥੋੜਾ ਜ਼ੋਰ ਤਾਂ ਲੱਗਦਾ ਨਾ ਇੱਕਦਮ ਆਪਣਾ ਸਟਾਈਲ ਚੇਂਜ ਕਰਨਾ, ਅੰਦਰੋਂ ਜਿਹੜੀ ਕੰਡੀਸ਼ਨਿੰਗ ਹੋਈ ਹੋਈ ਇੰਨੇ ਸਾਲਾਂ ਦੀ। ਸੋ ਪਹਿਲਾਂ ਇਲੈਕਟ੍ਰੀਸਿਟੀ ਬਾਰੇ ਗੱਲ ਕਰਾਂਗੇ, ਸੋ ਦੈਟ ਮੇ ਮੀਨ ਦੈਟ ਵੀ ਨੀਡ ਟੂ ਹੈਵ ਟ੍ਰਾਂਸਮਿਸ਼ਨ ਲਾਈਨਸ ਦੈਟ ਕੁਡ ਬ੍ਰਿੰਗ ਇਲੈਕਟ੍ਰੀਸਿਟੀ ਈਸਟ ਵੈਸਟ, ਪਹਿਲਾਂ ਇਲੈਕਟ੍ਰੀਸਿਟੀ ਤੱਕ, ਸਹਿੰਦੀ ਸਹਿੰਦੀ ਗੱਲ ਕਰੋ,
ਪਹਿਲਾਂ ਈਸਟ ਵੈਸਟ ਇਲੈਕਟ੍ਰੀਸਿਟੀ, ਉਧਰੋਂ ਇੱਧਰ ਨੂੰ ਬਿਜਲੀ ਆਵੇ,
ਫਿਰ ਉਸ ਤੋਂ ਬਾਅਦ ਦੈਟ ਮੇ ਮੀਨ, ਫਿਰ ਅਗਲਾ ਸੈਂਟੈਂਸ, ਯੂ ਮੇ ਨੀਡ ਪਾਈਪ ਲਾਈਨਸ ਦੈਟ ਗੋ ਈਸਟ ਵੈਸਟ। ਵੈਸਟ ਈਸਟ ਨਹੀਂ ਕਿਹਾ ਇਹਨਾਂ ਨੇ,
ਅੱਛਾ
ਈਸਟ ਵੈਸਟ ਹੀ ਕਿਹਾ ਹੈ, ਕਿਉਂਕਿ ਉਹ ਨਿਕਲਦਾ ਨਹੀਂ ਅੰਦਰੋਂ, ਕਿ ਬੈਕ ਵਾਲੇ ਨਾਲ ਹੋ ਜਾਣਾ 70 ਸੀਟਾਂ ਨੇ। ਸੋ ਅੰਦਰੋਂ ਜਿਹੜੀ ਕੰਡੀਸ਼ਨਿੰਗ ਆ ਉਹਦੇ ਬਾਵਜੂਦ ਇੱਡੀ ਵੱਡੀ ਗੱਲ ਕਹਿਣੀ, ਇਟ ਮਸਟ ਹੈਵ ਟੇਕਨ ਲੌਂਗ।
ਜਿਹੜੀ ਦੇਖੋ ਈਸਟ, ਹਾਂ, ਕਿਉਂਕਿ ਕੱਚਾ ਤੇਲ ਤਾਂ ਇੱਧਰੋਂ, ਰਿਫਾਇਨਰੀ ਤਾਂ ਉੱਧਰ ਆ, ਜਾਂ ਫਿਰ ਤੁਸੀਂ ਇਹ ਕਹਿ ਰਹੇ ਹੋ ਕਿ ਉੱਥੇ ਰਿਫਾਈਨ ਕਰਕੇ ਤੇਲ ਉਹ ਜਿਹੜਾ ਵੈਨੇਜ਼ੁਏਲਾ ਤੋਂ, ਸਾਊਦੀ ਅਰੇਬੀਆ ਤੋਂ ਤੇ ਹੋਰਨਾਂ ਮੁਲਕਾਂ ਤੋਂ ਆਉਂਦਾ, ਵੀ ਉਹਨੂੰ ਫਿਰ ਰਿਫਾਈਨ ਕਰਕੇ ਇੱਧਰ ਨੂੰ ਭੇਜਣਾ, ਪਰ ਕੱਚਾ ਤੇਲ ਤਾਂ ਤੁਹਾਡੇ ਕੋਲ ਬਰਟਾ 'ਚ ਪਿਆ। ਉਹੀ ਗੱਲ ਆ ਵੀ ਜਿਹੜੇ ਉਹ ਘੋੜੇ ਨੂੰ ਵੈਦ ਇੱਕੋ ਖਿਲਾਣ ਗਿਆ ਨਾ ਦਵਾਈ, ਤਾਂ ਭੂਕਣੇ ਦਾ ਹਿੱਸਾ ਤਾਂ ਦੋਵੇਂ ਪਾਸੇ ਹੁੰਦਾ, ਫੂਕ ਮਾਰ ਕੇ ਗੋਲੀ ਘੋੜੇ ਨੂੰ ਖਵਾਉਣੀ ਸੀ, ਉਹ ਫੂਕ ਘੋੜੇ ਨੇ ਪਹਿਲਾਂ ਜ਼ਿਆਦਾ ਤੇਜ਼ ਮਾਰਤੀ, ਉਹ ਜਿਹੜੀ ਗੋਲੀ ਸੀ ਉਹ ਵੈਦ ਜੀ ਦੀ ਚਲੀ
ਗਈ, ਛੇਕੀ ਮਾਰਤੀ। ਪਹਿਲਾਂ ਦੇਖੋ ਜਿਹੜੀ ਪਾਈਪਲਾਈਨ ਸੀ ਉਹਦਾ ਨਾਮ ਵੀ ਐਨਰਜੀ ਈਸਟ ਸੀਗਾ
ਜੀ ਜੀ,
ਤੇ ਸੋ ਇਹ ਨਾਮ ਬੜੇ ਵਧੀਆ ਵਧੀਆ ਰੱਖਦੇ। ਹੁਣ ਵੀ ਦੇਖੋ ਇਹਨਾਂ ਦੇ ਮੂੰਹ ਚੋਂ ਵੈਸਟ ਈਸਟ ਨਹੀਂ ਨਿਕਲਦਾ, ਈਸਟ ਵੈਸਟ ਪਾਈਪਲਾਈਨ ਹੀ ਕਹਿ ਰਹੇ ਨੇ ਉਹਨੂੰ, ਤੇ ਭਾਵੇਂ ਉਹ ਜਾਣੀ ਈਸਟ ਵਾਲਾ ਫਰੋਮ ਵੈਸਟ,
ਉਹ ਫਿਰ ਸੋਲਰ ਐਨਰਜੀ ਨਾਲ ਨਾ ਚੱਲੇ, ਕਿਉਂਕਿ ਸੂਰਜ ਈਸਟ ਤੋਂ ਚੜਦਾ।
ਹੁਣ ਸਿਰਫ ਇਹ ਜਿਹੜਾ ਕਹਿ ਲਓ ਜਿਹੜਾ ਅਬਾਊਟ ਟਰਨ ਹੈ, ਯੂ ਟਰਨ ਹੈ, ਆਈ ਟਰਨ ਹੈ, ਜਿਹੜਾ ਵੀ ਟਰਨ, ਇਟਸ ਨਾਟ ਜਸਟ ਲਿਮਿਟਿਡ ਟੂ ਫੈਡਰਲ ਪੋਲਿਟਿਕਸ ਨਾਓ। ਸੋ ਈਵਨ ਕਿਊਬੈਕ ਵਾਲੇ ਵਿਜੇ ਜੀ, ਉਹਨਾਂ ਨੇ 2021 ਦੇ ਵਿੱਚ ਇਹ ਪਾਈਪਲਾਈਨ ਸੀ LNG ਕਿਊਬੈਕ, ਇਹ ਸਕ੍ਰੈਪ ਕੀਤੀ ਸੀ ਉੱਥੇ ਸਰਕਾਰ ਨੇ ਐਨਵਾਇਰਮੈਂਟਲ ਕੰਸਰਨਸ ਕਹਿ ਕੇ, ਕਿ ਜੀ ਵਾਤਾਵਰਨ ਵਾਸਤੇ, ਪੌਣ ਪਾਣੀ ਵਾਸਤੇ ਵਧੀਆ ਨਹੀਂ, ਤੇ ਇਹਨੂੰ ਸਕ੍ਰੈਪ ਕੀਤਾ ਉੱਥੇ ਦੀ ਸਰਕਾਰ ਨੇ, ਇਹਦੀ ਬੇਸਿਕਲੀ ਐਨਵਾਇਰਮੈਂਟਲ ਇੰਪੈਕਟ ਅਸੈਸਮੈਂਟ ਕਲੀਅਰ ਨਹੀਂ ਹੋਈ ਹੋਏਗੀ,
ਉਹਨੂੰ ਫੇਲ ਕਰਤਾ।
ਹੁਣ ਪਿਛਲੇ ਦਿਨੀ ਕਿਊਬੈਕ ਦੀ ਸਰਕਾਰ ਕਹਿ ਰਹੀ ਹੈ ਵੀ ਆਰ ਰੈਡੀ ਟੂ ਰੀਕਨਸਿਡਰ ਇਟ, ਕੀ ਹੋਇਆ, ਗਲੋਬਲ ਵਾਰਮਿੰਗ ਖਤਮ ਹੋ ਗਈ।
ਵਾਸੂ ਜੀ, ਪਿਛਲੇ 10 ਸਾਲਾਂ ਚ ਸਪੇਨ ਨੂੰ ਵਾਪਸ ਮੋੜਿਆ ਕੈਨੇਡਾ ਨੇ, ਜਪਾਨ ਵਾਲੇ ਭੱਜਿਆ LNG ਦੇ ਦੋ, ਜਰਮਨੀ ਦੀ ਕਿੰਨੀ ਵਾਰ ਆਪਾਂ ਗੱਲ ਸਾਂਝੀ ਕੀਤੀ, ਉਹ ਤੇ ਕਹਿੰਦੇ LNG ਵੀ ਦੋ, ਟਰਮੀਨਲ ਬਣਾਉਣ ਚ ਮਦਦ ਕਰਦੇ ਆ। ਪਿਛਲੇ 10 ਸਾਲਾਂ ਦੇ ਵਿੱਚ ਸਰਕਾਰ ਦਾ ਟਰੈਕ ਰੈਕਰਡ ਇਹ ਰਿਹਾ ਕਿ ਇਹ ਕਿਸੇ ਵੀ ਤਰ੍ਹਾਂ ਦੀ ਫੋਸਿਲ ਫਿਊਲ ਦੇ ਜਿਹੜੇ ਪ੍ਰੋਜੈਕਟ ਨੂੰ ਅੱਗੇ ਸਮਰਥਨ ਦੇਣ ਲਈ ਸਰਕਾਰ ਰਾਜ਼ੀ ਨਹੀਂ ਸੀ। ਹਾਂ, ਕੁਝ ਸੁਣਨ ਵਾਲੇ ਇਹ ਵੀ ਕਹਿਣਗੇ ਤੇ ਉਹ ਫੈਕਚੁਅਲੀ ਗੱਲ ਸਹੀ ਆ ਕਿ ਜੇ ਪਿਛਲੇ 50 ਸਾਲਾਂ ਦੇ ਵਿੱਚ ਕੈਨੇਡਾ ਦੇ ਵਿੱਚ ਕੋਈ ਪਾਈਪਲਾਈਨ ਬਣੀ ਆ, ਇਨ ਮੋਰ ਦੈਨ ਦ ਲਾਸਟ 50 ਮੇਜਰ ਪਾਈਪਲਾਈਨ ਆਇਲ ਦੀ, ਤਾਂ ਉਹ ਟਰਾਂਸ ਮਾਊਂਟਨ ਪਾਈਪਲਾਈਨ ਦੀ ਐਕਸਪੈਂਸ਼ਨ ਹੀ ਹੋਈ ਆ, ਕੋਈ ਨਵੀਂ ਪਾਈਪਲਾਈਨ ਉਸ ਤੋਂ ਇਲਾਵਾ ਹੋਰ ਕੋਈ ਬਣ ਕੇ ਉਹਦੇ ਵਿੱਚੋਂ ਤੇਲ ਵਗਦਾ ਸ਼ੁਰੂ ਨਹੀਂ ਹੋਇਆ।
ਹੋਲਡ ਕਰਿਓ, ਹੋਲਡ ਯੋਰ ਥੌਟ ਪਲੀਜ਼। ਇੱਥੇ ਟਰਾਂਸ ਮਾਊਂਟਨ ਵਾਲਿਆਂ ਨੇ ਹੁਣ ਇਹ ਵੀ ਕਿਹਾ, ਕਹਿੰਦੇ ਕਿ ਅਸੀਂ ਆਪਣੀ ਜਿਹੜੀ ਇਸ ਪਾਈਪ, ਸਾਨੂੰ ਰਿਸਪਾਂਸ ਇੰਨਾ ਵਧੀਆ ਮਿਲ ਰਿਹਾ ਕਿ ਇਹਦੀ ਕਪੈਸਿਟੀ ਅਸੀਂ ਟ੍ਰਿਪਲ ਕਰਨ ਬਾਰੇ ਵਿਚਾਰ ਕਰ ਸਕਦੇ ਹਾਂ। ਸੋ ਨਾਟ ਅ ਥਰਡ ਪਾਈਪਲਾਈਨ, ਬਟ ਉਹਦੀ ਕਪੈਸਿਟੀ ਵਧਾਉਣ ਵਾਸਤੇ ਜਿਹੜੇ ਕੋਈ ਹੋਰ ਕੋਈ ਤਰੀਕੇ ਨੇ ਉਹਦੇ ਵਿੱਚ, ਪਹਿਲਾਂ ਹੀ ਐਕਸਪੈਂਸ਼ਨ ਜੋ ਸਕੋਪ ਰੱਖਿਆ ਹੋਇਆ ਸਾਨੂੰ ਉਹ ਵੀ ਕਹਿੰਦੇ ਹੁਣ ਅਸੀਂ ਕੰਸਿਡਰ ਕਰ ਰਹੇ ਹਾਂ ਕਿ ਇਹਦੀ ਡਿਮਾਂਡ ਇੰਨੀ ਵੱਧ ਗਈ ਹੈ ਕਿ ਬਾਹਰੋਂ ਇੰਨਾ ਵਧੀਆ ਸਾਨੂੰ ਰਿਸਪਾਂਸ ਮਿਲ ਰਿਹਾ।
ਵਾਸੂ ਜੀ, ਜੇ ਟਰਾਂਸ ਮਾਊਂਟਨ ਪਾਈਪਲਾਈਨ ਦੀ ਕਪੈਸਿਟੀ ਵੱਧਦੀ ਹੈ, ਜਿਹੜੇ ਆਪਣੇ ਇੱਥੇ ਮੈਟਰੋ ਵੈਨਕੂਵਰ ਦੇ ਅਸੀਂ ਇੱਥੇ ਰਹਿੰਦੇ ਹਾਂ, ਸਾਨੂੰ ਤੇਲ ਦੇ ਜਿਹੜਾ ਗੈਸੋਲੀਨ ਦੀ ਡੀਜ਼ਲ ਦੀਆਂ ਕੀਮਤਾਂ ਨੇ, ਥੋੜ੍ਹੀ ਜਿਹੀ ਹੋਰ ਰਾਹਤ ਮਿਲ ਸਕਦੀ ਆ,
ਰਿਫਾਇਨਰੀ ਚਾਹੀਦੀ
ਆ, ਬਸ ਚੱਕਰ ਉਹੀ ਆ। ਪਰ ਦੂਜਾ ਪਾਸਾ ਇਹ ਵੀ ਹੈ ਨਾ, ਹੁਣ ਵੱਖੋ ਵੱਖਰੀਆਂ ਸਟੱਡੀਜ਼ ਇਹ ਕਿੰਨੀਆਂ ਆ ਚੁੱਕੀਆਂ ਨੇ ਕਿ ਟਰਾਂਸ ਮਾਊਂਟਨ ਪਾਈਪਲਾਈਨ ਦੀ ਐਕਸਪੈਂਸ਼ਨ ਕਰਕੇ ਐਕਚੁਅਲੀ ਕੈਨੇਡੀਅਨ ਇਕਨੋਮੀ ਨੂੰ ਬੈਨੀਫਿਟ ਹੋਇਆ, ਫਾਇਦਾ ਹੋਇਆ, ਅਤੇ ਜਿੰਨੇ ਸਾਲ ਇਹਦੇ ਵੇਸਟ ਹੋ ਗਏ ਬਾਕੀ ਸਾਰੇ ਕਵੈਤ ਦੇ ਵਿੱਚ, ਜੇ ਕਿਤੇ ਉਹ ਟਾਈਮ ਵੀ ਪਹਿਲਾਂ ਚੰਗੇ ਲੇਖੇ ਲੱਗਿਆ ਹੁੰਦਾ।
ਬੈਂਕ ਆਫ ਕੈਨੇਡਾ ਵੀ ਆਪਣੇ ਜਿਹੜੇ ਪ੍ਰੈਸ ਰਿਲੀਜ਼ ਨੇ, ਆਪਣੀ ਮੋਨਿਟਰੀ ਪਾਲਿਸੀ ਰਿਪੋਰਟ, ਉਹਦੇ ਵਿੱਚ ਬਾਰ ਬਾਰ ਵਧੀ ਹੋਈ ਐਕਸਪੋਰਟ ਕਪੈਸਿਟੀ ਦਾ ਜ਼ਿਕਰ ਕਰਦਾ ਕਿ ਜੋ ਹੁਣ GDP ਦੇ ਨੰਬਰਸ ਮਾੜੇ ਮੋਟੇ ਸਾਡੇ ਬਚੇ ਹੋਏ ਨੇ, ਜੇ ਉਹ ਬੈਟਰ ਹੋ ਰਹੇ ਨੇ ਤੇ ਉਹਦੇ ਵਿੱਚ ਸਾਡੀ ਐਕਸਪੋਰਟ ਕਪੈਸਿਟੀ ਵਧਣੀ, ਮਤਲਬ ਟਰਾਂਸ ਮਾਊਂਟਨ ਪਾਈਪਲਾਈਨ ਰਾਹੀਂ ਜੋ ਅਸੀਂ ਕੱਚਾ ਤੇਲ ਐਕਸਪੋਰਟ ਕਰ ਰਹੇ ਹਾਂ, ਉਹ ਇੱਕ ਬਹੁਤ ਵੱਡਾ ਰੀਜ਼ਨ ਹੈ।
ਅਸਲ ਜੀ, ਅੱਜ ਐਂਗਲ ਸਟਰੀਟ ਇੰਸਟੀਚਿਊਟ ਨੇ ਇੱਕ ਸਰਵੇਖਣ ਸਾਂਝਾ ਕੀਤਾ ਅਰਲੀ ਇਨ ਦ ਮਾਰਨਿੰਗ, ਜਿਹੜੀ ਐਨਰਜੀ ਈਸਟ ਪਾਈਪਲਾਈਨ ਆ ਉਹਦਾ ਸਮਰਥਨ 2019 ਦੇ ਵਿੱਚ 58% ਲੋਕ ਸਪੋਰਟ ਕਰਦੇ ਸੀ, 25% ਅਪੋਜ਼ ਕਰਦੇ ਸੀ, 17% ਕਹਿੰਦੇ ਸਾਨੂੰ ਨਾ ਪੁੱਛੋ, ਸਾਨੂੰ ਪਤਾ ਹੀ ਕੁਛ ਨਹੀਂ। ਅੱਜ ਜਿਹੜਾ ਹੁਣ ਸਰਵੇਖਣ ਆ ਉਹਦੇ ਵਿੱਚ ਜਿਹੜੀ ਸਪੋਰਟ ਹੈਗੀ ਆ ਫਾਰ ਐਨਰਜੀ ਈਸਟ ਉਹ ਵੱਧ ਕੇ 65% ਹੋ ਗਈ ਆ, ਅਤੇ 19% ਲੋਕ ਅਜੇ ਵੀ ਇਸ ਨੂੰ ਅਪੋਜ਼ ਕਰਦੇ ਨੇ। ਸੋ ਜਿਹੜਾ ਹੁਣ ਪਾਈਪਲਾਈਨਸ ਪ੍ਰਤੀ ਓਵਰਆਲ ਜਿਹੜਾ ਪਬਲਿਕ ਸੈਂਟੀਮੈਂਟ ਵੀ ਹੈਗਾ ਉਹਦੇ ਵਿੱਚ ਵੀ ਵਸ ਵੀ ਤਬਦੀਲੀ ਚੰਗੀ ਖਾਸੀ ਦੇਖਣ ਨੂੰ ਮਿਲਦੀ ਪਈ ਆ।
ਬਿਲਕੁਲ ਵਿਜੇ ਜੀ, ਜਿਹੜੇ ਹੈਗੇ ਨਾ ਵੀ ਡੋਂਟ ਨੋ ਵਾਲੇ,
ਹਾਂ
ਮੇਰਾ ਕਦੀ ਕਦੀ ਬੜਾ ਦਿਲ ਕਰਦਾ, ਮੈਨੂੰ ਬੜੀ ਈਰਖਾ ਹੁੰਦੀ ਇਹਨਾਂ ਦੇ ਨਾਲ। ਸਮਟਾਈਮਸ ਯੂ ਨੋ ਦੇਅਰ ਆਰ ਡੇਜ਼ ਵੈਨ ਆਈ ਵਾਂਟ ਟੂ ਬੀ ਲਾਈਕ ਦੈਮ, ਪਤਾ ਹੀ ਨਾ ਹੋਵੇ ਕੁਛ ਨਾ ਬੰਦਾ, ਉਹ ਕਿੰਨੇ ਖੁਸ਼ ਹੋਣਗੇ ਆਪਣੀ ਜ਼ਿੰਦਗੀ ਵਿੱਚ ਉਹ ਲੋਕ
ਜੀ
ਜਿਹਨਾਂ ਨੂੰ ਆ ਸਾਰੀਆਂ ਟੈਨਸ਼ਨਾਂ ਬਾਰੇ ਕੋਈ ਪਤਾ ਹੀ ਨਹੀਂ,
ਪਰ ਜਦੋਂ
ਆਪਣੀ ਜ਼ਿੰਦਗੀ ਵਿੱਚ ਉਹ ਮਸਤ ਨੇ, ਆਪਣਾ ਮਸਰੂਫ ਨੇ,
ਨਹੀਂ ਪਰ ਜਦੋਂ ਗੈਸ ਪਾਉਣ ਜਾਂਦੇ ਨੇ ਫਿਰ ਇਸ ਗੱਲ ਨਾਲ ਉਹ ਵੀ ਪਰੇਸ਼ਾਨ ਹੁੰਦੇ ਨੇ ਵੀ ਗੈਸ ਮਹਿੰਗੀ ਆ,
ਪਰ ਉਹ ਪਵਾਉਂਦੇ ਨਾ ਆਪਾਂ ਵੀ ਆ, ਸਾਨੂੰ ਕਿਹੜਾ ਸਸਤੀ ਮਿਲ ਜਾਂਦੀ ਟੈਨਸ਼ਨ ਲੈ ਕੇ,
ਉਹਨੇ ਕਿਹਾ ਅੱਛਾ ਤੁਸੀਂ ਕਿੰਨੀ ਟੈਨਸ਼ਨ ਲੈਣਾ, ਇੰਨੀ ਤੁਹਾਨੂੰ ਇੰਨਾ
ਡਿਸਕਾਊਂਟ, ਤੁਸੀਂ ਹੁਣ ਤੁਹਾਨੂੰ ਇੰਨੀ ਟੈਨਸ਼ਨ ਆ ਤੁਸੀਂ, ਤੁਹਾਨੂੰ ਸਾਨੂੰ ਵੀ ਤਾਂ ਸੇਮ ਪ੍ਰਾਈਸ ਤੇ ਮਿਲਦੀ ਵਿਜੇ ਜੀ, ਕਿੰਨੀ ਵਧੀਆ ਜ਼ਿੰਦਗੀ ਹੋਏਗੀ ਉਹਨਾਂ ਦੀ, ਉਹ ਕਿੰਨੇ ਖੁਸ਼ਹਾਲ ਲੋਕ ਹੋਣਗੇ। ਮੈਂ ਕਦੀ ਕਦੀ ਸੱਚੀ ਮੈਨੂੰ ਬੜੀ ਈਰਖਾ ਹੁੰਦੀ, ਮਜ਼ਾਕ ਕਰ ਰਿਹਾ, ਮਤਲਬ ਇਟਸ ਵੈਰੀ ਇੰਪੋਰਟੈਂਟ ਟੂ ਨੋ ਅਬਾਊਟ
ਥਿੰਗਸ,
ਕਿ ਅਵੇਅਰ ਰਹਿਣਾ ਬੜਾ ਜ਼ਰੂਰੀ ਆ, ਕਿ ਬੀਇੰਗ ਅ ਰਿਸਪੋਨਸੀਬਲ ਸਿਟੀਜ਼ਨ ਉਹਦਾ ਇੱਕ ਹਿੱਸਾ ਹੈ ਟੂ ਬੀ ਅਵੇਅਰ ਆਫ ਵਟਸ ਗੋਇੰਗ ਔਨ। ਅੱਛਾ, ਜਿਹੜੀ ਗੱਲ ਆਪਾਂ ਕਰਦੇ ਸੀ ਸਰਕਾਰੀ ਯੂਟਰਨਸ ਬਾਰੇ, ਸੋ ਉਹ ਆਪਾਂ ਕਿਹਾ ਵੀ ਫੈਡਰਲ ਸਰਕਾਰ ਤੱਕ ਲਿਮਿਟਡ ਨਹੀਂ, ਉਹ ਕਿਬੈਕ ਦੀ ਆਪਾਂ ਗੱਲ ਕੀਤੀ, ਪਰ ਕਿਬੈਕ ਤੱਕ ਵੀ ਲਿਮਿਟਡ ਨਹੀਂ ਵਿਜੇ ਜੀ, ਅਸੀਂ ਆਪਣੇ ਸੂਬੇ ਦੀ ਗੱਲ ਕਿਉਂ ਨਹੀਂ ਕਰਦੇ?
ਪਿਛਲੇ ਹਫ਼ਤੇ
ਸਾਡੀ ਸਰਕਾਰ BC NDP ਸਰਕਾਰ, ਉਹ ਹੁਣ ਰਿਸੋਰਸਿਸ ਨਾਲ, ਜਿਹੜੇ ਨੈਚੁਰਲ ਰਿਸੋਰਸਿਸ ਨਾਲ ਸੰਬੰਧਿਤ ਜਿਹੜੇ ਪ੍ਰੋਜੈਕਟਸ ਨੇ ਉਹਨਾਂ ਨੂੰ ਫਾਸਟ ਟਰੈਕ ਕਰਨ ਦੀ ਗੱਲ ਕਰਦੀ ਹੈ, ਰਿਸੋਰਸ ਪ੍ਰੋਜੈਕਟਸ ਦੇ ਉੱਤੋਂ ਐਨਵਾਇਰਮੈਂਟਲ ਇੰਪੈਕਟ ਅਸੈਸਮੈਂਟ ਹਟਾਉਣ ਦੀ ਗੱਲ ਕਰਦੀ ਹੈ BC NDP। ਸੋ ਤੁਸੀਂ ਦੇਖੋ ਹਾਊ times have changed, how things have changed.
ਤੇ ਵਾਸੂ ਜੀ, ਕਈਆਂ ਦਾ ਤਾਂ ਹੀ ਹੋਇਆ ਮੰਨਣਾ ਕਿ ਡੋਨਲਡ ਟਰੰਪ ਵੱਲੋਂ ਜਿਹੜੇ ਦਬਕੇ ਮਾਰੇ ਜਾ ਰਹੇ ਨੇ ਇਹ ਕੈਨੇਡਾ ਵਾਸਤੇ ਇਟਸ ਲਾਈਕ ਡੀਪ ਬਲੈਸਿੰਗ ਇਨ ਡਿਸਗਾਈਜ਼, ਕਿਉਂਕਿ ਇੱਕਦਮ ਜਿਹੜਾ ਇਸ ਤਰ੍ਹਾਂ ਦਾ ਹਲੂਣਾ ਜੇ ਨਾ ਮਿਲਦਾ ਤਾਂ ਜਿਹੜੀਆਂ ਗੱਲਾਂ ਦੀ ਗੁਹਾਰ ਪਿਛਲੇ 10 ਸਾਲਾਂ ਤੋਂ ਘੱਟੋ ਘੱਟ ਲੱਗ ਰਹੀ ਆ, ਈਵਨ ਫੋਰ ਲੌਂਗਰ ਦੈਨ ਦੈਟ, ਕਿ ਅਸੀਂ ਆਪਣੇ ਇੰਨਾ ਰਿਸੋਰਸ ਰਿਚ ਮੁਲਕ ਹੋਣ ਦੇ ਬਾਵਜੂਦ ਅਸੀਂ ਉਹਨਾਂ ਰਿਸੋਰਸਿਸ ਨੂੰ ਕਿਉਂ ਨਹੀਂ ਇਸਤੇਮਾਲ ਕਰ ਪਾ ਰਹੇ। ਨਾਰਵੇ ਦੀ ਐਗਜ਼ਾਮਪਲ ਜਦੋਂ ਸਾਹਮਣੇ ਆਉਂਦੀ ਆ ਕਿ ਉਹਨਾਂ ਨੇ ਕਿਵੇਂ ਆਪਣਾ ਇੱਕ ਹੈਰੀਟੇਜ ਫੰਡ ਬਣਾ ਕੇ $17 trillion ਦਾ ਹੋ ਚੁੱਕਾ ਨਾਰਵੇ ਦਾ ਹੈਰੀਟੇਜ ਫੰਡ, ਸੋ ਉਹਦਾ ਜਿੰਨਾ ਕਿਉਂਕਿ ਆਇਲ ਐਂਡ ਗੈਸ ਤੋਂ ਰੈਵਨਿਊ ਆਉਂਦਾ ਉਹਨੂੰ ਇੱਕ ਫੰਡ ਦੇ ਵਿੱਚ ਇਨਵੈਸਟ ਕਰਦੇ ਨੇ ਤਾਂ ਕਿ ਭਵਿੱਖ ਦੇ ਵਿੱਚ ਆਪਣੇ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਉਹਨਾਂ ਪੈਸਿਆਂ ਦੀ ਉਦੋਂ ਵਰਤੋਂ ਕੀਤੀ ਜਾ ਸਕੇ ਜਦੋਂ ਸਮ ਟਾਈਮ ਇਨ ਦਾ ਫਿਊਚਰ ਫੋਸਿਲ ਫਿਊਲ ਦੇ ਰੈਵਨਿਊਜ਼ ਮਨਫੀ ਹੋ ਜਾਣਗੇ, ਨਹੀਂ ਰਹਿਣਗੇ। ਸੋ ਕੈਨੇਡਾ ਦੇ ਵਿੱਚ ਵੀ ਉਸੇ ਤਰ੍ਹਾਂ ਦੇ ਸਰੋਤ, ਉਸੇ ਤਰ੍ਹਾਂ ਦੇ ਵਸੀਲੇ, ਸਾਰਾ ਕੁਛ ਤਾਂ ਅਵੇਲੇਬਲ ਰਿਹਾ, ਪਰ ਕੈਨੇਡਾ ਦੇ ਵਿੱਚ ਜਿਹੜੀ ਪੋਲੀਟਿਕਸ ਆ, ਜਿਸ ਤਰ੍ਹਾਂ ਦਾ ਕਈਆਂ ਦਾ ਇਹ ਵੀ ਮੰਨਣਾ ਕਿ ਅਮਰੀਕਾ ਦੇ ਨੇੜੇ ਹੋਣ ਕਰਕੇ ਸਾਡੇ ਰਿਸੋਰਸਿਸ ਡਿਵੈਲਪ ਨਹੀਂ ਹੋ ਪਾਉਂਦੇ, ਕਿਉਂਕਿ ਜਿਹੜੀ ਵੱਖੋ ਵੱਖਰਾ ਐਕਟੀਵਿਜ਼ਮ ਦੇਖਣ ਨੂੰ ਮਿਲਦਾ ਰਿਸੋਰਸ ਡਿਵੈਲਪਮੈਂਟ ਦੇ ਜਿਹੜਾ ਆੜੇ ਆਉਂਦਾ, ਉਹਦਾ ਇੱਕ ਰੀਜ਼ਨ ਇਹ ਹੈ ਕਿ ਜੇ ਕੈਨੇਡੀਅਨ ਕਪੈਸਿਟੀ ਡਿਵੈਲਪ ਹੋ ਕੇ ਦੂਜੇ ਮੁਲਕਾਂ ਤੱਕ ਜਾਣ ਲੱਗ ਜਾਂਦੀ ਆ ਤਾਂ ਅਮਰੀਕਾ ਨੂੰ ਕੈਨੇਡਾ ਤੋਂ ਜਿਹੜਾ ਸਸਤਾ ਤੇਲ ਮਿਲਦਾ ਪਿਆ ਉਹ ਨਹੀਂ ਮਿਲਣਾ, ਅਤੇ ਅਮਰੀਕਾ ਨੂੰ ਹੁਣ ਜੇ ਸਸਤੀ ਚੀਜ਼ ਮਿਲਦੀ ਪਈ ਆ ਤਾਂ ਉਹ ਕਿਹਨੂੰ ਮਾੜੀ ਲੱਗਦੀ ਆ? ਇਸੇ ਕਰਕੇ ਕੈਨੇਡਾ
ਡੋਨਲਡ ਟਰੰਪ ਨੂੰ ਲੱਗਦੀ,
ਡੋਨਲਡ ਟਰੰਪ ਨੂੰ ਮਾੜੀ ਲੱਗਦੀ ਆ, ਹਾਂ
ਲੱਗਦੀ, ਇਹ ਤਾਂ ਮਸਲਾ,
ਇਹੀ ਤਾਂ ਮਸਲਾ, ਸਹੀ ਗੱਲ ਆ। ਕਈ ਇਹ ਕਹਿੰਦੇ ਨੇ ਵੀ ਚਾਰ ਸਾਲ ਕਿਸ ਤਰ੍ਹਾਂ ਦੱਬ ਘੁੱਟ ਕੇ ਕੱਢ ਲਓ ਇਹ, ਪਰ ਇਹਨਾਂ ਚਾਰ ਸਾਲਾਂ ਦੇ ਵਿੱਚ ਨੁਕਸਾਨ ਕਿਹੋ ਜਿਹਾ ਹੋ ਸਕਦਾ? ਵਟ ਕੈਨ ਆਫ ਥਿੰਗਸ ਕੁਡ ਟ੍ਰਾਂਸਪਾਇਰ? ਸੋ ਦੇਖਦੇ ਹਾਂ ਅੱਜ ਟਰੰਪ ਪਹਿਲਾਂ ਟੈਰਿਫ ਲਗਾਉਂਦੇ ਨੇ ਕਿ ਨਹੀਂ, ਉਹ ਤੋਂ ਬਾਅਦ ਫਿਰ ਕੀ ਹੁੰਦਾ? ਵਸੂ ਜੀ 3 ਹਫ਼ਤੇ ਹੋਏ ਆ ਜਾਂ ਟਰੰਪ ਨੂੰ ਸੌਂ ਚੁੱਕਿਆ,
ਅੱਧੀ ਸਰਕਾਰ ਸਾਡੀ ਐਂਗਜ਼ਾਇਟੀ ਪਿਲਸ ਤੇ ਕਰਤੀ ਇਹਨਾਂ
ਨੇ। ਹਾਂ ਸਹੀ ਗੱਲ ਆ, 205 ਹਫ਼ਤੇ ਹੋਰ ਪਏ ਆ ਡੋਨਲਡ ਟਰੰਪ ਦੀ ਇਸ ਟਰਮ ਦੇ।
ਯਾ ਮੈਸੇਜ ਆਇਆ ਦੀਪਕ ਸ਼ਰਮਾ ਜੀ ਦਾ, ਮੈਂ ਗੱਲ ਕਰਦਾ ਸੀ ਵੀ ਲੋਕ ਕਿੰਨੇ ਖੁਸ਼ ਹੋਣਗੇ, ਅੱਜ ਮੈਂ ਕਿਹਾ ਵੀ ਚਲੋ ਵੀ ਅਵੇਅਰ ਵੀ ਰਹਿਣਾ ਚਾਹੀਦਾ, ਕਹਿੰਦੇ ਵਾਸੂ ਜੀ ਹੁਣ ਦੇਖੋ ਵੀ ਜਿਹੜੀ ਬੁੱਧਮ ਸ਼ਰਨਮ ਗੱਛਾਮੀ ਜਿਹੜਾ ਬੰਦਿਆਂ ਬਾਰੇ ਆਪਾਂ ਸਾਰਾ ਦਿਨ ਗੱਲ ਕਰਦੇ ਰਹੇ, ਉਹਨਾਂ ਦੀਆਂ ਹੁਣ ਕੁਝ ਕੁਆਲਿਟੀਜ਼ ਸਾਡੇ ਵਿੱਚ ਵੀ ਰਾਬਾ ਹੋ ਹੀ ਜਾਣਗੀਆਂ, ਥੋੜਾ ਥੋੜਾ ਤਾਂ ਆਪਾਂ ਵੀ ਬਾਕੀਆਂ ਨੂੰ ਸਿੱਖਦੇ ਹਾਂ ਨਾ।
ਤੁਸੀਂ ਫੈਲਟ ਪੈਨ ਯੂਜ਼ ਕਰਨ ਲੱਗ ਗਏ ਹੁਣ ਅੱਜ ਕੱਲ੍ਹ?
ਨਹੀਂ ਨਹੀਂ ਹਾਂ ਦੇਖੋ
ਅੱਛਾ ਬਾਲ
ਪੈਨ, ਇਹ ਦੇਖੋ ਇਹ ਤਾਂ ਮੈਂ ਪ੍ਰਮਾਣ ਦੇਣਾ ਵੀ ਜੀ ਆਮ ਗਿਵਿੰਗ ਇਟ ਟੂ ਯੂ, ਤੁਸੀਂ ਦੇਖ ਲਓ ਇਹਦਾ ਕੀ ਕਰ, ਇਹ ਵੀ ਹੁਣ ਕੀਮਤੀ ਹੋ ਗਿਆ ਤੁਸੀਂ ਇਸ ਪੈਨ ਬਾਰੇ ਗੱਲ ਕਰਤੀ।
ਤੁਸੀਂ ਪਤਾ ਕੀ ਕਰਿਆ ਕਰੋ, ਜਦੋਂ ਪ੍ਰੋਗਰਾਮ ਕਰਕੇ ਜਾਂਦੇ ਹੋ ਬਾਹਰ, ਹਵਾ 'ਚ ਉਛਾਲ ਦਿਆ ਕਰੋ ਪੈਨ, ਦੇਖਿਆ ਟਰੰਪ ਕਿਵੇਂ ਕਰਦੇ ਆ, ਪੈਨ ਨੂੰ ਉਛਾਲ ਦਿੰਦੇ ਬਾਅਦ 'ਚ,
ਮੁੜ ਕੇ ਮੈਨੂੰ ਜੁਰਮਾਨਾ ਹੋ ਜਾਵੇ, ਕਹਿਣਾ ਤੂੰ ਪੋਲਿਊਸ਼ਨ ਕਰ ਰਿਹਾ,
ਲਿਟਰਿੰਗ ਕਰ ਰਿਹਾ,
ਲਿਟਰਿੰਗ ਕਰ ਰਿਹਾ।
ਵਾਸੂ ਜੀ ਬਾਕੀ ਗੱਲਾਂ ਦੀਆਂ ਗੱਲਾਂ ਦੇਖੋ,
ਹਾਂਜੀ
ਵਟਸਐਪ 'ਤੇ ਮੈਸੇਜ ਆਇਆ ਇੱਕ ਭੁਪਿੰਦਰ ਸਿੰਘ ਢਿੱਲੋਂ ਜੀ ਦਾ,
ਹਾਂਜੀ
ਕੈਨ ਯੂ ਪਲੀਜ਼ ਸ਼ੇਅਰ ਦਾ ਰਿੰਗ ਟੋਨ ਫੋਰ ਯੂਅਰ ਸ਼ੋਅ ਦੈਟ ਜਸਟ ਪਲੇਡ, ਆਈ ਲਾਈਕ ਇਟ, ਜਿਹੜਾ ਮਿਊਜ਼ਿਕ ਚੱਲਦਾ ਪ੍ਰੋਗਰਾਮ ਦਾ, ਉਹ ਕਹਿੰਦੇ ਰਿੰਗ ਟੋਨ ਬਣਾ ਦਿਓ ਇਹਦੀ।
ਅੱਛਾ
ਵਧੀਆ ਆਈਡੀਆ ਇਹ,
ਵਿਕੂਗੀ
ਪਤਾ ਨਹੀਂ ਕਿਹਨੇ, ਇੱਥੇ ਵੀ ਟੈਰਿਫ ਨਾਲ ਲਾ ਦੇਵੇ ਟਰੰਪ। ਵਾਸੂ ਜੀ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੇ ਲੀਡਰ ਪੀਅਰ ਪੋਲੀਐਵ ਅੱਜ ਇੱਕ ਅਨਾਊਂਸਮੈਂਟ ਕਰਨ ਵਾਲੇ ਨੇ ਇਕੈਲੂਏਟ ਦੇ ਵਿੱਚ। ਉਹਨਾਂ ਦਾ ਇਹ ਕਹਿਣਾ ਕਿ ਜੇ ਉਹਨਾਂ ਦੀ ਸਰਕਾਰ ਬਣਦੀ ਆ ਤਾਂ ਨੌਰਥ ਦੇ ਵਿੱਚ ਕੈਨੇਡੀਅਨ ਮਿਲਟਰੀ ਦਾ ਇੱਕ ਬੇਸ ਸਥਾਪਿਤ ਕਰਨਗੇ, ਉੱਥੇ ਜਿਹੜੀ ਤੈਨਾਤੀ ਹੈਗੀ ਆ ਟਰੂਪਸ ਦੀ ਉਹਦੇ ਵਿੱਚ ਵਾਧਾ ਕੀਤਾ ਜਾਏਗਾ, ਅਤੇ ਨਾਲ ਹੀ 2 ਪੋਲਰ ਆਈਸ ਬ੍ਰੇਕਰਸ ਖਰੀਦੇ ਜਾਣਗੇ ਕੈਨੇਡੀਅਨ ਨੇਵੀ ਵਾਸਤੇ। ਆਈਸ ਬ੍ਰੇਕਰ ਭਾਵ ਇੱਕ ਅਜਿਹਾ ਸਮੁੰਦਰੀ ਜਹਾਜ਼ ਜਿਹੜਾ ਕਿ ਜੰਮੀ ਹੋਈ ਸਮੁੰਦਰੀ ਸਤਹ ਦੇ ਉੱਪਰ, ਕਿਉਂਕਿ ਆਰਕਟਿਕ ਦੇ ਵਿੱਚ ਜਦੋਂ ਬਰਫ਼ ਜੰਮ ਜਾਂਦੀ ਹੈ ਸਮੁੰਦਰ 'ਚ, ਅਤੇ ਉਹਦੇ ਵਿੱਚ ਉਹ ਨੈਵੀਗੇਟ ਕਰ ਸਕਦਾ। ਇਸੇ ਤਰ੍ਹਾਂ ਦੇ ਆਈਸ ਬ੍ਰੇਕਰਸ ਚਾਈਨਾ ਵੱਲੋਂ, ਰਸ਼ੀਆ ਵੱਲੋਂ ਆਪਣੀ ਫਲੀਟ ਦੇ ਵਿੱਚ ਜਿਹੜੇ ਸ਼ਾਮਲ ਕੀਤੇ ਗਏ ਨੇ ਪਿਛਲੇ ਸਾਲਾਂ ਦੌਰਾਨ, ਉਸ ਦਾ ਹਵਾਲਾ ਦੇ ਕੇ ਆਰਕਟਿਕ ਸਰਕਲ ਦੇ ਵਿੱਚ ਕੈਨੇਡਾ ਦੀ ਸੋਵਰਨਟੀ ਨੂੰ ਉੱਧਰਲੇ ਪਾਸਿਓਂ ਖਤਰੇ ਦੀ ਗੱਲ ਅਸੀਂ ਬੜੇ ਚਿਰ ਤੋਂ ਸੁਣਦੇ ਰਹੇ ਹਾਂ, ਪਰ ਇਹ ਡੋਨਲਡ ਟਰੰਪ ਨੇ ਆਉਂਦੇ ਸਾਰ ਹੀ ਹੁਣ ਕੈਨੇਡਾ ਦੀ ਸੋਵਰਨਟੀ ਵਾਸਤੇ ਸਦਰਨ ਬਾਰਡਰ ਵਾਲੇ ਪਾਸਿਓਂ ਭਾਵ ਅਮਰੀਕਾ ਵਾਲੇ ਪਾਸਿਓਂ ਖਤਰੇ ਦੀ ਘੰਟੀ ਵਜਾ ਦਿੱਤੀ ਆ। ਪਰ ਪੀਅਰ ਪੋਲੀਐਵ ਦਾ ਇਹ ਕਹਿਣਾ ਕਿ ਅਸੀਂ ਆਰਕਟਿਕ ਸਰਕਲ ਦੇ ਵਿੱਚ ਆਪਣੀ ਤੈਨਾਤੀ ਅਤੇ ਆਪਣੀ ਜਿਹੜੀ ਮਿਲਟਰੀ ਮਜ਼ਬੂਤੀ ਆ ਉਹਦੇ ਵਿੱਚ ਵਾਧਾ ਕਰਾਂਗੇ ਜੇ ਕੰਜ਼ਰਵੇਟਿਵ ਸਰਕਾਰ ਬਣਾਉਂਦੇ ਨੇ।
ਅਤੇ ਨਾਲ ਹੀ ਕਹਿ ਰਹੇ ਨੇ ਕੈਨੇਡੀਅਨ ਰੇਂਜਰਸ ਜਿਹੜੇ ਪੈਟਰੋਲਿੰਗ ਵਾਸਤੇ ਰਿਸਪੋਂਸੀਬਲ ਨੇ ਇਨ ਦੀ ਆਰਕਟਿਕ, ਉਹਨਾਂ ਦੀ ਸੰਖਿਆ ਕਹਿੰਦੇ ਦੁੱਗਣੀ ਕਰਾਂਗੇ, 2000 ਹੈਗੇ ਨੇ ਕਹਿੰਦੇ ਵਧਾ ਕੇ 4000 ਕਰ ਦੇਣੇ। ਜਿਹੜੇ 2 ਪੋਲਰ ਆਈਸ ਬ੍ਰੇਕਰਸ ਖਰੀਦਣ ਦੀ ਗੱਲ ਕਰ ਰਹੇ ਨੇ, ਐਜ਼ ਇਟ ਇਜ਼ ਵੀ ਲਿਬਰਲ ਸਰਕਾਰ ਨੇ 2 ਪੋਲਰ ਆਈਸ ਬ੍ਰੇਕਰਸ ਜਿਹੜੇ ਆਰਡਰ ਕੀਤੇ ਹੋਏ ਨੇ ਉਹ ਬਣ ਰਹੇ ਨੇ। ਇਹ ਜਿਹੜੇ 2 ਆਰਡਰ ਹੁਣ ਅਨਾਊਂਸ ਕਰ ਰਹੇ ਨੇ ਪੀਅਰ ਪੋਲੀਐਵ, ਦੇ ਆਰ ਔਨ ਟੋਪ ਆਫ ਦੋਜ਼ 2,
ਟੋਟਲ
4 ਨਵੇਂ ਹੋ ਜਾਣੇ ਆਪਣੇ।
ਜੀ ਜੀ।
ਅਤੇ ਇਹ ਜਿਹੜੇ 2 ਐਗਜ਼ਿਸਟਿੰਗ ਜਿਹੜੇ ਅੰਡਰ ਕੰਸਟਰਕਸ਼ਨ ਨੇ ਕਹਿ ਲਓ ਵੀ ਜਿਹੜੇ ਤਿਆਰ ਹੋ ਰਹੇ ਨੇ, ਉਹ ਕਹਿ ਰਹੇ ਨੇ ਕਿ ਅਸੀਂ 2029 ਤੱਕ ਡਿਲੀਵਰ ਕਰ ਦੇਵਾਂਗੇ, ਤੇ ਬਾਕੀ ਜਿਹੜੇ ਔਨ ਟੋਪ ਆਫ ਦੋਜ਼ ਜਿਹੜੇ 2 ਹੋਣਗੇ ਉਹ ਫਿਰ ਇਨ ਦਾ ਫਿਊਚਰ।
ਜਿਹੜੇ ਆਈਸ ਬ੍ਰੇਕਰਸ ਦੀ ਵੀ ਜਦੋਂ ਅਨਾਊਂਸਮੈਂਟ ਮੇਰੇ ਯਾਦ ਹੈ ਲਾਸਟ ਈਅਰ ਹੋਈ ਸੀ ਇਹ, ਉਦੋਂ ਗੱਲ ਹੋਈ ਸੀ ਵੀ ਇੱਥੇ ਕੈਨੇਡਾ 'ਚ ਕਿਉਂ ਨਹੀਂ ਬਣਦੇ ਇਹ, ਕੈਨੇਡਾ 'ਚ ਬਣਵਾਓ ਇੱਥੇ ਆਪਣੀ ਜਿਹੜੀ ਸੀ ਸਪੈਨ ਜਿਹੜਾ ਸ਼ਿਪਯਾਰਡ ਆ, ਪਰ ਕੈਨੇਡਾ ਦੇ ਵਿੱਚ ਉਸ ਤਰ੍ਹਾਂ ਦੇ ਆਈਸ ਬ੍ਰੇਕਰ ਬਣਾਉਣ ਦੀ ਵਸ ਵੀ ਸਾਡੇ ਕੋਲ ਐਫੀਸ਼ੀਐਂਸੀ ਨਹੀਂ ਹੈਗੀ, ਇਸ ਕਰਕੇ ਸਾਨੂੰ ਉਹ ਵੀ ਬਾਹਰੋਂ ਮੰਗਾਉਣੇ ਪੈ ਰਹੇ ਨੇ ਜਸਟ ਬਿਕੋਜ਼ ਆਫ ਦਾ ਕੋਸਟ ਫੈਕਟਰ।
ਸੋ ਜਿਹੜੇ ਐਗਜ਼ਿਸਟਿੰਗ 2 ਨੇ ਉਹ ਕਹਿ ਰਹੇ ਨੇ ਵੀ ਸੀ ਸਪੈਨ ਅਤੇ ਡੇਵੀ ਸ਼ਿਪਯਾਰਡਸ ਵੱਲੋਂ
ਇੱਥੇ ਬਣਨੇ ਆ।
ਸੋ 2 ਇੱਕ ਸੀ ਸਪੈਨ ਵੱਲੋਂ, ਇੱਕ ਡੇਵੀ ਸ਼ਿਪਯਾਰਡ ਵੱਲੋਂ ਤਿਆਰ ਕੀਤਾ ਜਾ ਰਿਹਾ, ਅਤੇ ਦੇ ਆਰ ਬਿਲਡਿੰਗ ਇਟ ਫੋਰ ਦਾ ਕੈਨੇਡੀਅਨ ਕੋਸਟ ਗਾਰਡ, ਅਤੇ 2 ਜਿਹੜੇ ਐਕਸਟਰਾ ਔਨ ਟੋਪ ਆਫ ਇਟ ਹੋਣਗੇ ਉਹ ਹੁਣ ਪੀਅਰ ਪੋਲੀ ਆਫ ਪ੍ਰੋਮਿਸ ਕਰ ਰਹੇ ਨੇ। ਇਹਦੇ ਪਿੱਛੇ ਰੀਜ਼ਨ ਕੀ ਦੇ ਰਹੇ ਨੇ ਉਹ? ਕਹਿੰਦੇ ਨੇ ਕਿ ਸੁਣੇ ਹੋ ਵਿਜੇ ਜੀ ਸੈਂਟੈਂਸ ਜੋ ਉਹਨਾਂ ਦੇ ਆਪਣੇ ਬਿਆਨ ਸਟੇਟਮੈਂਟ ਦੇ ਵਿੱਚ ਜੋ ਹੈਗਾ, ਕਹਿੰਦੇ ਹੋਸਟਾਈਲ ਪਾਵਰਸ ਵਾਂਟ ਅਵਰ ਰਿਸੋਰਸਿਸ ਐਂਡ ਸ਼ਿਪਿੰਗ ਰਾਊਟਸ। ਹੋਸਟਾਈਲ ਪਾਵਰਸ, ਇਹ ਹੁਣ ਚਾਈਨਾ ਰਸ਼ੀਆ ਨੇ ਕਿ US ਹੈ?
ਜੀ,
ਕਿਉਂਕਿ ਜੋ ਨਾਰਥ ਵੈਸਟ ਪੈਸੇਜ ਦੀ ਗੱਲ ਹੋਈ ਸੀ, ਸ਼ਿਪਿੰਗ ਰਾਊਟਸ ਦੀ ਜੋ ਗੱਲ ਕਹਿ ਰਹੇ,
ਬਿਲਕੁਲ ਬਿਲਕੁਲ,
ਰਿਸੋਰਸਿਸ ਦੀ ਜੋ ਗੱਲ ਕਹਿ ਰਹੇ ਨੇ, ਉਹ ਸਾਡੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੀ ਸਾਡੇ ਰਿਸੋਰਸਿਸ ਤੇ ਆਖਿਆ, ਕ੍ਰਿਟੀਕਲ ਮਿਨਰਲਸ ਤੇ ਆਖਿਆ ਡੋਨਲਡ ਟਰੰਪ ਦੀ,
ਐਜ਼ ਅਰਲੀ ਐਜ਼ ਹੁਣ ਫਰਾਈਡੇ ਕਹਿ ਕੇ ਹਟੇ ਨੇ।
ਗੱਲ ਜਿਹੜੀ ਹੋਈ ਸੀ ਵੀ ਗ੍ਰੀਨਲੈਂਡ ਬਾਰੇ ਕਿਉਂ ਗੱਲ ਕਰਦੇ, ਕੈਨੇਡਾ ਨੂੰ ਸਟੇਟ ਬਣਾਉਣ ਬਾਰੇ ਕਿਉਂ ਗੱਲ ਕਰਦੇ, ਉਹ ਸੀ ਫਿਰ ਗੱਲ ਨਾਰਥ ਵੈਸਟ ਪੈਸੇਜ ਦੀ, ਸ਼ਿਪਿੰਗ ਰਾਊਟਸ ਦੀ। ਸੋ ਪੀਅਰ ਪੋਲੀਐਵ ਕਹਿ ਰਹੇ ਨੇ ਕਿ ਹੋਸਟਾਈਲ ਪਾਵਰਸ ਵਾਂਟ ਅਵਰ ਰਿਸੋਰਸਿਸ ਐਂਡ ਸ਼ਿਪਿੰਗ ਰਾਊਟਸ ਐਂਡ ਟੂ ਬੀ ਵਿਦ ਇਨ ਸਟ੍ਰਾਈਕਿੰਗ ਡਿਸਟੈਂਸ ਆਫ ਅਵਰ ਕੰਟੀਨੈਂਟ।
ਜੀ,
ਸੋ ਇਹ ਸਾਰੀ ਗੱਲਬਾਤ ਕਹਿੰਦੇ, ਸੋ ਉਸ ਤੋਂ ਬਾਅਦ ਚਾਈਨਾ ਦਾ ਜ਼ਿਕਰ ਕੀਤਾ, ਕਹਿੰਦੇ ਚਾਈਨਾ ਹੈਜ਼ ਨਾਓ ਡਿਕਲੇਅਰਡ ਇਟਸੈਲਫ ਅ ਨੀਅਰ ਆਰਕਟਿਕ ਸਟੇਟ, ਈਵਨ ਦੋ ਇਟਸ ਬਾਰਡਰਸ ਆਰ ਅਪ੍ਰੋਕਸੀਮੇਟਲੀ 1500 ਕਿਲੋਮੀਟਰ ਫਰੋਮ ਦਾ ਆਰਕਟਿਕ ਸਰਕਲ, ਕਿ ਉਹ ਇੰਨੀ ਜ਼ਿਆਦਾ ਵਿੱਚ ਦਿਲਚਸਪੀ ਦਿਖਾ ਰਹੇ ਨੇ,
1500 ਕਿਲੋਮੀਟਰ ਦੂਰ ਬੈਠੇ ਹੋਏ,
ਹਾਂ ਉਹ ਆਰਕਟਿਕ ਨੇਸ਼ਨ ਹੈ ਵੀ ਨਹੀਂ, ਨੀਅਰ ਆਰਕਟਿਕ ਆਪਣੇ ਆਪ ਨੂੰ ਕਹਿਣ ਲੱਗ ਪਏ। ਤੇ ਰਸ਼ੀਆ ਵਾਲੇ ਤਾਂ ਹੈਗੇ ਆਰਕਟਿਕ ਨੇਸ਼ਨ, ਉਹ ਵੀ ਆਪਣੀ ਬਹੁਤ ਜ਼ਿਆਦਾ ਵਿੱਚ ਇਨਵੈਸਟਮੈਂਟ ਵਧਾ ਰਹੇ ਨੇ। ਸੋ ਪੀਅਰ ਪੋਲੀਵ ਕਹਿ ਰਹੇ ਨੇ ਕਿ ਵੀ ਸਾਨੂੰ ਇਹ ਵੀ ਇਹਦੇ ਵਿੱਚ ਆਪਣਾ ਇੰਟਰਸਟ ਦਿਖਾਉਣਾ ਚਾਹੀਦਾ ਅਤੇ ਸਾਨੂੰ ਵੀ ਆਪਣੀ ਕੇਪੇਬਿਲਿਟੀ ਵਧਾਉਣੀ ਚਾਹੀਦੀ ਆ। ਜਿਹੜੀ ਇਹਨਾਂ ਨੇ ਪਹਿਲੀ ਗੱਲ ਮੇਨ ਗੱਲ ਕੀਤੀ ਆ ਮਿਲਟਰੀ ਬੇਸ ਸਥਾਪਿਤ ਕਰਾਂਗੇ ਆਰਕਟਿਕ ਵਿੱਚ। ਇਸ ਵੇਲੇ ਸਾਡਾ ਮਿਲਟਰੀ ਬੇਸ ਉੱਥੇ ਕੋਈ ਨਹੀਂ ਹੈ ਆਰਕਟਿਕ ਵਿੱਚ, ਪਰ ਵੀ ਹੈਵ ਲੋਟ ਆਫ ਸਟੇਸ਼ਨਸ ਦੇਰ। ਤੇ ਜਿਹੜਾ ਇਕੈਲੋਵਿਟ ਸ਼ਹਿਰ ਆ ਉੱਥੇ ਨੋਰੈਡ ਦਾ ਫਾਰਵਰਡ ਆਪਰੇਟਿੰਗ ਲੋਕੇਸ਼ਨ ਹੈ, ਪਲੱਸ ਉੱਥੇ ਸਿਵਿਲੀਅਨ ਏਅਰਪੋਰਟ ਤੇ ਨਾਲ ਇੱਕ ਸੀ ਪੋਰਟ ਵੀ ਹੈ। ਤੇ ਇਹ ਹੁਣ ਉੱਥੇ ਕਹਿ ਰਹੇ ਮਿਲਟਰੀ ਬੇਸ ਬਣਾ ਦੇਣਾ। ਜਿਹੜਾ ਮਿਲਟਰੀ ਬੇਸ ਬਣਾਉਣ ਦੀ ਗੱਲ ਕਰ ਰਹੇ ਨੇ ਉੱਥੇ ਕਹਿੰਦੇ ਇੱਕ ਕੈਨੇਡੀਅਨ ਏਅਰਫੋਰਸ ਦਾ ਪੂਰਾ ਵਿੰਗ ਹੋਏਗਾ ਤੇ ਨਾਲ ਉੱਥੋਂ ਅਸੀਂ F-35 ਫਾਈਟਰ ਜੈਟਸ ਜਿਹੜੇ ਨੇ ਉਹ ਲਾਂਚ ਤੇ ਲੈਂਡ ਕਰਾ ਸਕਾਂਗੇ ਤੇ ਜਿਹੜੇ ਕੋਈ ਥਰੈਟਸ ਵਗੈਰਾ ਨੇ ਉਹਨਾਂ ਨੂੰ ਇੰਟਰਸੈਪਟ ਕਰ ਸਕਾਂਗੇ। ਪਲੱਸ ਜਿਹੜਾ ਸਾਡਾ ਸਰਵੇਲੈਂਸ ਏਅਰਕ੍ਰਾਫਟ ਹੈ ਪੋਸਾਈਡਨ P-8 ਉਹਨੂੰ ਵੀ ਕਹਿੰਦੇ ਉੱਥੋਂ ਉਹ ਸਰਚ ਐਂਡ ਰੈਸਕਿਊ ਆਪਰੇਸ਼ਨ ਉੱਥੋਂ ਕਰ ਸਕੇਗਾ ਤੇ ਨਾਲ ਐਂਟੀ ਸਬਮਰੀਨ ਵਾਰਫੇਅਰ ਕੰਡਕਟ ਕਰ ਸਕੇਗਾ ਤੇ ਨਾਲ ਉੱਥੋਂ ਇੰਟੈਲੀਜੈਂਸ ਸਰਵੇਲੈਂਸ ਤੇ ਰੀਕੋਨਸੈਂਸ ਦੇ ਜਿਹੜੇ ਕੰਮ ਵਗੈਰਾ ਉੱਥੋਂ ਹੋ ਸਕਣਗੇ। ਸੋ ਇਹ ਮਿਲਟਰੀ ਇੱਕ ਫੁੱਲ ਫਲੈਜਡ ਮਿਲਟਰੀ ਬੇਸ ਬਣਾਉਣ ਦੀ ਗੱਲ ਕਰ ਰਹੇ ਨੇ।
ਇਹਦੇ ਨਾਲ ਦੋ ਚੀਜ਼ਾਂ ਸੋਲਵ ਹੋ ਸਕਦੀਆਂ, ਇੱਕ ਤੇ ਦੇਖੋ ਜਿਹੜਾ ਆਰਕਟਿਕ ਸਰਕਲ ਦੇ ਵਿੱਚ ਕੈਨੇਡਾ ਦੀ ਆਪਣੀ ਪ੍ਰੈਜੈਂਸ ਉੱਥੇ ਮਿਲਟਰੀ ਪ੍ਰੈਜੈਂਸ ਤੇ ਉਹਦੀ ਕਹਿ ਲਓ ਸੁਰੱਖਿਆ ਵਾਸਤੇ, ਦੂਜਾ ਡੋਨਲਡ ਟਰੰਪ ਕੈਨੇਡਾ ਦੀ ਇਸ ਗੱਲ ਤੋਂ ਨਿਖੇਧੀ ਜਿਹੜੀ ਕਰਦੇ ਆ ਰਹੇ ਨੇ ਕਿ ਜੀ ਕੈਨੇਡਾ ਵੱਲੋਂ ਆਪਣਾ ਬਣਦਾ ਸਰਦਾ ਡਿਫੈਂਸ ਸਪੈਂਡਿੰਗ ਦਾ ਹਿੱਸਾ ਨਹੀਂ ਲਾਇਆ ਜਾਂਦਾ, ਜਦੋਂ ਆਹ ਇੱਥੇ ਖਰਚੇ ਕੀਤੇ ਜਾਂਦੇ ਨੇ ਤਾਂ ਉਹਦੇ ਨਾਲ ਫਿਰ ਜਿਹੜੀ ਕੈਨੇਡਾ ਦੀ ਡਿਫੈਂਸ ਸਪੈਂਡਿੰਗ ਵਾਲੀ ਜਿਹੜੀ ਕਮਿਟਮੈਂਟ ਆ ਉਹ ਵੀ ਪੂਰੀ ਹੁੰਦੀ ਆ। ਪਰ ਗੱਲ ਫਿਰ ਉੱਥੇ ਹੀ ਆ ਕਿ ਅਜੇ ਇਸ ਗੱਲ ਨੂੰ ਅਨਾਊਂਸ ਕਰਨਾ ਇਲੈਕਸ਼ਨ ਤੋਂ ਪਹਿਲਾਂ ਇਹਦੇ ਉੱਪਰ ਖਰਚਾ ਟੋਟਲ ਕਿੰਨਾ ਆਉਣਾ, ਉਹ ਸਾਰੀਆਂ ਗੱਲਾਂ ਅਜੇ ਇਹਦੇ ਵਿੱਚ ਮਨਫੀ ਨੇ। ਮੇ ਬੀ ਉਹ ਡਿਟੇਲ ਅੱਜ ਲੇਟਰ ਆਉਣ ਆਵੇਗੀ, ਕਿਉਂਕਿ ਇਹ ਸਵਾਲ ਤਾਂ ਉੱਠਣਾ ਹੀ ਉੱਠਣਾ ਕਿ ਦੋ ਨਵੇਂ ਜੇ ਤੁਸੀਂ ਆਈਸ ਬ੍ਰੇਕਰਸ ਦੀ ਗੱਲ ਕਰਦੇ ਹੋ ਐਕਸਟਰਾ ਐਂਡ ਬਾਕੀ ਤੈਨਾਤੀ ਵਧਾਉਣ ਦੀ, ਉੱਥੇ ਤੁਸੀਂ ਮਿਲਟਰੀ ਬੇਸ ਸਥਾਪਿਤ ਕਰਨਾ, ਆਲ ਆਫ ਦੈਟ, ਏਅਰਫੋਰਸ ਦਾ ਤੁਸੀਂ ਪ੍ਰੋਪਰ ਉਹਨੂੰ ਏਅਰਪੋਰਟ ਬਣਾਉਣਾ, ਦੀ ਅਮਾਊਂਟ ਆਫ ਐਕਸਪੈਂਸ ਦੈਟਸ ਕੈਨ ਟੇਕ, ਵੇਅਰ ਇਜ਼ ਦੈਟ ਗੋਇੰ ਟੂ ਕਮ ਫਰਮ?
ਦੱਸਤਾ ਉਹਨਾਂ ਨੇ, ਕਹਿੰਦੇ ਅਸੀਂ ਫੋਰਨ ਏਡ ਖਤਮ ਕਰ ਦੇਣੀ ਆ,
ਕਿਉਂਕਿ ਫੋਰਨ ਏਡ ਖਤਮ ਕਰਨ ਦਾ ਹੁਣ ਕੰਮ ਜਿਹੜਾ US ਏਡ ਨੂੰ ਡਿਸਮੈਂਟਲ ਕੀਤਾ ਜਾ ਰਿਹਾ ਅਮਰੀਕਾ ਦੇ ਵਿੱਚ, ਤਾਂ ਉਹ ਗੱਲ ਯਾ
ਤਾਂ ਹੀ ਫਿਰ ਕਹਿੰਦੇ ਆ ਕਿ ਕੈਨੇਡਾ ਦਾ ਟਰੰਪ ਪੀਅਰ ਪੋਲੀਐਫ, ਇਹ ਬੜਾ ਇੱਕ ਸੋਸ਼ਲ ਮੀਡੀਆ ਚੱਲਦਾ ਰਹੇ। ਸੋ ਵਿਚਾਰ ਮਿਲਦੇ ਨੇ, ਇਹ ਵੀ ਇਹੀ ਕਹਿ ਰਹੇ ਨੇ, ਕਹਿੰਦੇ ਅਸੀਂ ਫੋਰਨ ਏਡ ਜਿਹੜੀ ਆ
ਕੈਨੇਡਾ ਫਸਟ ਪਾਲਿਸੀ ਰਹੀ ਜਿਹੜੀ ਇਹਨਾਂ ਨੇ ਪਿਛਲੇ ਹਫ਼ਤਿਆਂ ਦੀ ਗੱਲ ਕੀਤੀ।
ਸੋ ਇਹ ਕਹਿ ਰਹੇ ਨੇ ਕਿਉਂਕਿ ਜਿਹੜੇ ਉਹ ਫੋਰਨ ਏਡ ਹੈਗੀ ਆ ਕਹਿੰਦੇ ਉਹ ਟੈਰੋਰਿਸਟ ਨੂੰ, ਡਿਕਟੇਟਰਸ ਨੂੰ, ਗਲੋਬਲ ਜਿਹੜੀਆਂ ਕੋਈ ਹੋਰ ਵੀ ਕਹਿੰਦੇ ਇਸ ਤਰ੍ਹਾਂ ਦੇ ਜਿਹੜੇ ਸੰਗਠਨ ਨੇ ਉਹਨਾਂ ਨੂੰ ਜਾਂਦੇ ਨੇ ਪੈਸੇ ਤੇ ਕਹਿੰਦੇ ਵੀ ਅਸੀਂ ਉਹ
ਪੈਸੇ ਬੰਦ ਕਰ ਦੇਣਾ
ਤੇ ਉਹ ਜਿਹੜੇ ਪੈਸੇ ਨੇ ਅਸੀਂ ਡਿਫੈਂਸ ਦੇ ਉੱਤੇ ਡਾਈਵਰਟ ਕਰਾਂਗੇ।
ਦੇਖੋ ਬਸ ਜੀ, ਉੱਧਰ ਅਮਰੀਕਾ 'ਚ ਜਿਹੜਾ ਇਲੋਨ ਮਸਕ ਦੇ ਉਹ ਡੋਜ ਵੱਲੋਂ ਕੰਮ ਕੀਤਾ ਜਾ ਰਿਹਾ ਨਾ US ਏਡ ਨੂੰ ਡਿਸਮੈਂਟਲ ਕਰਨ ਵਾਲਾ, ਉਹਦੇ ਵਿੱਚੋਂ ਕਈ ਵੱਖੋ ਵੱਖਰੇ ਕਿਸਮ ਦੇ ਐਗਜ਼ਾਮਪਲਸ ਆ ਰਹੇ ਨੇ ਵੀ ਕਿੰਨੇ ਮਿਲੀਅਨ ਡਾਲਰ ਕਿੱਥੇ ਖਰਚੇ ਜਾ ਰਹੇ, ਕਿੰਨੇ ਮਿਲੀਅਨ ਕਿੱਥੇ ਖਰਚੇ ਜਾ ਰਹੇ। ਪਰ ਅੱਜ ਸੋਸ਼ਲ ਮੀਡੀਆ 'ਤੇ ਇੱਕ ਮੈਂ ਸਵੇਰੇ ਦੇਖੀ ਇੱਕ ਚੈਟਰ, ਉਹ ਹੈਗਾ ਕਿ ਜਿਹੜੇ ਅਸਾਈਲਮ ਸੀਕਰਸ ਨੂੰ ਲਗਜ਼ਰੀ ਹੋਟੇਲਸ ਦੇ ਵਿੱਚ ਸਰਕਾਰਾਂ ਨੇ ਪੈਸੇ ਦੇ ਕੇ ਕਮਰੇ ਲੈ ਕੇ ਰੱਖਿਆ ਹੋਇਆ, ਤਾਂ ਉਹਨੂੰ ਲੈ ਕੇ ਟਵੀਟਸ ਵਗੈਰਾ ਅੱਜ ਕਾਫੀ ਚੱਲੀਆਂ ਹੋਈਆਂ ਸਵੇਰ ਦੀਆਂ ਕਿ ਇਹੀ ਸੇਮ ਪਲੇਬੁੱਕ UK 'ਚ ਵਰਤੀ ਗਈ, ਇਹੀ ਸੇਮ ਪਲੇਬੁੱਕ ਵਰਤੀ ਗਈ ਹੈ US ਦੇ ਵਿੱਚ ਵੀ। ਅੱਜ ਜਾਂ ਕੱਲ੍ਹ ਦੀ ਇਹ ਇਲੋਨ ਮਸਕ ਦੀ ਟਵੀਟ ਸੀ ਕਿ US ਏਡ ਵੱਲੋਂ ਇੱਕ ਮਲਟੀ ਮਿਲੀਅਨ ਡਾਲਰ ਦੀ ਪੇਮੈਂਟ ਇੱਕ ਲਗਜ਼ਰੀ ਹੋਟਲ ਨੂੰ ਭੇਜੀ ਜਾ ਰਹੀ ਸੀ ਅਮਰੀਕਾ ਦੇ ਵਿੱਚ ਟੂ ਹਾਊਸ ਅਸਾਈਲਮ ਸੀਕਰਸ, ਅਤੇ ਫਿਰ ਉਸ ਤੋਂ ਬਾਅਦ ਉਹ ਗੱਲ ਚੱਲ ਰਹੀ ਹੈ ਕਿ UK ਦੇ ਵਿੱਚ ਵੀ ਅਜਿਹਾ ਹੋਇਆ ਸਾਨੂੰ ਪਤਾ, ਕੈਨੇਡਾ ਦੇ ਵਿੱਚ ਵੀ ਅਜਿਹਾ ਕੀਤਾ ਗਿਆ। ਸੋ ਜਿਹੜੀ ਜਿਸ ਹਿਸਾਬ ਦੇ ਨਾਲ ਅਸਾਈਲਮ ਸੀਕਰਸ ਨੂੰ ਜੋ ਜੋ ਫੈਸਿਲਿਟੀਜ਼ ਕੈਨੇਡਾ ਜਾਂ ਵੱਖੋ ਵੱਖਰੇ ਪੱਛਮੀ ਮੁਲਕਾਂ ਨੇ ਮੁਹੱਈਆ ਕਰਵਾਈਆਂ ਨੇ, ਉਹ ਕਿਹੜੀ ਪਲੇਬੁੱਕ ਦੇ ਹਿੱਸੇ ਵਜੋਂ ਉਹ ਕੰਮ ਚੱਲਦਾ ਪਿਆ ਜੇ ਸਾਰੇ ਪਾਸੇ ਇੱਕੋ ਤਰ੍ਹਾਂ ਦੀ ਚੀਜ਼ ਐਮੂਲੇਟ ਕੀਤੀ ਗਈ ਆ। ਹੁਣ ਕਿਉਂਕਿ US ਏਡ ਨੂੰ ਡਿਸਮੈਂਟਲ ਕਰਨ ਦੇ ਵਾਸਤੇ ਇਲੋਨ ਮਸਕ ਨੇ ਜੋ ਕੰਮ ਕਰ ਰਹੇ ਨੇ ਉਹਦੇ ਕਰਕੇ ਅਮਰੀਕਾ 'ਚ ਪੋਲਰਾਈਜੇਸ਼ਨ ਬਹੁਤ ਹੋਈ ਆ। ਜਿਹੜੇ ਉਸ ਗੱਲ ਦੀ ਪ੍ਰੋੜਤਾ ਕਰ ਰਹੇ ਨੇ ਉਹ ਸਿਰਫ ਤੇ ਸਿਰਫ ਉਹੀ ਐਗਜ਼ਾਮਪਲਸ ਹਾਈਲਾਈਟ ਕਰ ਰਹੇ ਨੇ ਕਿ ਦੇਖੋ ਇੱਥੇ ਫਾਲਤੂ ਖਰਚਾ ਸੀ, ਇੱਥੇ ਫਾਲਤੂ ਖਰਚਾ ਸੀ। ਜਿਹੜੇ ਉਸ ਗੱਲ ਦੀ ਮੁਖਾਲਫਤ ਕਰ ਰਹੇ ਨੇ ਉਹ ਸਿਰਫ US ਏਡ ਵੱਲੋਂ ਕੀਤੇ ਜਾਂਦੇ ਜਿਹੜੇ ਕੋਈ ਵਧੀਆ ਕੰਮ ਸੀ ਉਹਨਾਂ ਨੂੰ ਹਾਈਲਾਈਟ ਕਰ ਰਹੇ ਨੇ, ਪਰ ਚੱਕਰ ਉਹੀ ਆ ਨਾ, ਦਾ ਟਰੂਥ ਇਜ਼ ਸਮਵੇਅਰ ਇਨ ਦਾ ਮਿਡਲ। ਦੋਨੋਂ ਧਿਰਾਂ ਦੂਜੇ ਧਿਰ ਦੀ ਜਿਹੜੀ ਜਿਹੜਾ ਐਗਜ਼ਾਮਪਲ ਉਹਨੂੰ ਮੰਨਣ ਨੂੰ ਤਿਆਰ ਨਹੀਂ।
ਇਹ ਨਿਊਟਨ ਦਾ ਥਰਡ ਲਾਅ ਆਫ ਮੋਸ਼ਨ ਹੈ। ਸੋ ਕਿਉਂਕਿ ਇੱਕ ਪਾਸੇ ਹੱਥ ਹੋਈ ਹੁਣ ਦੂਜੇ ਪਾਸੇ
ਹੱਥ ਹੋ ਰਹੀ
ਹੈ। ਐਵਰੀ ਐਕਸ਼ਨ ਦੇ ਇਜ਼ ਇਕੁਅਲ ਐਂਡ ਆਪੋਜ਼ਿਟ ਰਿਐਕਸ਼ਨ। ਬਿਲਕੁਲ ਤੁਸੀਂ ਸਹੀ ਗੱਲ ਕੀਤੀ ਹੈ ਕਿ ਜਿਹੜਾ ਪੋਲੀਟੀਕਲ ਸੈਂਟਰ ਆ ਉਹ ਖਤਮ ਹੋ ਜਾਣ ਕਰਕੇ ਸਾਰਾ ਕੁਝ ਸਾਨੂੰ ਵੇਖਣ ਨੂੰ ਮਿਲ ਰਿਹਾ। ਜਿਹੜੀ ਗੱਲ ਵਿਜੇ ਜੀ ਅਸੀਂ ਆਈਸ ਬ੍ਰੇਕਰਸ ਦੀ ਕਰ ਰਹੇ ਸੀ, ਸਾਡੇ ਲਿਸਨਰ ਨੇ ਤਜਿੰਦਰ ਮਾਨ ਜੀ, ਉਹਨਾਂ ਦਾ ਮੈਸੇਜ ਆਇਆ, ਉਹ ਦੱਸ ਰਹੇ ਨੇ ਕਿ ਹੀ ਇਜ਼ ਪ੍ਰਾਊਡ ਟੂ ਬੀ ਪਾਰਟ ਆਫ ਦਾ ਟੀਮ ਬਿਲਡਿੰਗ ਫਸਟ ਇਨ ਕਲਾਸ ਪੋਲਰ ਆਈਸ ਬ੍ਰੇਕਰ ਇਨ ਕੈਨੇਡਾ। ਉਸ ਟੀਮ ਦਾ ਹਿੱਸਾ ਨੇ ਤਜਿੰਦਰ ਮਾਨ ਜੀ। ਸੋ ਮੁਬਾਰਕਬਾਦ ਜੀ।
ਅੱਛਾ ਵਾਸੂ ਜੀ, ਕੁਇਕਲੀ ਗੱਲ ਕਰ ਲਈਏ, ਜਸਟਿਨ ਟਰੂਡੋ ਗਏ ਨੇ ਯੂਰਪ ਦੀ ਫੇਰੀ 'ਤੇ, ਉੱਥੇ ਆਰਟੀਫਿਸ਼ਲ ਇੰਟੈਲੀਜੈਂਸ ਸੰਬੰਧੀ ਸਮਿਟ ਪੈਰਿਸ ਦੇ ਵਿੱਚ ਹੋਣਾ, ਅੱਜ ਸਵੇਰੇ ਸਾਡੇ ਸਮੇਂ ਮੁਤਾਬਕ ਅੱਜ ਸਵੇਰੇ ਜਸਟਿਨ ਟਰੂਡੋ ਨੇ ਉੱਥੇ ਕੀਨੋਟ ਸਪੀਚ ਦੇਣੀ ਸੀ, ਉੱਥੇ ਅਮਰੀਕਾ ਦੇ ਉਪ ਰਾਸ਼ਟਰਪਤੀ ਜੇ ਡੀ ਵੈਂਸ ਵੀ ਪਹੁੰਚੇ ਹੋਏ ਨੇ। ਆਰਟੀਫਿਸ਼ਲ ਇੰਟੈਲੀਜੈਂਸ ਜਿੱਥੇ ਬਹੁਤ ਵੱਡੀਆਂ ਸੰਭਾਵਨਾਵਾਂ ਲੈ ਕੇ ਆ ਰਹੀ ਆ,
ਉੱਥੇ ਨਰਿੰਦਰ ਮੋਦੀ ਵੀ ਪਹੁੰਚੇ ਹੋਏ ਨੇ।
ਅੱਛਾ, ਉਹ ਵੀ ਉੱਥੇ ਪਹੁੰਚੇ ਨੇ ਐਟ ਦੀ ਏ ਆਈ ਸਮਿਟ
ਅਮਰੀਕਾ ਹਨਾ। ਸੋ ਰਾਹ ਦੇ ਵਿੱਚ ਉਹ ਪੈਰਿਸ ਰੁਕ ਕੇ ਆ ਰਹੇ ਨੇ ਤੇ ਏ ਆਈ ਸਮਿਟ ਦੇ ਵਿੱਚ ਨਰਿੰਦਰ ਮੋਦੀ ਵੀ ਹੋਣਗੇ,
ਵੈਂਸ
ਵੀ ਹੋਣਗੇ ਤੇ ਜਸਟਿਨ ਟਰੂਡੋ ਵੀ
ਹੋਣਗੇ।
ਕੌਣ ਕਿਹਨੂੰ ਮਿਲੇਗਾ, ਕੌਣ ਕਿਹਨੂੰ ਨਹੀਂ ਮਿਲੇਗਾ, ਇਹਦੇ ਚੋਂ ਵੀ ਖਬਰਾਂ ਬਣਨਗੀਆਂ।
ਇੱਕ ਦੂਜੇ ਨੂੰ ਕੈਰੀ ਅੱਖ ਨਾਲ ਦੇਖਣ ਵਾਲੇ ਜਿਹੜੇ ਸਾਰੇ ਨੇ। ਅੱਛਾ, ਕਿਉਂਕਿ ਸਪੀਕਿੰਗ ਆਫ ਨਰਿੰਦਰ ਮੋਦੀ, ਵਾਸੂ ਜੀ, ਇੱਧਰ ਅਮਰੀਕਾ ਦੇ ਨਾਲ ਐਲ ਐਨ ਜੀ ਵਗੈਰਾ ਦੀਆਂ ਡੀਲਸ ਕੀਤੀਆਂ ਜਾ ਰਹੀਆਂ ਨੇ ਇੰਡੀਆ ਵੱਲੋਂ ਉਹਨਾਂ ਦੇ ਇੱਥੇ ਆਉਣ ਤੋਂ ਪਹਿਲਾਂ। ਸੋ ਉੱਥੇ ਦੇਖਦੇ ਹਾਂ, ਚਲੋ ਕਿਹੋ ਜਿਹੀਆਂ ਅਨਾਊਂਸਮੈਂਟਸ ਹੁੰਦੀਆਂ, ਦੈਟਸ ਫੋਰ ਲੇਟਰ ਦਿਸ ਵੀਕ। ਪਰ ਜਿਹੜਾ ਇਹ ਏ ਆਈ ਸਮਿਟ ਹੁੰਦਾ ਪਿਆ, ਇਹਦੇ ਵਿੱਚ ਹੁਣ ਗੱਲਾਂ ਇਹ ਵੀ ਚੱਲ ਰਹੀਆਂ ਨੇ ਕਿ ਆਰਟੀਫਿਸ਼ਲ ਇੰਟੈਲੀਜੈਂਸ, ਇੱਕ ਇਹ ਪਹਿਲਾਂ ਵੀ ਗੱਲ ਚੱਲਦੀ ਹੈ ਨਾ ਵੀ ਜਦੋਂ ਬਿਜਲੀ ਆਈ ਸੀ, ਇਟਸ ਲਾਈਕ ਦੀ ਇਲੈਕਟ੍ਰੀਸਿਟੀ ਆਫ ਦਿਸ ਏਰਾ, ਕਿ ਬਿਜਲੀ ਦੇ ਆਉਣ ਨਾਲ ਇਕੋਨਮੀ ਦੇ ਵਿੱਚ, ਇੰਡਸਟਰੀ ਦੇ ਵਿੱਚ ਬਹੁਤ ਵੱਡੀਆਂ ਤਬਦੀਲੀਆਂ ਆਈਆਂ ਸੀ। ਆਰਟੀਫਿਸ਼ਲ ਇੰਟੈਲੀਜੈਂਸ ਨੇ ਵੀ ਉਸੇ ਤਰ੍ਹਾਂ ਦੀਆਂ ਤਬਦੀਲੀਆਂ ਲੈ ਕੇ ਆਉਣੀਆਂ ਨੇ, ਪਰ ਇਹਦੇ ਨਾਲ ਜੁੜੇ ਬਹੁਤ ਸਾਰੇ ਹੋਰ ਕੰਸਰਨਸ ਵੀ ਨੇ, ਭਾਵੇਂ ਉਹ ਸਿਕਿਉਰਿਟੀ ਕੰਸਰਨਸ ਨੇ, ਭਾਵੇਂ ਉਹ ਜੋਬ ਲੋਸਿਸ ਦਾ ਖਤਰਾ। ਇੱਕ ਰਿਪੋਰਟ ਆਈ ਹੈ ਯੂਕੇ ਦੇ ਵਿੱਚ, ਜਿੰਨੀਆਂ ਨੌਕਰੀਆਂ ਨੇ 70% ਜੋਬਸ ਆਰਟੀਫਿਸ਼ਲ ਇੰਟੈਲੀਜੈਂਸ ਕਰਕੇ ਦੇ ਆਰ ਔਨ ਦਾ ਚੋਪ, ਦੇ ਕੁੱਡ ਬੀ ਔਨ ਦਾ ਚੋਪਿੰਗ ਬਲੋਕ ਇਨ ਦਾ ਫਿਊਚਰ।
ਯਾ, ਸੋ ਇਸ ਸਮਿਟ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਬ੍ਰਸਲਸ ਵੀ ਜਾਣਾ ਤੇ ਆਈ ਥਿੰਕ ਇਹਨਾਂ ਦੇ ਬਤੌਰ ਪ੍ਰਧਾਨ ਮੰਤਰੀ ਸ਼ਾਇਦ ਅਖੀਰਲਾ ਹੀ ਇਹਨਾਂ ਦਾ ਇੰਟਰਨੈਸ਼ਨਲ ਟ੍ਰਿਪ ਹੋਵੇ ਤੇ ਬਾਕੀ ਜੋ ਡੋਨਲਡ ਟਰੰਪ ਉੱਧਰ ਸੱਦ ਲੈਣ ਤੇ ਵਾਸ਼ਿੰਗਟਨ ਡੀ ਸੀ ਜਾਣਾ ਪੈ ਜਾਏ ਤੇ ਉਹ ਵੱਖਰੀ ਗੱਲ ਹੈ, ਪਰ ਇੰਟਰਨੈਸ਼ਨਲ ਟ੍ਰਿਪ ਲਾਈਕ ਦਿਸ, ਆਈ ਥਿੰਕ ਦਿਸ ਕੁੱਡ ਬੀ ਜਸਟਿਨ ਟਰੂਡੋਜ਼ ਲਾਸਟ।
ਕਰੈਕਟ, G7 ਸਮਿਟ ਇਸ ਸਾਲ ਕੈਨੇਡਾ 'ਚ ਹੋਣਾ, ਪਰ ਉਦੋਂ ਤੱਕ ਜਸਟਿਨ ਟਰੂਡੋ ਨੇ ਪ੍ਰਧਾਨ ਮੰਤਰੀ ਨਹੀਂ ਹੋ ਰਹਿਣਾ, ਕਿਉਂਕਿ 9 ਮਾਰਚ ਤੋਂ ਬਾਅਦ ਜਸਟਿਨ ਟਰੂਡੋ ਨੇ ਆਪਣੇ ਸੌਦੇ ਤੋਂ ਲਾਂਭੇ ਹੋ ਜਾਣਾ। ਅੱਛਾ, ਇਸ ਦੇ ਵਿੱਚ ਇੱਕ ਗੱਲ ਹੋਰ ਹੋ ਰਹੀ ਹੈ ਹੁਣ ਕਿ ਆਰਟੀਫਿਸ਼ਲ ਇੰਟੈਲੀਜੈਂਸ ਲਈ ਸਾਨੂੰ ਬਿਜਲੀ ਵੀ ਪੈਦਾਵਾਰ ਕਰਨ ਦੀ ਜ਼ਰੂਰਤ ਹੋਏਗੀ, ਕਿਉਂਕਿ ਉਹਦੇ ਵਾਸਤੇ ਇਟਸ ਅ ਵੈਰੀ ਪਾਵਰ ਇੰਟੈਂਸਿਵ ਸਾਰਾ ਜਿਹੜਾ ਉਹਦਾ ਕੰਮ ਹੁੰਦਾ। ਹੁਣ ਬਿਜਲੀ ਦੀ ਪੈਦਾਵਾਰ ਕਿੱਥੋਂ ਹੋਣੀ ਆ, ਹੁਣ ਉਹਦੇ ਲਈ ਨਿਊਕਲੀਅਰ ਰਿਐਕਟਰ ਵੀ ਚੇਤੇ ਆਉਣ ਲੱਗ ਪਏ ਨੇ। ਸੋ ਹੁਣ ਦੇਖਿਓ ਜਿਹੜਾ ਐਨਰਜੀ ਨੂੰ ਲੈ ਕੇ ਓਵਰਆਲ ਜਿਹੜਾ ਸ਼ਿਫਟ ਆ, ਇੱਕਦਮ ਜਿਹੜਾ ਯੂ ਟਰਨ ਵੱਜੇ ਨੇ, ਉਹ ਉਹਦੀਆਂ ਕਈ ਮਿਸਾਲਾਂ ਸਾਹਮਣੇ ਆਉਣਗੀਆਂ।
ਪ੍ਰਾਈਮ ਮਿਨਿਸਟਰ ਇਹੀ ਕਹਿ ਰਹੇ ਨੇ ਕਿ ਏ ਆਈ ਨੂੰ ਵੀ ਡਿਵੈਲਪ ਕਰਨਾ ਤੇ ਐਨਵਾਇਰਮੈਂਟਲੀ ਵੀ ਰਿਸਪੋਂਸਿਬਲ ਰਹਿਣਾ, ਇਹ G7 ਦੀ ਇੱਕ ਬਹੁਤ ਵੱਡੀ ਪ੍ਰਾਇਓਰਟੀ ਹੈ ਇਸ ਵੇਲੇ।
ਤੇ ਉਹਦੇ ਲਈ ਆਰਟੀਫਿਸ਼ਲ ਇੰਟੈਲੀਜੈਂਸ ਦੀ ਜਿਹੜੀ ਬਿਜਲੀ ਚਾਹੀਦੀ ਆ, ਤੇ ਜੇ ਇਨਵਾਇਰਮੈਂਟ ਲਈ ਤੁਸੀਂ ਜ਼ਿੰਮੇਵਾਰ ਤਰੀਕੇ ਨਾਲ ਕਰਨਾ, ਫਿਰ ਕੀ ਨਿਊਕਲੀਅਰ ਰਿਐਕਟਰਸ ਵਾਲੇ ਪਾਸੇ ਨੂੰ ਹੁਣ ਮੁਲਕ ਹੌਲੀ ਹੌਲੀ ਵਧਣੇ ਸ਼ੁਰੂ ਹੋਣਗੇ। ਨੋਟ ਟੂ ਸੇ ਕਿ ਕੈਨੇਡਾ ਦੇ ਵਿੱਚ ਨਿਊਕਲੀਅਰ ਰਿਐਕਟਰ ਨਹੀਂ ਹੈਗੇ ਨੇ, BC 'ਚ ਨਹੀਂ ਹੈਗੇ, BC 'ਚ ਆਪਣੇ ਪਿਛਲੇ ਮੇਰੇ ਖਿਆਲ 80s ਤੋਂ ਜਿਹੜੀ ਪੋਲਿਸੀ ਇੱਕ ਲਾਗੂ ਹੋਈ ਆ, ਉਹਦੇ ਕਰਕੇ ਨਿਊਕਲੀਅਰ ਰਿਐਕਟਰਸ 'ਤੇ ਅਸੈਂਸ਼ਲੀ ਇਫੈਕਟਿਵਲੀ ਇੱਕ ਰੋਕ ਹੀ ਲੱਗੀ ਹੋਈ ਆ। ਪਰ ਓਨਟੈਰੀਓ ਵਾਲੇ ਪਾਸੇ ਈਸਟ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਨਿਊਕਲੀਅਰ ਰਿਐਕਟਰਸ ਨੇ, ਉਹਨਾਂ ਦੇ ਨਾਲ ਬਿਜਲੀ ਦੀ ਕਾਫੀ ਵੱਡੀ ਪੱਧਰ 'ਤੇ ਪੈਦਾਵਾਰ ਕੀਤੀ ਜਾਂਦੀ ਆ।
ਜਾਂਦੇ ਜਾਂਦੇ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ, ਪਿਛਲੇ ਦਿਨੀ ਅਸੀਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਥੋੜ੍ਹੀ ਤਾਰੀਫ ਕੀਤੀ ਸੀ ਕਿ ਵੀ ਇਹਨਾਂ ਨੇ ਜਿਸ ਤਰੀਕੇ ਨਾਲ ਡੀਲ ਕੀਤਾ ਡੋਨਲਡ ਟਰੰਪ ਨਾਲ, ਵੀ ਇਹਨਾਂ ਨੇ ਸਟੇਟਸਮੈਨਸ਼ਿਪ ਦਿਖਾਈ ਆ ਅਤੇ ਵਧੀਆ ਕੰਮ ਕੀਤਾ ਇਹਨਾਂ ਨੂੰ, ਉਹਨਾਂ ਦੀ ਪਿੱਠ ਥਾਪੜ ਨਹੀਂ ਬਣਦੀ ਹੈ, ਸ਼ਲਾਘਾ ਕਰਨੀ ਬਣਦੀ ਆ। ਪਰ ਜਿਹੜੀ ਇਹਨਾਂ ਨੇ ਜਿਹੜੀ ਉਹ ਇਕਨੋਮਿਕ ਸਮਿਟ ਦੇ ਵਿੱਚ ਜਿਹੜੀ ਬਿਜ਼ਨਸ ਲੀਡਰਸ ਨਾਲ ਗੱਲ ਕੀਤੀ, ਬੇਵਜ੍ਹਾ ਉਹ ਜਿਹੜੀ ਗੱਲ ਕੀਤੀ ਕਿ ਜੀ ਡੋਨਲਡ ਟਰੰਪ ਬੜੇ ਸੀਰੀਅਸ ਨੇ ਕ੍ਰਿਟੀਕਲ ਮਿਨਰਲਸ 'ਤੇ ਆਖਿਆ, ਅਤੇ ਉਹਨਾਂ ਨੂੰ ਲੱਗਦਾ ਸਭ ਤੋਂ ਸੌਖਾ ਤਰੀਕਾ ਕੰਟਰੋਲ ਕਰਨ ਦਾ ਸਾਨੂੰ 51ਵੀਂ ਸਟੇਟ ਬਣਾ ਲੈਣਾ, ਉਹ ਠੀਕ ਨਹੀਂ ਸੀ, ਉੱਥੇ ਉਹਨਾਂ ਦੀ ਆਲੋਚਨਾ ਕਰਨ ਵੀ ਬਣਦੀ ਆ। ਅਤੇ ਉਹਨਾਂ ਨੇ ਬੇਸਿਕਲੀ ਇਹ ਜਿਹੜਾ ਇੱਕ ਮੁੱਦਾ ਬਣਾ ਕੇ ਡੋਨਲਡ ਟਰੰਪ ਨੂੰ ਆਪ ਦਿੱਤਾ, ਜਿਹੜੀ ਚੀਜ਼ ਸ਼ਾਇਦ ਉਹ ਹੌਲੀ 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 ਥੋੜ੍ਹੀ ਜਿਹੀ ਡਾਈ ਡਾਊਨ ਹੋ ਜਾਂਦੀ, ਉਹਨੂੰ ਇੱਕ ਵਾਰੀ ਫਿਰ ਤੋਂ ਜੀਵੰਤ ਕਰਤਾ।
ਜਦੋਂ ਸਾਹਮਣੇ ਹੋਏ ਨਾ, ਅੱਛਾ ਸਾਹਮਣੇ ਵਾਲੇ ਤਾਂ ਜ਼ਿਆਦਾ ਡਰੇ ਪਏ ਨੇ, ਅਤੇ ਜਿਹੜਾ ਤੁਹਾਨੂੰ ਡਰਾ ਰਿਹਾ ਹੁੰਦਾ ਉਹ ਕਈ ਵਾਰੀ ਹੋਰ ਐਮਬੋਲਡਨ ਹੋ ਜਾਂਦਾ ਅਤੇ ਡੋਨਲਡ ਟਰੰਪ। ਅੱਛਾ, ਉਸ ਤੋਂ ਪਹਿਲਾਂ ਨਾ ਉਸ ਸਮਿਟ ਦੇ ਵਿੱਚ ਵਟ ਵਾਜ਼ ਵੈਰੀ ਇੰਟਰਸਟਿੰਗ, ਜਸਟਿਨ ਟਰੂਡੋ ਇੱਕ ਭਾਸ਼ਣ ਦਿੰਦੇ ਨੇ, ਉੱਥੇ ਸਾਰੇ ਬੈਠੇ ਨੇ, ਫਿਰ ਉਹ ਕਹਿੰਦੇ ਨੇ, ਹੁਣ ਕਹਿੰਦੇ ਮੈਨੂੰ ਪਤਾ ਮੀਡੀਆ ਬੈਠਣਾ ਚਾਹੇਗਾ Q&A ਸੈਸ਼ਨ ਵਾਸਤੇ, ਪਰ ਅਸੀਂ ਤੁਹਾਨੂੰ Q&A ਸੈਸ਼ਨ ਵਾਸਤੇ ਬੈਠਣ ਨਹੀਂ ਦੇ ਸਕਦੇ, ਹੁਣ ਸਾਰਿਆਂ ਨੂੰ ਬਾਹਰ ਜਾਣਾ ਪੈਣਾ। ਮੀਡੀਆ ਨੂੰ ਪਹਿਲਾਂ ਬਾਹਰ ਇਹ ਕਹਿ ਕੇ ਸਪੈਸੀਫਿਕ ਤੌਰ 'ਤੇ ਉਹਨਾਂ ਨੂੰ ਪਹਿਲਾਂ ਬਾਹਰ ਕੀਤਾ ਜਾਂਦਾ, ਫਿਰ ਉਹ ਮਾਈਕ ਦੇ ਉੱਪਰੋਂ ਜਿਹੜੀ ਉਹ ਗੱਲ ਹੈ ਉਹ ਸਪੀਕਰਾਂ ਦੇ ਉੱਪਰ ਬ੍ਰੌਡਕਾਸਟ ਹੋ ਜਾਂਦੀ ਆ ਕਿ ਜੀ ਡੋਨਲਡ ਟਰੰਪ ਇਜ਼ ਵੈਰੀ ਸੀਰੀਅਸ, ਇਟਸ ਅ ਰੀਅਲ ਥਿੰਗ।
ਅਮਰੀਕਾ ਨੂੰ ਸੀਗਾ ਕਿਸੇ ਦਾ ਫੋਨ ਆਨ ਆ, ਉਹਦਾ ਕੈਮਰਾ ਰਿਕਾਰਡਿੰਗ ਆਨ ਜਿਹੀ ਆ, ਤੇ ਉਹਦੇ ਵਿੱਚ ਉਹ ਕਿਸੇ ਦਾ ਫੋਨ ਦੇ ਵਿੱਚੋਂ ਸਾਰੀ ਵੀਡੀਓ ਜਿੱਦਾਂ ਉਥਲ ਪੁਥਲ ਜੀ ਹੋ ਰਹੀ ਹੈ, ਪਿੱਛੇ ਆਡੀਓ ਨਾਲ ਰਿਕਾਰਡ ਹੋ ਰਹੀ ਹੈ, ਤੇ ਸੋ ਉਹ ਜਿਹੜੀ ਆਡੀਓ ਫਿਰ ਸਾਰੀ ਵਾਇਰਲ ਹੋ ਗਈ।
ਕਮਾਲ ਆ,
ਉਹਦੇ ਵਿੱਚ ਉਹ ਸਾਰੀਆਂ ਗੱਲਾਂ ਕਰ ਰਹੇ ਸੁਣੇ ਜਾ ਸਕਦੇ ਨੇ।
ਬਸ ਵੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ।